ਬੱਚਿਆਂ ਦੀਆਂ ਸ਼ਹੀਦੀਆਂ, ਪ੍ਰਾਣਾਂ ਤੋਂ ਪਿਆਰੇ, ਆਪਣੇ ਸਵਾਸਾਂ ਤੋਂ ਜਿੰਦ ਤੋਂ ਪਿਆਰੇ ਮਹਾਰਾਜ ਜੀ ਦੇ ਸਿੰਘਾਂ ਦੀਆਂ ਸ਼ਹੀਦੀਆਂ ਦਾ ਪ੍ਰਸੰਗ ਸਤਸੰਗ ਜੀ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਤੇ ਇਸ ਵਿੱਚ ਗੜੀ ਦੀ ਕੰਧ ਤੋਂ ਨਾਰ ਖਾਂ ਸਤਸੰਗ ਜੀ ਲੱਗਾ ਸੀ ਉੱਪਰ ਚੜ੍ਹਨ, ਕਲਗੀਧਰ ਪਾਤਸ਼ਾਹ ਜੀ ਨੇ ਤੀਰ ਮਾਰਿਆ, ਚਲੇ ਗਿਆ ਨਰਕਾਂ ਨੂੰ। ਦੂਸਰੇ ਨੇ ਸਤਸੰਗ ਜੀ ਉੱਤਮ ਕੀਤਾ, ਉਹਨੂੰ ਵੀ ਮਹਾਰਾਜ ਜੀ ਨੇ ਇੱਕ ਤੀਰ ਬਖਸ਼ ਦਿੱਤਾ। ਤੇ ਤੀਸਰਾ ਜਿਹੜਾ ਖਵਾਜਾ ਮਰਦੂਦ ਸੀ, ਕੰਧ ਨਾਲ ਲੱਗ ਕੇ ਡਰਿਆ ਬੈਠਾ ਰਿਹਾ ਸੀ, ਹਿੰਮਤ ਹੀ ਨਾ ਕੀਤੀ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਆਉਣ ਦੀ। ਸਤਸੰਗ ਜੀ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਸੂਰਮੇ ਗੜੀ ਵਿੱਚੋਂ ਆਪਣੀ ਸੂਰਮਗਤੀ ਦੇ ਜੌਹਰ ਉਹਨਾਂ ਵੈਰੀਆਂ ਨੂੰ ਦਿਖਾ ਰਹੇ ਹਨ, ਜਿਨ੍ਹਾਂ ਦੀ ਗਿਣਤੀ 10 ਲੱਖ ਤੋਂ ਵੀ ਕਿਤੇ ਉੱਪਰ ਹੈ। ਤੇ ਇੱਧਰ ਮਹਾਰਾਜ ਜੀ ਦੇ ਨਾਲ 40 ਸਿੰਘ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਅਸਲ ਵਿੱਚ ਚਮਕੌਰ ਦੀ ਜਿਹੜੀ ਜੰਗ ਹੈ ਇੱਕ ਸਦਾ ਵਾਸਤੇ ਅਟਲ ਪੂਰਨਾ ਪਾ ਦਿੱਤਾ। ਇਹਦੇ ਤੋਂ ਬਾਅਦ ਜਿਵੇਂ ਵੱਡਾ ਘੱਲੂਕਾਰਾ ਹੋਇਆ, ਛੋਟਾ ਘੱਲੂਕਾਰਾ ਹੋਇਆ, ਫਿਰ ਸ਼ਖਸੀ ਸ਼ਹੀਦੀਆਂ ਹੋਈਆਂ ਇਕੱਲੇ ਇਕੱਲੇ ਸਿੰਘਾਂ ਦੀਆਂ ਬੜੀਆਂ ਕਮਾਲ ਦੀਆਂ, ਉਹਦੇ ਤੋਂ ਬਿਨਾਂ ਸਾਰਾ ਗੜੀ ਦੀ ਜੰਗ ਹੋਈ। ਇਹਨਾਂ ਸਾਰੀਆਂ ਜੰਗਾਂ ਵਿੱਚ ਜੇ ਇੰਨੀ ਸੂਰਮਗਤੀ ਨਾਲ ਸਿੱਖ ਲੜੇ ਤੇ ਉਹਦਾ ਕਾਰਨ ਇਹ ਸੀ ਚਮਕੌਰ ਦੀ ਜੰਗ ਅੱਖਾਂ ਦੇ ਸਾਹਮਣੇ ਸੀ। ਉਹ ਇੱਕ ਮਹਾਰਾਜ ਜੀ ਨੇ ਸਤਸੰਗ ਜੀ ਸਦਾ ਵਾਸਤੇ ਐਸਾ ਪੂਰਨਾ ਪਾ ਦਿੱਤਾ ਵੀ ਭਾਵੇਂ ਭੁੱਖੇ ਵੀ ਹੋਣ, ਸਿੰਘ ਹੋਣ, ਪਰ ਆਪਣੀ ਅਣਖ ਤੇ ਗੈਰਤ ਨੂੰ ਸਾਹਮਣੇ ਰੱਖ ਕੇ ਧਰਮ ਵਾਸਤੇ ਜਦੋਂ ਰੱਬ ਨੂੰ ਚੇਤੇ ਕਰਕੇ ਸਿੱਖ ਲੜਦਾ ਤੇ ਕਮਾਲ ਕਰ ਦਿੰਦਾ ਫਿਰ, ਕਿਉਂਕਿ ਜਾਨ ਤੇ ਪ੍ਰਾਣ ਬਚਾਉਣ ਵਾਲਾ ਜਿਹੜਾ ਸਤਸੰਗ ਜੀ ਅਸਲ ਵਿੱਚ ਹੁੰਦਾ ਲਾਲਚ ਵਾਲਾ ਸੁਭਾਅ, ਉਹ ਤਾਂ ਲੜਾਈ ਦੇ ਮੈਦਾਨ ਵਿੱਚ ਜਾਂਦਿਆਂ ਹੀ ਸਿੰਘ ਸਤਸੰਗ ਜੀ ਪਰੇ ਰੱਖ ਦਿੰਦਾ ਵੀ ਮੈਂ ਆਪਣੀ ਜਾਨ ਬਚਾਉਣੀ ਜਾਂ ਪ੍ਰਾਣਾਂ ਨੂੰ ਪਿਆਰ ਕਰਨਾ। ਜਦੋਂ ਸਿਰ ਤਲੀ ਤੇ ਰੱਖ ਕੇ ਕੋਈ ਲੜੇ ਸਤਸੰਗ ਜੀ, ਫਿਰ ਗੁਰੂ ਵੀ ਉਹਦੇ ਅੰਗ ਸੰਗ ਹੁੰਦਾ, ਕਿਉਂਕਿ ਗੁਰੂ ਸੂਰਬੀਰਾਂ ਨੂੰ ਪਿਆਰ ਕਰਦਾ। ਕਬੀਰ ਸਾਹਿਬ ਨੇ ਕੋਈ ਜੰਗ ਨਹੀਂ ਕੀਤਾ, ਪਰ ਸਤਸੰਗ ਜੀ ਉਹਨਾਂ ਨੇ ਇਹ ਬਚਨ ਕੀਤੇ ਨੇ, ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ। ਧਰਮ ਵਾਸਤੇ ਜਿਹੜਾ ਲੜਦਾ ਉਹ ਸੂਰਮਾ ਦੀਨ ਧਰਮ ਨੂੰ ਆਖੀਦਾ। ਤੇ ਲੜਦਾ ਲੜਦਾ ਕਹਿੰਦੇ ਨੇ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ, ਉੱਥੇ ਟੁਕੜੇ ਟੁਕੜੇ ਹੋ ਜਾਵੇ ਪਰ ਲੜਾਈ ਦਾ ਮੈਦਾਨ ਨਾ ਛੱਡੇ, ਕਿਉਂਕਿ ਧਰਮ ਨੂੰ ਪ੍ਰਪੱਕ ਕਰਨ ਲਈ ਲੜ ਰਿਹਾ, ਭੱਜਣ ਵਾਸਤੇ ਨਹੀਂ, ਨਾ ਕਿਸੇ ਦੀ ਧਰਤੀ ਤੇ ਕਬਜ਼ਾ ਕਰਨ ਵਾਸਤੇ, ਨਾ ਰਾਜ ਭਾਗ ਵਾਸਤੇ, ਨਾ ਕਿਸੇ ਦੀ ਸਤਸੰਗ ਜੀ ਕੋਈ ਕੀਮਤੀ ਵਸਤੂ ਖੋਣ ਵਾਸਤੇ, ਉਹ ਤੇ ਸਿਰਫ ਧਰਮ ਵਾਸਤੇ ਜੰਗ ਕਰਦਾ। ਇਸ ਲਈ ਮਹਾਰਾਜ ਨੇ ਸਤਸੰਗ ਜੀ ਕਮਾਲ ਕਰ ਦਿੱਤੀ, ਚਾਹੁੰਦੇ ਸਤਿਗੁਰੂ ਜੀ ਤੇ ਇੱਕ ਬਚਨ ਨਾਲ ਜੋ ਮਰਜ਼ੀ ਕਰ ਦਿੰਦੇ, ਆਖਿਆ ਵੀ ਪਿੱਛੇ ਸਤਿਗੁਰੂ ਜੀ ਨੇ ਚਾਹੀਏ ਤੇ ਇੱਕ ਬਚਨ ਨਾਲ ਕਰ ਸਕਦੇ ਆ, ਪਰ ਕਰਦੇ ਨਹੀਂ। ਕਿਤੇ ਕਿਤੇ ਜਦੋਂ ਕਰਦੇ ਆ ਤੇ ਉਦੋਂ ਵੀ ਸਤਸੰਗ ਜੀ ਫਿਰ ਜਾਂ ਤਾਂ ਕੋਈ ਸਿੰਘ ਬੇਨਤੀ ਕਰ ਦਿੰਦਾ ਜਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਮੁੜ ਕੇ ਆਪਣੇ ਸਤਸੰਗ ਜੀ ਆਮ ਵਰਤਾਰੇ 'ਚ ਹੀ ਆ ਜਾਂਦੇ। ਮਹਾਰਾਜ ਆਪ ਬਾਹਰ ਜਾ ਸਕਦੇ ਤੇ 3 ਸਿੰਘ ਨਾਲ ਲੈ ਕੇ ਜਾ ਸਕਦੇ, 2 ਆਪਣੇ ਸਾਹਿਬਜ਼ਾਦੇ ਵੀ ਲੈ ਕੇ ਜਾ ਸਕਦੇ। ਜੇ 3 ਸਿੰਘਾਂ ਨੂੰ ਮਹਾਰਾਜ ਨੇ ਏਡੇ ਵੱਡੇ ਘੇਰੇ ਚੋਂ ਚਮਕੌਰ ਦੀ ਗੜੀ ਤੋਂ ਕੱਢਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਤੇ ਸਾਹਿਬਜ਼ਾਦੇ ਨੂੰ ਕੱਢਣਾ ਕਿੰਨਾ ਔਖਾ ਸੀ ਨਾਲ, ਪਰ ਸਤਿਗੁਰੂ ਜੀ ਨੇ ਸਤਸੰਗ ਜੀ ਇੱਕ ਅਟਲ ਪੂਰਨਾ ਪਾਉਣਾ ਸੀ, ਜਿਸ ਪੂਰਨੇ ਦੇ ਉੱਪਰ ਚੱਲਣਾ, ਮੁੜ ਕੇ ਰਹਿੰਦੀ ਦੁਨੀਆਂ ਤੱਕ ਖਾਲਸੇ ਦੇ ਵਾਸਤੇ ਸਤਸੰਗ ਜੀ ਇੱਕ ਉਹ ਅਸਲ 'ਚ ਚਾਨਣ ਮਨਾਰਾ ਸੀ ਜਿਹੜਾ ਚਮਕੌਰ ਦਾ ਜੰਗ, ਇਹ ਆਪ ਜੀ ਸਰਵਣ ਕਰਦੇ ਆ ਰਹੇ ਹੋ। ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ ਨੇ, 10ਵੇਂ ਪਾਤਸ਼ਾਹ ਜੀ ਆਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮਨ ਕਰਕੇ ਨਮਸਕਾਰ ਕਰਦੇ ਹੋਏ, ਜਿੱਥੇ ਜਿੱਥੇ ਵੀ ਕੋਈ ਗੁਰਮੁਖ ਪਿਆਰੇ ਦੂਰ ਤੱਕ ਸੁਣ ਰਹੇ ਨੇ, ਸਰਦਾ ਭਾਵਨਾ ਨਾਲ ਸਰਵਣ ਕਰੀਏ, ਦਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ੍ਰੀ ਅਜੀਤ ਸਿੰਘ ਵੀਰਵਾਰ ਪ੍ਰਿਕ ਸੰਗਰਾਮ ਬਿਰਤੰਤ।
ਹੁਣ ਸਤਸੰਗ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਹੜੇ ਬਹੁਤ ਵੱਡੇ ਸੂਰਮੇ ਨੇ, ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਸਾਰਾ ਇਹ ਜਿਹੜਾ ਸੰਗਰਾਮ ਹੋਇਆ, ਜਿਹੜਾ ਚਮਕੌਰ ਦਾ ਯੁੱਧ, ਉਹ ਲੜਿਆ ਵੀ ਤੇ ਦੇਖਿਆ ਵੀ ਹੈ ਮਹਾਰਾਜ ਜੀ ਦੇ ਕੋਲ ਖੜ ਕੇ।
ਚਾਹੇ ਆਪ ਨਿਕਸਨ ਤਬਾ ਗੁਰ ਕੋ ਸੁਤ ਬਲਵੰਤਾ।
ਗੁਰੂ ਸਾਹਿਬ ਜੀ ਦਾ ਵੱਡਾ ਸੂਰਮਾ ਸਾਹਿਬਜ਼ਾਦਾ ਸਤਸੰਗ ਜੀ ਹੁਣ ਚਾਹੁੰਦਾ ਵੀ ਆਪ ਮੈਂ ਬਾਹਰ ਜਾਵਾਂ ਲੜਨ ਵਾਸਤੇ।
ਮਨੇ ਵਿਚਾਰ ਹੈ ਤੁਰਕ ਵਿਦਾਰ,
ਮਨ ਦੀ ਇੱਛਾ ਜਾਗੀ ਆ ਬਾਬਾ ਅਜੀਤ ਸਿੰਘ ਜੀ ਦੇ ਵੀ ਤੁਰਕਾਂ ਨੂੰ ਮੈਂ ਨਾਸ ਕਰਾਂ ਗੜੀ ਤੋਂ ਬਾਹਰ ਨਿਕਲ ਕੇ।
ਫਿਰੈ ਨ ਅੰਤਰ ਲੜੈ ਨਿਰੰਤਰ।
ਹੁਣ ਮੈਂ ਅੰਦਰ ਹੀ ਨਾ ਰੁਕਿਆ ਰਹਾ, ਮੈਨੂੰ ਬਾਹਰ ਨਿਕਲ ਕੇ ਇੱਕ ਲੜੀਵਾਰ ਨਿਰੰਤਰ ਜੰਗ ਕਰਨਾ ਚਾਹੀਦਾ, ਕਿਉਂਕਿ ਜਿਵੇਂ ਜਦੋਂ ਬਾਹਰਲਾ ਜਥਾ ਸ਼ਹੀਦ ਹੋ ਜਾਂਦਾ ਤੇ ਦੂਸਰਾ ਜਥਾ ਉਸੇ ਵੇਲੇ ਨਿਕਲਦਾ ਬਾਹਰ, ਇਸੇ ਤਰ੍ਹਾਂ ਇਸ ਲੜੀ ਨੂੰ ਮੈਂ ਜਾਰੀ ਰੱਖਾਂ ਹੁਣ।
ਤਬ ਪ੍ਰਭ ਧੀਰ ਹੈ ਪਹੁੰਚ ਸਾ ਧੀਰ ਹੈ।
ਉਸੇ ਵੇਲੇ ਧੀਰਜ ਧਾਰੀ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਗਏ ਹਨ।
ਸਤਿਗੁਰ ਨੰਦਨ ਕਰ ਆਵ ਬੰਦਨ।
ਕਹਿੰਦੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ ਜਾ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ ਹੈ।
ਤਹਿ ਕਰ ਜੋਰ ਹੈ ਪਿਤਾ ਨਿਹੋਰ ਹੈ।
ਤੇ ਜਾ ਕੇ ਮੱਥਾ ਟੇਕ ਕੇ ਕੁਝ ਆਖਿਆ ਨਹੀਂ, ਕਹਿੰਦੇ ਹੱਥ ਜੋੜ ਕੇ ਖਲੋ ਗਏ ਤੇ ਆਪਣੇ ਪਿਤਾ ਜੀ ਵੱਲ ਦੇਖਣ ਲੱਗ ਪਏ ਬਾਬਾ ਅਜੀਤ ਸਿੰਘ ਜੀ।
ਸੁੱਤ ਦਿਸ ਨੈਣ ਹੈ ਕਹਿ ਕਰ ਬੈਨ ਹੈ।
ਤੇ ਮਹਾਰਾਜ ਜੀ ਦੀ ਜਦੋਂ ਨਜ਼ਰ ਪਈ ਆਪਣੇ ਸਾਹਿਬਜ਼ਾਦੇ ਤੇ, ਤੇ ਫਿਰ ਸਤਿਗੁਰੂ ਜੀ ਨੇ ਪੁੱਛਿਆ, ਹਾਂਜੀ ਕੀ ਕਹਿਣਾ, ਕਿਸ ਵਾਸਤੇ ਆਏ ਹੋ?
ਕਿਮ ਅਵਲਖ ਹੋ ਸੱਚ ਬਚ ਭਖ ਹੋ।
ਆਖਿਆ ਸਚਨ, ਸੱਚ ਬਚਨ ਜਿਹੜਾ ਹਿਰਦੇ ਚ ਆ ਗਿਆ ਨਾ, ਉਹ ਦੱਸ ਦਿਓ ਕੀ ਕਹਿਣਾ। ਅਵਲਖ ਹੋਣ ਦਾ ਕਹਿਣਾ, ਮਹਾਰਾਜ ਨੇ ਆਪ ਪੁੱਛ ਲਿਆ ਵੀ ਹਾਂ ਤੂੰ ਆਇਆ, ਦੱਸ ਅਜੀਤ ਸਿੰਘਾ ਕੀ ਕਹਿਣਾ ਚਾਹੁੰਦਾ ਹਾਂ।
ਸੁਣ ਕਰ ਵੀਰ ਹੈ ਕਹਿ ਧਰ ਧੀਰ ਹੈ।
ਮਹਾਰਾਜ ਜੀ ਦਾ ਬਚਨ ਸੁਣ ਕੇ ਬਹੁਤ ਧੀਰਜ ਨਾਲ ਹੱਥ ਜੋੜ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਏਦਾਂ ਬੇਨਤੀ ਕੀਤੀ,
ਨਿਜ ਕੁਲ ਰੀਤਾ ਹੈ ਚਿਤ ਮੈਂ ਪ੍ਰੀਤਾ ਹੈ।
ਆਖਿਆ ਪਿਤਾ ਸਤਿਗੁਰੂ ਜੀ, ਜਿਹੜੀ ਆਪਣੀ ਕੁਲ ਦੀ ਰੀਤੀ ਹੈ ਨਾ, ਉਸ ਰੀਤੀ ਨੂੰ ਮੈਂ ਪਿਆਰ ਕਰਦਾ ਆਪਣੇ ਮਨ ਵਿੱਚ, ਤੇ ਤੁਸੀਂ ਦੱਸੋ ਵੀ ਆਪਣੇ ਕੁਲ ਦੀ ਰੀਤੀ ਕੀ ਕਹਿੰਦੀ ਆਪਾਂ ਨੂੰ ਇਸ ਵੇਲੇ?
ਅਵੈ ਸਮੈ ਸ਼ੁਭ ਲਖ ਮਨ ਮੈਂ ਪ੍ਰਭ।
ਮਹਾਰਾਜ, ਕੁਲ ਦੀ ਰੀਤੀ ਨੂੰ ਪਾਲਣ ਦਾ ਜਿਹੜਾ ਹੁਣ ਸ਼ੁਭ ਸਮਾਂ ਹੈ, ਤੇ ਉਸ ਸ਼ੁਭ ਸਮੇਂ ਨੂੰ ਮਨ ਵਿੱਚ ਵਿਚਾਰ ਕੇ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਨ ਲਈ ਆਇਆ ਹਾਂ।
ਕਰਮ ਨਿਵਾਯੋ ਹੋ ਮੁਖ ਫੁਰਮਾਯੋ ਹੋ।
ਤੇ ਕੀ ਸੀ ਉਹ ਸ਼ੁਭ ਰੀਤੀ? ਹੁਣ ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ, ਧਰਮ ਨਿਭਾਓ ਹੋ, ਮੈਂ ਆਪਣਾ ਧਰਮ ਨਿਭਾਉਣਾ ਚਾਹੁੰਦਾ। ਛੱਤਰੀ ਧਰਮ ਸੂਰਬੇ ਦਾ, ਖੱਤਰੀ ਕਿਸੇ ਜਾਂ ਛੱਤਰੀ ਜਾਤ ਦਾ ਨੀ, ਇੱਥੇ ਅਰਥ ਹੈ ਛੱਤਰੀ ਧਰਮ ਸੂਰਮਿਆਂ ਦਾ ਧਰਮ। ਮਹਾਰਾਜ, ਜਿਹੜੀ ਆਪਣੇ ਕੁਲ ਦੀ ਰੀਤੀ ਹੈ ਸੂਰਮਗਤੀ ਵਾਲੀ, ਉਸ ਕੁਲ ਦੀ ਰੀਤੀ ਨੂੰ, ਉਸ ਧਰਮ ਨੂੰ ਮੈਂ ਨਿਭਾਉਣਾ ਚਾਹੁੰਦਾ, ਪਰ ਤੁਹਾਡੀ ਮੈਨੂੰ ਆਗਿਆ ਚਾਹੀਦੀ ਹੈ। ਧਰਮ ਨਿਭਾਵੋ ਮੁੱਖ ਫਰਮਾਵੋ, ਤੁਸੀਂ ਮੁੱਖੋਂ ਮੈਨੂੰ ਆਗਿਆ ਦਿਓ, ਆਪ ਫਰਮਾਓ, ਕਿਉਂਕਿ ਮੇਰਾ ਮਨ ਕਰਦਾ ਵੀ ਆਪਣੇ ਕੁਲ ਦੀ ਜਿਹੜੀ ਰੀਤੀ ਹੈ ਉਹਨੂੰ ਰੱਖਾਂ ਮੈਂ ਫਿਰ ਹੁਣ ਕਾਇਮ।
ਤੁਰਕ ਸਮੂਹਨ ਕਰ ਕਰ ਹੂਹਨ।
ਮਹਾਰਾਜ, ਹੱਲਾ ਕਰਕੇ ਤੁਰਕਾਂ ਚ ਵੜ ਕੇ ਮੈਂ ਤੁਰਕਾਂ ਨੂੰ ਨਾਸ ਕਰਨਾ ਚਾਹੁੰਦਾ ਹਾਂ।
ਫਿਰ ਉਹ ਹਟਾਵਨ ਗਾਤਰਨ ਥਾਵਨ।
ਮਹਾਰਾਜ, ਲੜਾਈ ਦੇ ਮੈਦਾਨ ਵਿੱਚ ਜਾ ਕੇ ਇੱਕ ਵਾਰੀ ਮੈਂ ਇਹ ਲੋਹੇ ਦਾ ਸੁਹਾਗਾ ਬਣ ਕੇ ਇਹਨਾਂ ਤੇ ਫਿਰਨਾ ਚਾਹੁੰਦਾ, ਜਿਹੜੇ ਚੜ ਚੜ ਕੇ ਗੜੀ ਦੇ ਦਰਵਾਜੇ ਵੱਲ ਆਉਂਦੇ, ਹਟਾਉਣਾ ਚਾਹੁੰਦਾ ਮੈਂ ਇਹਨਾਂ ਨੂੰ ਜੀ।
ਤੁਨ ਬਿਖਤੇ ਗੁਰ ਕਹਿ ਭਲੇ ਓਰਾ।
ਬਹੁਤ ਪ੍ਰਸੰਨ ਹੋਏ ਕਲਗੀਧਰ ਪਾਤਸ਼ਾਹ ਜੀ, ਇਹ ਸਤਸੰਗ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੀ ਬਾਣ ਆਉਂਦੀ ਹੈ। ਭਾਈ ਪਰਿਵਾਰ ਵਿਛੜਿਆ ਹੋਵੇ, ਛੋਟਿਆਂ ਦਾ ਪਤਾ ਨਾ ਹੋਵੇ, ਮਹਿਲ ਪਤਾ ਨੀ ਕਿਹੜੇ ਪਾਸੇ ਗਏ, ਬਜ਼ੁਰਗ ਮਾਤਾ ਦੀ ਅਜੇ ਖਬਰ ਕੋਈ ਨੀ ਮਿਲੀ, ਸਿੰਘ ਅੱਖਾਂ ਦੇ ਸਾਹਮਣੇ ਜਥਾ ਬਣਾ ਕੇ ਜਾਂਦੇ ਤੇ ਮੁੜ ਕੇ ਜਿਉਂਦਾ ਕੋਈ ਅੰਦਰ ਆਉਂਦਾ ਨੀ, ਗੜੀ ਦੇ ਸ਼ਹੀਦ ਹੋ ਜਾਂਦੇ, ਤੇ ਪੁੱਤਰ ਮੰਗ ਰਿਹਾ ਆ ਗਿਆ, ਤੇ ਕਹਿੰਦੇ ਗੁਰੂ ਸਾਹਿਬ ਖੁਸ਼ ਹੋ ਗਏ, ਹੱਸ ਪਏ। ਪਰ ਇਹ ਕੌਣ ਏਦਾਂ ਕਰ ਸਕਦਾ? ਸਿਰਫ ਦਸਵੇਂ ਪਾਤਸ਼ਾਹ ਕਹਿੰਦੇ ਨੇ, ਜਦੋਂ ਏਦਾਂ ਆਖਿਆ ਬਾਬੇ ਅਜੀਤ ਸਿੰਘ ਨੇ, ਤੇ ਮਹਾਰਾਜ ਜੀ ਪ੍ਰਸੰਨ ਹੋ ਗਏ ਉਹਦੀ ਬੇਨਤੀ ਸੁਣ ਕੇ।
ਹਦ ਤੁਰਕਾਂ ਨੇ ਕਰ ਘਮਸਾਨ ਹੈ।
ਮਹਾਰਾਜ ਨੇ ਆਖਿਆ, ਜਾ ਘਮਸਾਨ ਦਾ ਜੰਗ ਕਰ ਤੇ ਤੁਰਕਾਂ ਨੂੰ ਹਨ ਨਾਸ ਕਰ ਦੇ ਇੱਕ ਵਾਰੀ।
ਸ਼ੁਭ ਪਦ ਪਾਵੋ ਮਮ ਮਨ ਭਾਵੋ।
ਮੇਰੇ ਮਨ ਨੂੰ ਬਹੁਤ ਭਾਇਆ ਤੂੰ ਅਜੀਤ ਸਿੰਘ, ਜੇ ਤੂੰ ਇਹ ਬੇਨਤੀ ਕੀਤੀ ਹੈ, ਇਹ ਸ਼ੁਭ ਕਰਮ ਹੈ, ਤੇ ਮੈਂ ਤੈਨੂੰ ਨੀ ਰੋਕਦਾ, ਕਿਉਂਕਿ ਮਹਾਰਾਜ ਤਾਂ ਕਹਿੰਦੇ ਸ਼ੁਭ ਕਰਮਣ ਤੇ ਕਬ ਹੂੰ ਨਾ ਟਰੋ, ਅਸੀਂ ਟਾਲਾ ਨੀ ਵੜਦੇ ਚੰਗੇ ਕੰਮ ਤੋਂ, ਇਹਦਾ ਧਰਮ ਯੁੱਧ ਹੈ, ਤੈਨੂੰ ਆਗਿਆ ਦਿੰਦਾ ਮੈਂ ਲੜਨ ਦੀ।
ਤੂੰ ਜਸ ਬਿਥਾਰੂ ਆਰ ਗਨ ਮਾਰੋ।
ਆਖਿਆ, ਜਾ ਆਪਣੀ ਕੁਲ ਦੀ ਤੇ ਇਸ ਪੰਥ ਦੀ ਜਿਹੜੀ ਸਜਸ, ਜਿਹੜਾ ਸ੍ਰੇਸ਼ਟ ਜਸ ਹੈ, ਉਹਨੂੰ ਦੂਰ ਦੂਰ ਤੱਕ ਖਿਲਾਰ ਦੇ, ਤੇਰਾ ਕੀਤਾ ਜੰਗ ਵਡਿਆਈ ਨੂੰ ਦੂਰ ਤੱਕ ਲੈ ਜਾਵੇਗਾ, ਇਹ ਵਡਿਆਈ ਤੈਨੂੰ ਬਣ ਆਉਂਦੀ ਹੈ।
ਸਿੱਖ ਲਿਓ ਸੰਗਤ ਜੰਗਾ ਹੈ।
ਆਖਿਆ, ਸਿੱਖ ਨਾਲ ਲੈ ਜਾ ਜਿੰਨੇ ਲੈ ਕੇ ਜਾਣੇ ਆ, ਤੇ ਫਿਰ ਜੰਗ ਮਚਾ ਤੂੰ ਜਾ ਕੇ।
ਦੋਹਰਾ ਸਦਾ ਧਰਮ ਛਤਰੀਨ ਕੋ ਚਲਿਓ ਸਨਾਤਨ ਆਏ।
ਸਤਿਗੁਰੂ ਆਖਿਆ, ਸਦਾ ਧਰਮ ਛਤਰੀਨ ਕੋ ਚਲਿਓ ਸਨਾਤਨ। ਸਨਾਤਨ ਹੁੰਦਾ ਪਿਛਲਾ ਸਮਾਂ, ਪੁਰਾਣਾ ਆਖਿਆ, ਤੇ ਪੁਰਾਣੇ ਸਮੇਂ ਤੋਂ ਸੂਰਮਿਆਂ ਦਾ ਧਰਮ ਹੀ ਬਣਿਆ ਆਇਆ ਹੈ।
ਸੁਜਤਮ ਪੈ ਅਭਿਮਨੂ ਕੀ ਲਰਿਓ ਜਗਤ ਜਸ ਗਾਏ।
ਸਤਿਗੁਰਾਂ ਨੇ ਆਖਿਆ, ਤੇਰੀ ਉਮਰ ਦਾ ਸੀ ਅਭਿਮਨਿਊ ਅਰਜਨ ਦਾ ਪੁੱਤਰ, ਜਦੋਂ ਉਹ ਵੀ ਜੰਗ ਦੇ ਵਿੱਚ ਜਾ ਕੇ ਲੜਿਆ ਸੀ, ਕਿਉਂਕਿ ਉਹਦਾ ਪ੍ਰਮਾਣ ਤਾਂ ਦਿੱਤਾ, ਉਹ ਵੀ ਬਹੁਤ ਸੂਰਮਗਤੀ ਨਾਲ ਸਤਸੰਗ ਜੀ ਲੜਿਆ ਸੀ ਅਭਿਮਨਿਊ।
ਤਨੂ ਕਰਨ ਮਾਰਨ ਮਰਨ ਅਰਨ ਪੀਠ ਨਾ ਦੇਣ।
ਕਹਿੰਦੇ ਸੂਰਮੇ ਦਾ ਧਰਮ ਦਾ ਸਨਮੁਖ ਹੋ ਕੇ ਮਰੇ ਤੇ ਮਾਰੇ ਪਿੱਠ ਨਾ ਦੇਵੇ ਕਦੀ ਵੀ ਵੈਰੀ ਨੂੰ। ਪਿੱਠ ਦੇਣ ਦਾ ਅਰਥ ਹੁੰਦਾ ਭੱਜਣਾ ਮੈਦਾਨ ਚੋਂ, ਮੈਦਾਨ ਚੋਂ ਭੱਜੇ ਨਾ ਕਦੀ ਸੂਰਮਾ।
ਜੋ ਪਦ ਕੋ ਪਰਲੋਕ ਮੈਂ ਅਵਨੀ ਮੈਂ ਜਸ ਲੈਣ।
ਸਤਿਗੁਰਾਂ ਆਖਿਆ, ਪ੍ਰਲੋਕ ਵਿੱਚ ਵੀ ਇਹਦੇ ਕਰਕੇ ਸ਼ੁਭ ਗਤੀ ਮਿਲੇਗੀ, ਤੇ ਧਰਤੀ ਤੇ ਵੀ ਸੂਰਮਾ ਜਿੰਨਾ ਚਿਰ ਜਿਉਂਦਾ ਦੁਨੀਆਂ ਉਹਦਾ ਜਸ ਕਰਦੀ ਹੈ।
ਨਰਾਜ ਚੰਦ ਬਲੀ ਅਜੀਤ ਸਿੰਘ ਜੀ ਨੇ ਖੰਗ ਅੰਗ ਸੰਗ ਹੈ।
ਬਹੁਤ ਬਲੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸਾਧ ਸੰਗਤ ਜੀ ਤਿੱਖੇ ਤੀਰਾਂ ਦਾ ਪੱਥਾ ਕੱਸਿਆ ਆਪਣੇ ਸਰੀਰ ਉੱਤੇ। ਫਿਰ
ਭੀਖਣੋ ਨਰੀਖਣੋ ਸੋ ਤੀਖਣੋ ਖੋਤੰਗ ਹੈ।
ਬਹੁਤ ਭਿਆਨਕ ਤਿੱਖੇ ਤੀਰ ਵੈਰੀਆਂ ਨੂੰ ਸਾਧ ਸੰਗਤ ਜੀ ਨਾਸ ਕਰ ਦੇਣ ਵਾਲੇ ਭਰੇ ਹੋਏ ਹਨ ਪੱਥੇ ਵਿੱਚ।
ਕਿਰਪਾਨ ਹੇਮ ਮੁਸ਼ਟ ਤੋਂ ਕਦੰਡ ਲੈ ਕਠੋਰ ਕੋ।
ਕਹਿੰਦੇ ਬਹੁਤ ਵਧੀਆ ਸ੍ਰੀ ਸਾਹਿਬ ਸਾਹਿਬਜ਼ਾਦਾ ਜੀ ਦੇ ਗਲੇ ਵਿੱਚ ਪਾਈ ਤੇ ਇੱਕ ਕਠੋਰ ਧਣਖ ਹੱਥ ਵਿੱਚ ਫੜਿਆ ਜੀ।
ਤਰੇ ਸਮੂਹ ਅਜ ਉਦਹਾਨ ਦੀਰਘਾਏ ਕੋਰ ਕੋ।
ਕਹਿੰਦੇ ਨੇ ਬਹੁਤ ਡੂੰਘੇ ਜ਼ਖਮ ਲਾ ਕੇ ਨਾਸ ਕਰ ਦੇਣੇ ਵਾਲੇ ਵੈਰੀ ਨੂੰ ਜਿਹੜੇ ਸ਼ਸਤਰ ਸਨ ਸਾਰੇ ਹੀ ਸਾਹਿਬਜ਼ਾਦਾ ਜੀ ਨੇ ਆਪਣੇ ਸਰੀਰ ਉੱਤੇ ਸਤਸੰਗ ਜੀ ਕੱਸ ਕੇ ਸਨੱਦਬੱਧ ਹੋਏ ਹੋ।
ਦਈ ਪਿਤਾ ਪ੍ਰਦਰਸ਼ਨਾ ਸੁਬੰਧਨਾ ਹੈ ਠਾਨ ਕਾ।
ਬਿਲਕੁਲ ਤਿਆਰੀ ਕਰਕੇ ਤੇ ਫਿਰ ਕਹਿੰਦੇ ਦਈ ਪਿਤਾ ਪ੍ਰਦਰਸ਼ਨ ਕੀਤੀਆਂ, ਆਪਣੇ ਪਿਤਾ ਜੀ ਦੀਆਂ ਪ੍ਰਕਰਮਾ ਕੀਤੀਆਂ ਬਾਬਾ ਅਜੀਤ ਸਿੰਘ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ, ਤੇ ਫਿਰ ਪ੍ਰਕਰਮਾ ਕਰਕੇ ਮੱਥਾ ਟੇਕਿਆ ਮਹਾਰਾਜ ਨੂੰ।
ਆਨੰਦ ਤੇ ਬੁਲੰਦ ਨੈਣ ਭੈ ਪ੍ਰਭੋਲ ਮਾਨ ਕੈ,
ਤੇ ਕਹਿੰਦੇ ਆਨੰਦ ਦੇ ਨਾਲ ਬਾਬਾ ਅਜੀਤ ਸਿੰਘ ਜੀ ਦੇ ਨੇਤਰ ਜਿਹੜੇ ਸਨ ਸਾਧ ਸੰਗਤ ਜੀ ਉਹ ਖੁੱਲੇ ਸਨ, ਵੱਡੇ ਹੋ ਗਏ ਖੁਸ਼ੀ ਨਾਲ ਵੀ ਮੈਨੂੰ ਮਹਾਰਾਜ ਨੇ ਆਗਿਆ ਦਿੱਤੀ ਤੇ ਚੱਲਿਆ ਹੁਣ ਮੈਂ ਲੜਾਈ ਦੇ ਮੈਦਾਨ, ਪੱਕਾ ਪਤਾ ਵੀ ਵਾਪਸ ਨਹੀਂ ਆਉਣਾ, ਉੱਥੇ ਹੀ ਰਹਿ ਜਾਣਾ, ਪਰ ਫਿਰ ਵੀ ਸੂਰਮੇ ਨੂੰ ਡਰ ਕੋਈ ਨੀ। ਗੁਰੂ ਕੀ ਬਾਣੀ ਕਹਿੰਦੀ ਆ, ਰਣ ਦੇਖ ਸੂਰੇ ਚਿੱਤ ਉਲਾਸ, ਸੂਰਮੇ ਦੀ ਨਿਸ਼ਾਨੀ ਆ ਲੜਾਈ ਦਾ ਮੈਦਾਨ ਦੇਖ ਕੇ ਚਾ ਚੜਦਾ ਉਸ ਨੂੰ ਜੀ।
ਚਲੋ ਉਸ ਪੌਰ ਠੌਰ ਕੋ ਜਥਾ ਮਿਰਗੰਦ ਭੈ ਬਿਨਾ,
ਕਹਿੰਦੇ ਖੋਲ ਕੇ ਗੜੀ ਦਾ ਦਰਵਾਜ਼ਾ ਤੇ ਸਾਹਿਬਜ਼ਾਦਾ ਜੀ ਸਾਧ ਸੰਗਤ ਜੀ ਹੁਣ ਚੱਲੇ ਨੇ, ਬਹੁਤ ਜਿਹੜੇ ਧੀਰਜ ਧਾਰੀ ਹਨ। ਇਉਂ ਮਿਰਗੰਦ ਕਹਿੰਦੇ ਸ਼ੇਰ ਨੂੰ, ਸ਼ੇਰ ਨੂੰ ਜਿਵੇਂ ਕਿਸੇ ਦਾ ਭੈ ਨਹੀਂ ਹੁੰਦਾ, ਏਦਾਂ ਨਿਰਭੈ ਹੋ ਕੇ ਗੜੀ ਤੋਂ ਬਾਹਰ ਨਿਕਲੇ ਜੀ।
ਪਰ ਵੀਰ ਸੰਘ ਪੰਜ ਫੇਰ ਜਾਏ ਮਨ ਕੈ ਮਨਾ,
ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਜੀ ਪੰਜ ਸਿੰਘ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਲ ਲਏ ਹਨ ਨਿਕਲਣ ਵੇਲੇ।
ਸੁਈਆ ਆਲਮ ਸਿੰਘ ਧਰੇ ਸਭ ਆਜੁਦ,
ਜਿਹੜੇ ਕਿਹੜੇ ਪੰਜ ਸਿੰਘ ਸਨ? ਕਹਿੰਦੇ ਨੇ ਭਾਈ ਆਲਮ ਸਿੰਘ ਜੀ ਜਿਹੜੇ ਮਹਾਰਾਜ ਜੀ ਦੇ ਬਹੁਤ ਨਜ਼ਦੀਕੀ ਸਿੰਘ ਹਨ ਜੀ।
ਜਾਤ ਜਿਸੇ ਰਜਪੂਤ ਭਲੇਰੇ,
ਕਹਿੰਦੇ ਜਾਤੀ ਕਰਕੇ ਰਾਜਪੂਤ ਸਨ ਭਾਈ ਆਲਮ ਸਿੰਘ ਜੀ ਜੋ ਹਨ।
ਕਾਸਮ ਸਾਹਿਬ ਦਾਸ ਗੁਰੂ ਕੋ,
ਕਹਿੰਦੇ ਨੇ ਬਹੁਤ ਮਹਾਰਾਜ ਜੀ ਦੇ ਹਜ਼ੂਰੀ ਸਿੱਖਾਂ ਚੋ ਦਾਸ, ਖਾਸ ਦਾਸਾਂ ਵਿਚੋਂ ਭਾਈ ਆਲਮ ਸਿੰਘ ਜੀ ਗਿਣੇ ਜਾਂਦੇ ਸਨ।
ਪਾਸ ਰਹਿ ਨਿਤ ਸ੍ਰੀ ਮੁਖ ਹੈਰੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿਣ ਵਾਲੇ ਸਨ, ਕੋਲ ਰਹਿ ਕੇ ਸੇਵਾ ਕਰਨ ਵਾਲੇ, ਤੇ ਬਹੁਤ ਰੱਜ ਰੱਜ ਕੇ ਜੀ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਐਸੇ ਭਾਈ ਆਲਮ ਸਿੰਘ ਜੀ।
ਬੋਲਣ ਕੇਰ ਬਿਲਾਸ ਕਰੇ ਜਿਹੇ,
ਜਿਨ੍ਹਾਂ ਦੇ ਨਾਲ ਮਹਾਰਾਜ ਜੀ ਆਮ ਹੀ ਬਚਨ ਬਿਲਾਸ ਕਰਿਆ ਕਰਦੇ ਸਨ।
ਸੰਗ ਸਦਾ ਕਰਨਾ ਬਹੁਤ ਤੇਰੇ,
ਤੇ ਬਹੁਤ ਜ਼ਿਆਦਾ ਕਿਰਪਾ ਸੀ ਭਾਈ ਆਲਮ ਸਿੰਘ ਉੱਤੇ ਕਲਗੀਧਰ ਪਾਤਸ਼ਾਹ ਜੀ ਦੀ।
ਆਏ ਸਲੇਹਤ ਸੰਗਰ ਕੇ,
ਕਹਿੰਦੇ ਉਹਨੇ ਵੀ ਮਹਾਰਾਜ ਨੂੰ ਮੱਥਾ ਟੇਕਿਆ, ਆਗਿਆ ਲੈ ਕੇ ਤੇ ਸਾਹਿਬ ਜੀ ਜ਼ਿਆਦਾ ਜੀ ਦਾ ਸੰਗ ਕੀਤਾ।
ਮਨ ਹੋਏ ਆਨੰਦ ਚੱਲੂ ਤਿਸ ਬੇਰੇ,
ਬਹੁਤ ਜ਼ਿਆਦਾ ਆਨੰਦ ਹੈ ਭਾਈ ਆਲਮ ਸਿੰਘ ਜੀ ਦੇ ਮਨ ਵਿੱਚ।
ਗੁਰਨੰਦਨ ਸੰਗ ਆਨੰਦਤ ਅੰਗ,
ਕਿਉਂ ਕਹਿੰਦੇ ਗੁਰਨੰਦਨ ਸੰਗ, ਗੁਰੂ ਸਾਹਿਬ ਜੀ ਦਾ ਸਾਹਿਬਜ਼ਾਦਾ ਸਾਡੇ ਨਾਲ ਚੱਲਿਆ, ਕਹਿੰਦੇ ਇਹ ਹੀ ਬਹੁਤ ਜ਼ਿਆਦਾ ਖੁਸ਼ੀ ਹੈ ਭਾਈ ਆਲਮ ਸਿੰਘ ਜੀ ਨੂੰ।
ਅੰਗ ਜਵਾਹਰ ਸਿੰਘ ਚੱਲੂ ਪੰਡ ਪਹਾਰੇ,
ਤੇ ਕਹਿੰਦੇ ਫਿਰ ਇਹ ਸੂਰਮਾ ਜਿਹੜਾ ਸਾਧ ਸੰਗਤ ਜੀ ਦੂਸਰਾ ਨਾਲ ਹੋਇਆ ਉਹਦਾ ਨਾਂ ਸੀ ਭਾਈ ਜਵਾਹਰ ਸਿੰਘ, ਇਹ ਬਹੁਤ ਵੱਡਾ ਸੂਰਮਾ ਸੀ, ਇਹ ਨਾਲ ਹੋਇਆ ਸਾਹਿਬਜ਼ਾਦਾ ਜੀ ਦੇ।
ਜਿਮ ਆਵਤ ਬ੍ਰਹਿੰਦ ਮਲੇਸ਼ ਚੱਲੇ,
ਜਿੱਦਾਂ ਮਲੇਸ਼ ਬਹੁਤ ਹੱਲਾ ਕਰਕੇ ਆਉਂਦੇ ਸਨ ਗੜੀ ਦੇ ਦਰਵਾਜੇ ਵੱਲ,
ਤਿੰਨ ਸਾਮੁਖ ਰੋਕ ਬਿਲੋਕ ਅਗਾਰੇ,
ਕਹਿੰਦੇ ਸੂਰਮੇ ਗੜੀ ਦਾ ਦਰਵਾਜਾ ਖੋਲ ਕੇ ਤੇ ਕੰਧ ਬਣ ਕੇ ਖੜ ਗਏ ਉਹਨਾਂ ਸਾਰਿਆਂ ਦੇ ਸਾਹਮਣੇ ਜੀ।
ਸਰ ਤੋਮਰ ਸ਼ੋਰਤ ਭੰਗਨ ਤੋਰਨ,
ਕਹਿੰਦੇ ਬਹੁਤ ਤੇਜ਼ੀ ਨਾਲ ਗੋਲੀਆਂ ਚਲਾਈਆਂ ਤੇ ਭਾਲੇ ਦੂਰੋਂ ਸੁੱਟਵੇਂ ਜਿਹੜੇ ਨੇਜੇ ਸਨ ਉਹ ਸੁੱਟੇ ਜੀ।
ਗੇਰ ਦੜਾ ਦੜ ਪੂਮ ਮਝਾਰੇ,
ਦੜਾ ਦੜ ਕਰਕੇ ਵੈਰੀ ਡਿੱਗੇ ਹਨ ਇੱਕੋ ਵਾਰੀ ਇਹਨਾਂ ਦੇ ਬਾਹਰ ਨਿਕਲਦਿਆਂ।
ਮੁਖ ਬੋਲਤ ਸ੍ਰੀ ਗੁਰਦੇਵ ਫਤਿਹ,
ਤੇ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਬਖਸ਼ੀ ਹੋਈ ਫਤਿਹ ਮੁਖੋਂ ਗਜਾਉਂਦੇ ਹਨ।
ਕੋ ਤਰਾਸ ਬੇਹੀਨ ਲਏ ਅਰ ਮਾਰੇ,
ਕਹਿੰਦੇ ਬਿਲਕੁਲ ਕੋਈ ਡਰ ਨਹੀਂ ਇਹਨਾਂ ਦੇ ਹਿਰਦੇ ਵਿੱਚ, ਮਨ ਮਾਰਨ ਵਾਸਤੇ ਬਾਹਰ ਨਿਕਲੇ ਹਨ।
ਦੋਹਰਾ ਧਿਆਨ ਸਿੰਘ ਅਰ ਧਿਆਨ ਸਿੰਘ ਅਰ ਧਿਆਨ ਗੁਰ ਪਰਿਓ ਅਰਨ ਮੈਂ ਦੌਰ,
ਤੇ ਤੀਸਰਾ ਸਿੰਘ ਕਿਹੜਾ ਸੀ ਸਾਹਿਬਜ਼ਾਦਾ ਜੀ ਦੇ ਨਾਲ? ਭਾਈ ਧਿਆਨ ਸਿੰਘ ਜੀ, ਜਿਨ੍ਹਾਂ ਦੇ ਧਿਆਨ ਵਿੱਚ ਸਦਾ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਸੇ ਸਨ, ਉਹ ਵੀ ਦੌੜ ਕੇ ਵੈਰੀਆਂ ਵਿੱਚ ਵੜੇ।
ਦੌਰ ਠੌਰ ਹਲਚਲ ਪਰੀ ਗੁਰਸੁੱਤ ਤੇ ਬਾਡ ਰੋਰ,
ਕਹਿੰਦੇ ਗੁਰੂ ਸਾਹਿਬ ਜੀ ਦਾ ਸਾਹਿਬਜ਼ਾਦਾ ਨਿਕਲਣ ਕਰਕੇ ਫੌਜਾਂ ਚ ਬਹੁਤ ਭਾਰੀ ਰੌਲਾ ਪੈ ਗਿਆ ਤੇ ਸਭ ਥਾਵਾਂ ਤੇ ਇੱਕ ਵਾਰ ਹਲਚਲ ਮੱਚ ਗਈ ਕਿ ਮਹਾਰਾਜ ਦਾ ਸਾਹਿਬਜ਼ਾਦਾ ਆ ਗਿਆ ਜੇ ਹੁਣ।
ਸੁੱਖਾ ਸਿੰਘ ਤੁਫੰਗ ਲੈ ਨੈ ਬਰੂਦ ਗੁਲਕਾਨ,
ਤੇ ਚੌਥਾ ਸਿੰਘ ਕੌਣ ਸੀ? ਕਹਿੰਦੇ ਸੁੱਖਾ ਸਿੰਘ ਸੀ ਭਾਈ, ਸੁੱਖਾ ਸਿੰਘ ਜਿਹੜਾ ਚੌਥਾ ਨਾਲ ਗਿਆ ਉਹਦੇ ਹੱਥ ਵਿੱਚ ਬੰਦੂਕ ਸੀ ਫੜੀ ਹੋਈ ਜੀ।
ਨਹਿ ਬਰੂਦ ਗੁਲਕਾਨਾ ਤੋੜਾ ਮੂੜ ਕਲਾ ਜੜਿਓ ਦਸਤ ਰਵਾਂ ਕਰ ਪਾਨ,
ਕਹਿੰਦੇ ਨਾ ਉਹਦੇ ਕੋਲ ਸਾਧ ਸੰਗਤ ਜੀ ਗੋਲੀਆਂ ਸਨ ਤੇ ਨਾ ਬਰੂਦ, ਸਿਰਫ ਤੋੜਾ ਹੀ ਸੀ, ਕਿਉਂਕਿ ਮਹਾਰਾਜ ਨੇ ਵਚਨ ਕੀਤਾ ਸੀ ਤੂੰ ਤੋੜਾ ਹੀ ਦਿਖਾਈ ਜਾਈ ਤੇ ਗੋਲੀ ਚੱਲੀ ਜਾਵੇਗੀ। ਬਸ ਏਦਾਂ ਹੀ ਦਸਤਰਾਵਾਂ ਕਰ ਦਿੰਦਾ ਬੰਦੂਕ ਨੂੰ, ਤੋੜਾ ਦਿਖਾ ਦਿੰਦਾ ਚਲਾ ਦਿੰਦਾ, ਫਿਰ ਤੋੜਾ ਦਿਖਾ ਦਿੰਦਾ ਚਲਾ ਦਿੰਦਾ ਕਲਾ ਮਰੋੜ ਕੇ ਜੀ।
ਤੱਕ ਦੁਸ਼ਮਣ ਕੇ ਗਾਤ ਕੋ ਤੋਰਨ ਕਲਾ ਚੁਕਾਏ,
ਦੁਸ਼ਮਣ ਵੱਲ ਨੂੰ ਤੱਕ ਤੱਕ ਕੇ ਸਾਧ ਸੰਗਤ ਜੀ ਫਿਰ ਇਹ ਕਲਾ ਨੱਪਦਾ ਉਸ ਬੰਦੂਕ ਦੀ ਤੇ ਓਦਾਂ ਹੀ ਚੱਲੀ ਜਾਂਦੀ ਉਹ।
ਡੰਪ ਹੈ ਪਲੀਤਾ ਤੁਖਤ ਹੈ ਮਾਰਤ ਦੇਰ ਨਾ ਲਾਏ,
ਬਸ ਪਲੀਤਾ ਜਦੋਂ ਲਾਉਂਦੇ ਧੁਖਦਿਆਂ ਸਾਧ ਸੰਗਤ ਜੀ ਦੇਰ ਨੀ ਲੱਗਦੀ, ਤੇ ਕਹਿੰਦੇ ਨੇ ਉਸੇ ਵੇਲੇ ਬੰਦੂਕ ਜਿਹੜੀ ਆ ਮਾਰ ਕਰਦੀ ਜਦੋਂ ਨਿਕਲਦੀ ਉਹਦੇ ਚੋਂ ਗੋਲੀ। ਤਾਂ
ਵੀਰ ਸਿੰਘ ਬਰ ਵੀਰ ਬਾਡ ਕਰ ਬਹਾਦਰੀ ਭੂਰ,
ਹੋਰ ਪੰਜਵਾਂ ਸਿੰਘ ਨਾਲ ਕਿਹੜਾ ਸੀ? ਕਹਿੰਦੇ ਭਾਈ ਵੀਰ ਸਿੰਘ ਜੀ ਬਹੁਤ ਵੱਡੇ ਵੀਰ ਬਹਾਦਰ ਸਨ ਜਿਹੜੇ,
ਇੱਥੋਂ ਤਾਂ ਹਨ ਮਲੀਸ਼ ਗਨ ਸੂਰ ਗਰੂਰਨ ਦੂਰ,
ਕਹਿੰਦੇ ਵੱਡੇ ਵੱਡੇ ਸੂਰਮਿਆਂ ਦਾ ਗਰੂਰ ਦੂਰ ਕਰ ਦੇਣ ਵਾਲੇ ਭਾਈ ਵੀਰ ਸਿੰਘ ਜੀ ਭੱਜੇ ਹੀ ਫਿਰਦੇ ਵੈਰੀਆਂ ਦੀ ਫੌਜ ਦੇ ਵਿੱਚ।
ਕਪੈ ਸੰਤ ਗੁਰਸਤ ਔਰ ਮੈਂ ਕੁਪਤ ਕੁਪਤ ਬਹੁ ਹਨ ਕਰ ਡਾਰੇ,
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਹੁਤ ਵੀਰ ਰਸ ਵਿੱਚ ਨੇ ਤੇ ਇਹਨਾਂ ਕਪੱਤਿਆਂ ਨੂੰ ਜਿਹੜੇ ਚੜ ਕੇ ਆਏ ਸਨ ਸੋਹਾਂ ਖਾ ਕੇ ਮੁਕਰ ਜਾਣ ਵਾਲੇ ਚੁਣ ਚੁਣ ਕੇ ਮਾਰਦੇ ਹਨ ਜੀ।
ਇੰਜ ਨਿਠ ਕਮਾਨ ਮਾਨ ਖਾਨਣ ਗੁਰੂ ਅੰਦਰ ਵਾਰੇ,
ਖਿੱਚ ਖਿੱਚ ਕੇ ਧਣਕ ਜਿਹੜਾ ਸੀ ਕਰੜਾ ਫੜਿਆ ਹੋਇਆ ਉਹਦੇ ਨਾਲ ਤੀਰਾਂ ਦੀ ਤੰਦੀ ਰੱਖ ਕੇ ਚਿੱਲੇ ਉੱਤੇ ਤੀਰ ਚਲਾਉਂਦੇ ਹਨ ਸਾਹਿਬਜ਼ਾਦਾ ਜੀ।
ਗਿਰਤੇ ਵੀਰ ਤਰੰਗ ਰੰਗ ਸਰਾਉਣ ਜਿਨ ਕੇਰਾ,
ਬਸ ਕਹਿੰਦੇ ਤੀਰ ਕੀ ਚੱਲਦਾ ਘੋੜਿਆਂ ਤੋਂ ਉਲਟ ਉਲਟ ਕੇ ਵੈਰੀ ਡਿੱਗਦੇ ਨੇ ਤੇ ਉਸੇ ਵੇਲੇ ਉਹਨਾਂ ਦੇ ਕੱਪੜੇ ਲਾਲ ਰੰਗ ਦੇ ਹੋ ਜਾਂਦੇ ਹਨ।
ਭੀਸ਼ਣ ਬਾਣ ਪ੍ਰਹਾਰ ਹਾਰ ਦੇ ਤ੍ਰਾਸ ਬਟੇਰਾ,
ਜਿੱਥੇ ਤੀਰ ਮਾਰ ਮਾਰ ਕੇ ਇੱਕ ਵਾਰੀ ਤਾਂ ਸਾਧ ਸੰਗਤ ਜੀ ਸਾਰਿਆਂ ਦੇ ਮਨਾਂ ਵਿੱਚ ਡਰ ਤ੍ਰਾਸ ਹੀ ਬਣਾ ਦਿੱਤਾ ਸਾਹਿਬਜ਼ਾਦਾ ਜੀ ਨੇ।
ਰਿਪ ਸਿਮਰ ਜਿਹੇ ਬਖਤਰ ਕਵਚ ਪੇਟੀ ਆਦਿਕ ਫੋਰਕਾਰ,
ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਸਰੀਰ ਉੱਤੇ ਬਚਾਅ ਵਾਸਤੇ ਕਿਸੇ ਸੰਜੋਗ ਕਿਸੇ ਨੇ ਕੁੱਝ ਪਹਿਨਿਆ ਇਹ ਫੋੜ ਫੋੜ ਕੇ ਉਹਨਾਂ ਬਚਾਅ ਵਾਲੇ ਸਾਰੇ ਸਾਧਨਾਂ ਨੂੰ ਤੇ ਤੀਰ ਸਾਹਿਬਜ਼ਾਦਾ ਜੀ ਦਾ ਜਾਂਦਾ ਲੰਘ ਕੇ ਵਿੱਚੋਂ ਦੀ।
ਹਤ ਪ੍ਰਾਣ ਹਰੀਫਨ ਕੇ ਤੁਰਤ ਪਾਰ ਪਰਤ ਗੜ ਧਾਰਨ ਸਾਰ,
ਏਡੀ ਤੇਜ਼ੀ ਨਾਲ ਤੀਰ ਜਾਂਦਾ ਕਹਿੰਦੇ ਜਿਸ ਦੇ ਸਰੀਰ ਵਿੱਚ ਵੀ ਲੰਘ ਜਾਂਦਾ ਉਹਦੇ ਤਾਂ ਪ੍ਰਾਣ ਉਸੇ ਵੇਲੇ ਨਿਕਲ ਜਾਂਦੇ, ਪਰ ਕਈਆਂ ਵਿੱਚ ਦੀ ਤੀਰ ਲੰਘ ਤੇ ਅਗਲੇ ਬੰਨੇ ਜਾ ਕੇ ਧਰਤੀ ਚ ਗੱਡਿਆ ਜਾਂਦਾ ਉਹ ਜੀ।
ਰੁਦਰ ਰੂਪ ਤੇ ਰੁਦਰ ਸੰਗ ਪ੍ਰਥਮਾਦ ਲੀਏ ਗਣ,
ਗਣ ਹੁੰਦੇ ਸ਼ਿਵ ਜੀ ਦੇ ਸੇਵਕ, ਕਹਿੰਦੇ ਸਮਝ ਲਓ ਵੀ ਇਸ ਵੇਲੇ ਸ਼ਿਵ ਜੀ ਆਪਣੇ ਗਣਾਂ ਨੂੰ ਲੈ ਕੇ ਜਿਵੇਂ ਲੜਨ ਆ ਗਿਆ ਹੋਵੇ, ਏਦਾਂ ਤਰਥੱਲੀ ਮੱਚੀ ਹੈ ਜੀ।
ਵੀਰ ਬਵੰਜਾ ਮੁਕਤ ਜੋਗਣੀ ਜੰਗ ਪੋਤ ਗਣ,
ਤੇ ਇਹ ਬਵੰਜਾ ਵੀਰ ਤੇ ਕਲਯੋਗਣੀਆਂ ਸਾਧ ਸੰਗਤ ਜੀ ਜਿਨ੍ਹਾਂ ਦੀ ਡਿਊਟੀ ਖੂਨ ਪੀਣ ਦੀ ਹੈ, ਕਹਿੰਦੇ ਉਹ ਆਏ ਨੇ ਜੰਗ ਵਿੱਚ। ਜਦੋਂ ਜੰਗ ਹੁੰਦਾ ਤੇ ਸਾਧ ਸੰਗਤ ਜੀ ਕਵੀ ਜੀ ਏਦਾਂ ਕੋਈ ਘੜੀ ਮੁੜੀ ਕਹਿੰਦੇ ਆ ਵੀ ਕਲਯੋਗਣੀਆਂ ਆ ਗਈਆਂ, ਉਹ ਖੂਨ ਪੀਂਦੀਆਂ, ਭੂਤ ਪ੍ਰੇਤ ਨੱਚਣ ਲੱਗ ਪਏ, ਉਹ ਮਾਸ ਖਾ ਕੇ ਡਕਾ, ਇਹਨੂੰ ਕਹਿੰਦੇ ਆ ਵੀ ਪਤਸ ਰਸ, ਕਵਿਤਾ ਦੇ ਨੌ ਰਸ ਹੁੰਦੇ ਆ। ਪੂਰਾ ਕਵੀ ਉਹ ਮੰਨਿਆ ਜਾਂਦਾ ਜਿਹੜਾ ਸਾਧ ਸੰਗਤ ਜੀ ਮੌਕਾ ਵੇਖ ਕੇ ਕਵਿਤਾ ਦੇ ਵਿੱਚ ਰਸ ਭਰੇ, ਕਿਉਂ ਪ੍ਰਸੰਗ ਜੰਗ ਦਾ ਚੱਲਦਾ ਤੇ ਇੱਥੇ ਸਾਧ ਸੰਗਤ ਜੀ ਵੀਰ ਰਸ ਤੇ ਵੀ ਪਤਵ ਰਸ ਦੋਵੇਂ ਰਸ ਇਕੱਠੇ ਚੱਲਣੇ ਆ। ਸੂਰਮਾ ਕਿਵੇਂ ਵਾਰ ਕਰਦਾ ਉਹ ਵੀ ਨਾਲ ਦੱਸ ਦਿੰਦੇ ਆ, ਉਹਦੇ ਨਾਲ ਸਾਧ ਸੰਗਤ ਜੀ ਵੀਰ ਰਸ ਆਉਂਦਾ ਤੇ ਜਿਹੜਾ ਪਤਸ ਰਸ ਹੁੰਦਾ ਉਹ ਉਸ ਦ੍ਰਿਸ਼ ਨੂੰ ਭਿਆਨਕ ਬਣਾਉਂਦਾ, ਕਿਉਂਕਿ ਉੱਥੇ ਕੋਈ ਪ੍ਰਸ਼ਾਦਾ ਪਾਣੀ ਤੇ ਪੰਗਤਾਂ ਨਹੀਂ ਚੱਲ ਰਹੀਆਂ, ਜੰਗ ਚੱਲ ਰਿਹਾ ਤੇ ਵੱਡਾ ਕੱਟੀ ਹੋ ਰਹੀ ਆ। ਉਸ ਵੱਡਾ ਕੱਟੀ ਨੇ ਕੁਝ ਦ੍ਰਿਸ਼ ਭਿਆਨਕ ਵੀ ਬਣਾਉਣਾ, ਉਹਨੂੰ ਕਹਿੰਦੇ ਵੀ ਪਤਸ ਰਸ। ਇਸ ਕਰਕੇ ਹਰ ਵਾਰੀ ਇਹ ਕਹਿਣਾ ਪੈਂਦਾ ਉਹਨਾਂ ਨੂੰ ਵੀ ਜਿਹੜੇ ਪੰਛੀ ਤੇ ਜਾਨਵਰ ਮਾਸ ਖਾਣ ਵਾਲੇ ਨੇ, ਗਿੱਦੜ ਕਾਂ ਕੁੱਤੇ ਇੱਲਾਂ ਗਿਰਜਾਂ, ਉਹ ਮਾਸ ਦੀਆਂ ਬੋਟੀਆਂ ਖਾਣ ਆਉਂਦੀਆਂ, ਤੇ ਜਿਹੜੇ ਗੁਪਤ ਰੂਹਾਂ ਨੇ ਖੂਨ ਪੀਣ ਵਾਲੀਆਂ ਕਲਯੋਗਣੀਆਂ ਭੂਤ ਪ੍ਰੇਤ ਆਦਿਕ, ਖੱਪਰ ਭਰ ਭਰ ਕੇ ਕਹਿੰਦੇ ਉਹ ਖੂਨ ਦੇ ਪੀਂਦੇ ਨੇ ਤੇ ਬੜੇ ਖੁਸ਼ ਹੁੰਦੇ ਵੀ ਮਹਾਰਾਜ ਨੇ ਚੰਗੇ ਜੰਗ ਦੇ ਅਖਾੜੇ ਮਚਾਏ, ਸਾਨੂੰ ਵੀ ਮਿਲ ਗਿਆ ਸਾਰਾ ਕੁਝ।
ਹੜ ਹੜ ਹੱਸ ਹੜ ਉੱਠਤ ਲੁੱਟਤ ਕਾਇਲ ਤੜਫੰਤ,
ਭੂਤ ਪ੍ਰੇਤ ਹੜ ਹੜ ਕਰਕੇ ਹੱਸਦੇ ਆ ਤੇ ਲੁਤਫ ਲੈਂਦੇ, ਭੁਮਾਂਟਣੀਆਂ ਲੈਂਦੇ, ਖੁਸ਼ ਹੁੰਦੇ ਖੂਨ ਪੀ ਪੀ ਕੇ।
ਭੂਤ ਬੇਤਾਲ ਤਾਲ ਤਾੜੀਨ ਬਜੰਤ,
ਕਹਿੰਦੇ ਭੂਤ ਤੇ ਬਤਾਲ ਸਾਰੇ ਤਾੜੀਆਂ ਮਾਰ ਮਾਰ ਕੇ ਤਾਲ ਪੂਰਦੇ ਹਨ।
ਪੜ ਕਾਕ ਕੰਕ ਕੀ ਕੂਕ ਹੋਇ ਆਮਿਖ ਪੱਖ ਸਰੋਣਤ ਪੀਆ ਤਾਂ,
ਕਹਿੰਦੇ ਬੜ ਕਾਕ ਕੰਕ ਇਹ ਗਿਰਜਾਂ ਦੀਆਂ ਕਈ ਕਿਸਮਾਂ ਨੇ ਸਾਧ ਸੰਗਤ ਜੀ। ਇੱਕ ਟੇਢੀ ਚੁੰਝ ਵਾਲੀ ਗਿਰਜ ਹੁੰਦੀ ਕਹਿੰਦੇ ਉਹ ਆਉਂਦੀਆਂ ਕੂਕਦੀਆਂ ਬੜੀਆਂ ਡਰਾਉਣੀਆਂ ਤੇ ਭਿਆਨਕ ਆਵਾਜ਼ਾਂ ਕੱਢਦੀਆਂ ਹਨ।
ਰਣ ਖੇਤ ਪਰਿਓ ਡਾਕਨ ਡਿਗਰ ਡਕਰਾਵਤ ਤ੍ਰਿਪਤੈ ਵੀਆ ਤਾਂ,
ਕਹਿੰਦੇ ਲੜਾਈ ਦੇ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਣ ਕਰਕੇ ਖੂਨ ਤੇ ਮਾਸ ਖਾ ਖਾ ਕੇ ਪੀ ਪੀ ਕੇ ਚਕਾਰ ਮਾਰਦੇ ਹਨ ਸਾਰੇ।
ਸ੍ਰੀ ਅਜੀਤ ਸਿੰਘ ਵੀਰ ਤੀਰ ਧਾਰ ਤੀਰ ਪ੍ਰਹਾਰ,
ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੀਰਜ ਧਾਰੀ ਜਿਹੜੇ ਨੇ ਬਹੁਤ, ਜਿਨ੍ਹਾਂ ਨੂੰ ਲੇਸ ਮਾਤਰ ਕਿਸੇ ਤਰ੍ਹਾਂ ਦਾ ਮਨ ਵਿੱਚ ਖੌਫ ਨਹੀਂ, ਤੀਰਾਂ ਦੀ ਵਰਖਾ ਕਰਦੇ ਹਨ।
ਕੌਤਕ ਹੂਤ ਉਦੂਤ ਆਏ ਨਵ ਦੇਵ ਨਿਹਾਰ,
ਇਸ ਸਾਧ ਸੰਗਤ ਜੀ ਬਚਿੱਤਰ ਜੰਗ ਨੂੰ ਦੇਖਣ ਵਾਸਤੇ, ਇਸ ਕੌਤਕ ਨੂੰ ਮਹਾਰਾਜ ਜੀ ਨੂੰ ਕਰਦਿਆਂ ਨੂੰ ਦੇਖਣ ਲਈ ਕਹਿੰਦੇ ਸਾਰੇ ਦੇਵਤੇ ਵੀ ਆ ਗਏ ਹਨ ਜੀ।
ਹੋਏ ਪਦਾਂਤ ਅਸਵਾਰ ਤਿਨੇ ਹੱਥ ਤੂਰਨ ਡਾਰ,
ਕੋਈ ਪੈਦਲ ਸੀ ਕੋਈ ਘੋੜੇ ਤੇ ਅਸਵਾਰ ਸੀ ਤੇ ਇਹ ਤੀਰਾਂ ਦੀ ਵਰਖਾ ਕਰਦੇ ਸਾਹਿਬਜ਼ਾਦਾ ਜੀ। ਕਹਿੰਦੇ ਨੇ ਸੁੱਟੀ ਜਾਂਦੇ ਜਿਸ ਪਾਸੇ ਨੂੰ ਤੀਰ ਜਾਂਦਾ, ਇਹ ਵੇਖਣ ਵਾਸਤੇ ਅੱਜ ਦੇਵਤੇ ਵੀ ਆਏ ਹਨ ਜੀ।
ਇਮ ਪਠਾਨ ਯਾਰ ਮੁਗਲ ਪਰੇ ਜਨ ਪੁੰਜ ਮੁਨਾਰ,
ਇਹ ਪਠਾਣਾ ਤੇ ਮੁਗਲਾਂ ਦੇ ਸਰੀਰ ਲੜਾਈ ਦੇ ਮੈਦਾਨ ਚ ਏਦਾਂ ਸਾਧ ਸੰਗਤ ਜੀ ਧੜਾਂ ਲੱਗ ਗਈਆਂ ਜਿਵੇਂ ਮਨਾਰੇ ਹੋਣ ਲਾਸ਼ਾਂ ਦੇ।
ਰਣ ਖੇਤ ਪਯੋ ਦਾਰਨ ਮਹਾ ਲੋਥਨ ਪਰ ਲੋਥੈ ਗਿਰੇ,
ਲੋਥਾਂ ਤੇ ਲੋਥਾਂ ਡਿੱਗਣ ਕਰਕੇ ਦਾਰਨ ਹੁੰਦਾ ਭਿਆਨਕ, ਬੜਾ ਡਰਾਉਣਾ ਦ੍ਰਿਸ਼ ਬਣਿਆ ਹੋਇਆ ਗੜੀ ਦੇ ਆਲੇ ਦੁਆਲੇ ਦਾ।
ਮੋ ਕਾਵਨ ਤੇ ਪਗ ਪਗ ਉਰੁਦਤ ਹੋਏ ਸਰਤਾ ਤਬ ਚੱਲ ਪਰੇ,
ਕਹਿੰਦੇ ਜਿਵੇਂ ਕੋਈ ਨਦੀ ਪਾਣੀ ਦੀ ਚੱਲਦੀ ਹੋਵੇ, ਜ਼ਖਮਾਂ ਵਿੱਚੋਂ ਖੂਨ ਨਿਕਲ ਨਿਕਲ ਕੇ ਭਕ ਭਕ ਦੀ ਆਵਾਜ਼ ਆਉਂਦੀ ਹੈ, ਤੇ ਏਦਾਂ ਸਾਧ ਸੰਗਤ ਜੀ ਖੂਨ ਦੀ ਨਦੀ ਵਗੀ ਹੋਈ ਉੱਥੇ।
ਯਾ ਖੁਦਾਏ ਬੜ ਆਜਬੂ ਬਹਿਰ ਕੇ ਮਰਦ ਹਜ਼ਾਰ,
ਤੇ ਕਹਿੰਦੇ ਕੀ ਨੇ ਤੁਰਕ, ਯਾ ਖੁਦਾ ਇਹ ਗੱਲ ਕੀ ਬਣੀ, 94 ਜੇ ਸਿੰਘ ਅੰਦਰੋਂ ਨਿਕਲਦੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਰ ਦਿੰਦੇ ਹਨ।
ਗਿਰੇ ਦੜਾਦੜ ਤੁਰਕ ਅਲਪ ਸਿੰਘਨ ਘਰ ਮਾਰੇ,
ਕਹਿੰਦੇ ਥੋੜੇ ਜੇ ਸਿੰਘ ਅਲਪ ਹੁੰਦੇ, ਥੋੜੇ ਥੋੜੇ ਜੇ ਸਿੰਘ ਨਿਕਲ ਕੇ ਦੜਾਦੜ ਸਾਡੀ ਫੌਜ ਨੂੰ ਸੁੱਟ ਜਾਂਦੇ ਨੇ, ਯਾ ਖੁਦਾ ਇਹ ਕਲਾ ਕੀ ਵਰਤ ਰਹੀ ਹੈ।
ਬੀਤੇ ਕੇਤਕ ਜਾਮ ਮਰਦ ਨੇ ਮਿਲਤ ਨਾ ਹਾਰਤ।
ਕਹਿੰਦੇ ਦਿਨ ਛਿਪਣ ਦੇ ਨੇੜੇ ਆ ਗਿਆ, ਕਿੰਨੇ ਪੈ ਦਿਨ ਲੰਘ ਗਿਆ ਤੇ ਅਜੇ ਤੱਕ ਸਾਡੇ ਕੋਲੋਂ ਮਾਰਦਿਆਂ ਮਾਰਦਿਆਂ 40 ਬੰਦੇ ਨੀ ਮਰੇ ਹਨ।
ਬਦ ਲਸ਼ਕਰ ਮੈਂ ਆਏ ਏਕ ਇੱਕ ਲੜਤ ਸੁਮਾਰਤ।
ਕਹਿੰਦੇ ਇੱਕ ਹੀ ਜਾਣਾ ਭੱਜ ਭੱਜ ਕੇ ਫੌਜ ਵਿੱਚ ਲਸ਼ਕਰ ਵਿੱਚ ਵੱਧ ਕੇ ਵੜ ਜਾਂਦਾ ਤੇ ਉਹ ਹੀ ਨੀ ਛੇਤੀ ਕੀਤਿਆਂ ਕਾਬੂ ਆਉਂਦਾ।
ਮਿਲ ਕਹਿਤ ਬਾਤ ਇਤਿਹਾਦ ਬਹੁ ਲਸ਼ਕਰ ਬਿਸਮੈ ਹੋਏ ਰਹੇ।
ਕਹਿੰਦੇ ਆਪੋ ਵਿੱਚ ਦੀ ਗੱਲਾਂ ਕਰਦਾ ਇਹ ਤੁਰਕਾਂ ਦੀ ਤੇ ਪਹਾੜੀਆਂ ਦੀ ਫੌਜ, ਵੀ ਬਹੁਤ ਹੈਰਾਨੀ ਦੀ ਗੱਲ ਇਹ ਇਵੇਂ ਕਿਵੇਂ ਹੋ ਰਿਹਾ। ਅੱਗੇ ਜਾ ਕੇ ਪਤਾ ਲੱਗ ਜਾਵੇਗਾ ਵੀ ਇਹ ਸਾਰੀ ਮਹਾਰਾਜ ਜੀ ਦੀ ਕਿਰਪਾ ਅਸਲ ਚ ਗੁਰੂ ਸਾਹਿਬ ਜੀ ਦੇ ਦਿੱਤੇ ਬਲ ਕਰਕੇ ਸਾਧ ਸੰਗਤ ਜੀ ਏਦਾਂ ਹੋ ਰਿਹਾ, ਨਹੀਂ ਤੇ ਪੰਜਾਂ ਪੰਜਾਂ ਚੌਂ ਚੌਂ ਨੇ ਲੱਖਾਂ ਵਿਚਾਰਿਆਂ ਨੂੰ ਜਾ ਕੇ ਉਹਨਾਂ ਨੇ ਕੀ ਮਾਰ ਲੈਣਾ ਲੱਖਾਂ ਦੀ ਫੌਜ ਨੂੰ ਤੇ ਉਹ ਵੀ ਅਗਲੇ ਬੰਨੇ ਸੂਰਮੇ। ਇਹ ਸਾਰਾ ਕੁਝ ਅਸਲ ਵਿੱਚ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਜੀ ਕਿਰਪਾ ਕਰਕੇ ਚੱਲ ਰਿਹਾ। ਕਈਆਂ ਕਈਆਂ ਮਹੀਨਿਆਂ ਦੇ ਭੁੱਖੇ ਤਰਸੱਲੀ ਮਜਾ ਦੇਣ ਜਾ ਕੇ ਵੈਰੀਆਂ ਦੇ ਦਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿੱਛੇ ਨੇ ਹੱਥ ਕਿਰਪਾ ਦਾ ਰੱਖ ਕੇ ਬੈਠੇ ਹੋਏ।
ਐਵੇਂ ਫਿਰੀ ਸਿੰਘ ਗੁਰ ਸੁੱਤ ਸਹਿਤ ਗਾਹ ਗਰਭ ਗਣ ਕੋ ਦਹਿਓ।
ਕਹਿੰਦੇ ਵੱਡੇ ਵੱਡੇ ਜਿਹੜੇ ਹੰਕਾਰੀ ਸਨ, ਵੱਡੇ ਸੈਨਾਪਤੀ, ਉਹਨਾਂ ਦਾ ਗਰਭ ਬਿਲਕੁਲ ਨਾਸ ਕਰ ਦਿੱਤਾ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਤੇ ਨਾਲ ਨਿਕਲੇ ਸੂਰਮਿਆਂ ਨੇ।
ਜ਼ੇਰ ਦਾਸ ਚਿਤਰ ਸਿਓ ਦੇਖ ਆਪਣੀ ਲਗਤਾਏ।
ਜਿੱਦਾਂ ਸਾਧ ਸੰਗਤ ਜੀ ਕਹਿੰਦੇ ਨੇ ਦਿਸ ਦਿਨ ਜਿਹੜਾ ਸੀ ਹੁਣ ਮੁੱਕਣ ਤੇ ਆ ਗਿਆ ਛਿਪਣ ਤੇ।
ਕਾਲੂ ਉਮੰਡ ਬੋਲ ਬਹੁਤ ਮਚਾਏ।
ਕਹਿੰਦੇ ਬਹੁਤ ਸਾਧ ਸੰਗਤ ਜੀ ਜ਼ੋਰ ਦੀ ਲੜਾਈ ਹੋ ਰਹੀ ਹੈ, ਵੱਡਾ ਹੱਲਾ ਦੁਸ਼ਮਣਾਂ ਨੇ ਕਰ ਦਿੱਤਾ ਜੀ।
ਚਲੀ ਤੁਬ ਕਾਣ ਗਿਣਤ ਲੱਗੀ ਸਿੰਘਨ ਤਨ ਆਏ।
ਕਹਿੰਦੇ ਨੇ ਇਹ ਗੁੱਸਾ ਖਾਦਾ ਸੀ ਸਾਧ ਸੰਗਤ ਜੀ ਲਾਹੌਰ ਦੇ ਸੂਬੇਦਾਰ ਨੇ, ਜਦੋਂ ਸਾਹਿਬਜ਼ਾਦਾ ਸੀ ਉਹਨਾਂ ਸਿੰਘਾਂ ਨੇ ਜਾ ਕੇ ਤਰਫੱਲੀ ਮਚਾਈ ਫੌਜ ਵਿੱਚ ਤੇ ਜ਼ਬਰਦਸਤ ਖਾਨ ਨੂੰ ਬੜਾ ਗੁੱਸਾ ਆਇਆ, ਉਹਨੇ ਲਲਕਾਰਾ ਮਾਰਿਆ ਆਪਣੀ ਫੌਜ ਨੂੰ ਇਕਦਮ। ਕਹਿੰਦੇ ਉਹਦੀ ਫੌਜ ਫਿਰ ਗੁੱਸੇ ਵਿੱਚ ਆਣ ਕੇ ਬਹੁਤ ਸਾਰੀਆਂ ਗੋਲੀਆਂ ਸਾਹਿਬਜ਼ਾਦਾ ਜੀ ਵੱਲੇ ਤੇ ਸਿੰਘਾਂ ਵੱਲੇ ਸਾਧ ਸੰਗਤ ਜੀ ਵਧਾਈਆਂ ਉਹਨਾਂ ਨੇ।
ਜੇ ਰੁਦਰ ਸਰੀਰ ਚੀਰ ਲਾਲੀ ਉਗਰ ਆਏ।
ਕਹਿੰਦੇ ਕਈਆਂ ਸਰੀਰ ਸਿੰਘਾਂ ਦੇ ਸਰੀਰਾਂ ਵਿੱਚ ਕਈ ਕਈ ਗੋਲੀਆਂ ਆਣ ਕੇ ਵੜ ਗਈਆਂ ਹਨ।
ਬਿਲਹਾਥਾ ਵੱਤ ਗਿਰ ਗਿਰ ਪਰਤ ਤੁੰਡ ਮੁੰਡ ਫੋੜਨ ਕਰਾਂ।
ਪਰ ਹੌਸਲਾ ਨੀ ਇਹਨਾਂ ਨੇ ਹਾਰਿਆ। ਕਹਿੰਦੇ ਹੱਥਾਵਧੀ ਦੀ ਹੱਥਾਪੱਥੀ ਦੀ ਲੜਾਈ ਵਿੱਚ ਬਹੁਤ ਕਿਰਪਾਨ ਫੇਰੀ ਸਿੰਘਾਂ ਨੇ ਇੰਨੀਆਂ ਇੰਨੀਆਂ ਗੋਲੀਆਂ ਖਾ ਕੇ ਵੀ।
ਹੁਣ ਫਰਕ ਪਰਤ ਦੋ ਦਿਸ਼ਨ ਮੈਂ ਤਰਾਸ ਤਾਰ ਤੇ ਡਰ।
ਕਹਿੰਦੇ ਨੇ ਦੋਵਾਂ ਦਿਸ਼ਾਵਾਂ ਚ ਸਾਧ ਸੰਗਤ ਜੀ ਜਦੋਂ ਚੰਗੀ ਸ੍ਰੀ ਸਾਹਿਬ ਫੇਰਦੇ ਸਿੰਘ ਤੇ ਫਰਕ ਪੈ ਜਾਂਦਾ, ਭਾਵ ਪਿੱਛੇ ਹਟ ਜਾਂਦੇ ਨੇ, ਤੁਰਕ ਪੈ ਆ ਜਾਂਦਾ ਉਹਨਾਂ ਦੇ ਮਨ ਵਿੱਚ।
ਕਰੈ ਸ਼ਿਵਰਤਾ ਆਦਿਕ ਗੁਰੂ ਸੁੱਤ ਸਰ ਬਰਖਾਵੈ।
ਤੇ ਕਹਿੰਦੇ ਸਭ ਤੋਂ ਜ਼ਿਆਦਾ ਜ਼ੋਰ ਉਹਨਾਂ ਦਾ ਬਾਬਾ ਅਜੀਤ ਸਿੰਘ ਜੀ ਨੂੰ ਸਾਧ ਸੰਗਤ ਜੀ ਸ਼ਹੀਦ ਕਰਨ ਦਾ, ਪਰ ਕਹਿੰਦੇ ਉਹ ਇੰਨੀ ਫੁਰਤੀ ਨਾਲ ਵਿੱਚ ਭੱਜੇ ਫਿਰਦੇ ਨੇ ਲੜਾਈ ਦੇ ਪੈਂਤੜਾ ਏਡੀ ਛੇਤੀ ਬਦਲਦੇ ਆ ਭਾਈ ਉਹਨਾਂ ਦੇ ਕਾਬੂ ਨੀ ਆ ਰਹੇ ਸਾਹਿਬਜ਼ਾਦਾ ਜੀ।
ਵੇਦਤ ਦੁਸ਼ਮਣ ਦੇਹ ਗਿਰੇ ਤਰ ਪਰ ਤਰਫਾਵੇ।
ਕਹਿੰਦੇ ਤੜਫਾ ਤੜਫਾ ਕੇ ਸਾਹਿਬਜ਼ਾਦਾ ਜੀ ਨੇ ਬਹੁਤ ਦੁਸ਼ਮਣ ਮਾਰੇ ਹਨ।
ਤਕ ਤਕ ਤੁਲਕਾਂ ਹੱਥੈ ਨਹੀਂ ਕੋ ਲਾਗਣ ਪਾਵੇ।
ਤੱਕ ਤੱਕ ਕੇ ਸਾਹਿਬਜ਼ਾਦਾ ਜੀ ਨੂੰ ਬਹੁਤ ਗੋਲੀਆਂ ਮਾਰੀਆਂ ਜਾ ਰਹੀਆਂ, ਨਹੀਂ ਕੋਈ ਲਾਗਣ ਪਾਵੇ, ਪਰ ਸਾਹਿਬਜ਼ਾਦਾ ਜੀ ਦੇ ਸਰੀਰ ਨੂੰ ਕੋਈ ਗੋਲੀ ਲੱਗ ਨਹੀਂ ਰਹੀ ਅਜੇ ਤੱਕ।
ਕਰੈ ਚਲਾਕੀ ਚਰਨ ਚਹੂੰ ਦਿਸੁ ਚਿਤਵ ਚਲਾਵੇ।
ਕਹਿੰਦੇ ਬਹੁਤ ਜ਼ਿਆਦਾ ਚਲਾਕੀ ਸਾਹਿਬਜ਼ਾਦਾ ਜੀ ਕਰਦੇ ਨੇ। ਚਲਾਕੀ ਹੁੰਦੀ ਉਸੇ ਵੇਲੇ ਚੰਚਲਤਾ ਸਰੀਰ ਦੀ ਕਰਨੀ, ਵਾਰ ਕੀਤਾ ਤੇ ਆਪਣੀ ਜਗ੍ਹਾ ਬਦਲੀ, ਜਿਹੜੇ ਤੀਰ ਆਉਣੇ ਉਸ ਜਗ੍ਹਾ ਤੇ ਆਉਣੇ ਨੇ, ਉਹਨੇ ਚ ਇਹਨੂੰ ਉਹ ਜਗ੍ਹਾ ਛੱਡੀ ਹੁੰਦੀ ਸੂਰਮੇ ਨੇ, ਇਹਨੂੰ ਕਹਿੰਦੇ ਪੈਂਤੜਾ। ਏਡੀ ਫੁਰਤੀ ਨਾਲ ਸਾਧ ਸੰਗਤ ਜੀ ਉਹ ਆਪਣੀ ਜਗ੍ਹਾ ਬਦਲ ਬਦਲ ਕੇ ਲੜ ਰਹੇ ਨੇ, ਗੋਲੀਆਂ ਤਾਂ ਬਹੁਤ ਆਉਂਦੀਆਂ ਪਰ ਅਜੇ ਤੱਕ ਉਹਨਾਂ ਦੇ ਸਰੀਰ ਨੂੰ ਲੱਗੀ ਨੀ ਕੋਈ।
ਰਣ ਖੇਤ ਵਿਖਾ ਤੁਤ ਫਿਰ ਫਾਂਦਤ ਦੌੜਤ ਸ਼ਤਰ ਹੱਦ।
ਕਹਿੰਦੇ ਲੜਾਈ ਦੇ ਮੈਦਾਨ ਵਿੱਚ ਉਛਲ ਉਛਲ ਕੇ ਛਲਾਂਗਾ ਲਾ ਲਾ ਕੇ ਸਾਹਿਬਜ਼ਾਦਾ ਜੀ ਲੜਦੇ ਹਨ।
ਸਭ ਕਰਤ ਬਿਲੂਕਣ ਜੰਗ ਕੋ ਹੋਤ ਅਚੰਭੈ ਮਹਿਤ ਚਿੱਤ।
ਸਭ ਲੋਕ ਜੰਗ ਨੂੰ ਦੇਖ ਰਹੇ ਹਨ ਤੇ ਹੈਰਾਨ ਵੀ ਹੋ ਰਹੇ ਹਨ ਜੀ।
ਇਕੁੱਟਿਉ ਤਵੈ ਨਿਖੰਗ ਬਾਣ ਸਭ ਦਏ ਚਲਾਏ।
ਕੀ ਹੋਇਆ ਸਾਹਿਬਜ਼ਾਦਾ ਜੀ ਦੇ ਕੋਲ ਜਿੰਨੇ ਤੀਰ ਸਨ ਸਾਧ ਸੰਗਤ ਜੀ ਉਹ ਤਾਂ ਮੁੱਕ ਗਏ ਹਨ, ਜਿੰਨੇ ਤੀਰ ਸਨ ਚੱਲ ਚੁੱਕੇ ਸਾਰੇ ਜੀ।
ਉਪਨਾ ਹੋਇਓ ਸ਼ਾਂਤ ਹੀਰ ਦੁਸ਼ਟ ਨੂੰ ਖੁੱਟਿਆਏ।
ਪਰ ਕਹਿੰਦੇ ਉਹਨਾਂ ਦਾ ਵੀਰਸ ਸ਼ਾਂਤ ਨੀ ਹੋਇਆ, ਤੀਰ ਮੁੱਕ ਗਏ, ਅਣਗਿਣਤ ਵੈਰੀ ਮਾਰ ਦਿੱਤੇ, ਪਰ ਜਿਹੜਾ ਵੀਰਸ ਸੀ ਅੰਦਰ ਉਹ ਅਜੇ ਠੰਡਾ ਨੀ ਹੋਇਆ ਸਾਹਿਬਜ਼ਾਦਾ ਜੀ ਦਾ।
ਸਾਂਗ ਕਰ ਵਿਖੈ ਦੌਰ ਕਰ ਅੰਗ ਪਰੋਏ।
ਕਹਿੰਦੇ ਹੁਣ ਫੜ ਲਈ ਸਾਂਗ, ਸਾਂਗ ਹੁੰਦੀ ਸਾਧ ਸੰਗਤ ਜੀ ਲੰਮੇ ਬਰਸ਼ੇ ਵਰਗੀ। ਕਹਿੰਦੇ ਉਹ ਹੁਣ ਸਾਹਿਬਜ਼ਾਦਾ ਜੀ ਨੇ ਹੱਥ ਵਿੱਚ ਫੜ ਲਈ ਆ ਤੇ ਪਰੋਂਦੇ ਨੇ ਵੈਰੀਆਂ ਨੂੰ ਭੱਜ ਭੱਜ ਕੇ ਜਾ ਕੇ।
ਸੀਖ ਮਾਸ ਜਿਮ ਬੇਦ ਅਗਨ ਪਰ ਭੁੰਜਤ ਕੋਏ।
ਸੀਖ ਮਾਸ ਜਿਮ ਬੇਦ ਅਗਨ ਪਰ ਭੁੰਜਤ, ਜਿਵੇਂ ਸੀਖ ਵਿੱਚ ਮਾਸ ਪਰੋ ਕੇ ਅੱਗ ਉੱਤੇ ਭੁੰਨੀ ਦਾ, ਏਦਾਂ ਸਾਧ ਸੰਗਤ ਜੀ ਪਰੋ ਲੈਂਦੇ ਆਪਣੀ ਸਾਂਗ ਆਪਣੇ ਨੇਜੇ ਦੇ ਨਾਲ ਸਾਹਿਬਜ਼ਾਦਾ ਜੀ ਵੈਰੀਆਂ ਨੂੰ।
ਗਨ ਮਾਰ ਮਾਰ ਗੇਰਤ ਫਿਰਤ ਫੋਰਤ ਛਾਤੀ ਤੁੰਡ ਆਰ।
ਕਹਿੰਦੇ ਭੱਜ ਭੱਜ ਕੇ ਜਗ੍ਹਾ ਬਦਲ ਬਦਲ ਕੇ ਕਿਸੇ ਦੀ ਛਾਤੀ ਚ, ਕਿਸੇ ਦੇ ਪੇਟ ਵਿੱਚ, ਕਿਸੇ ਦੀ ਗਰਦਨ ਵਿੱਚ ਮਾਰਦੇ ਹਨ ਬਰਸ਼ਾ।
ਇੰਪਾਏ ਧੂਮ ਰਣ ਭੂਮ ਮੈਂ ਕਾਇਲ ਕੂਮਤ ਝੂਮ ਗਹਿਰਾ।
ਏਦਾਂ ਧੂਮ ਮਚਾ ਦਿੱਤੀ ਬਾਬਾ ਅਜੀਤ ਸਿੰਘ ਜੀ ਨੇ ਤੇ ਗੇੜੀਆਂ ਖਾ ਖਾ ਕੇ ਵੈਰੀ ਡਿੱਗਦੇ ਹਨ ਜੀ।
ਪਿਰਖ ਤੁਰ ਪਿੱਖ ਤੁਰਖਨ ਕਰ ਜੋਰ ਆਏ ਬਹੁਤ ਚੋਂ ਫੇਰ ਘੇਰ ਲੀਏ।
ਕਹਿੰਦੇ ਫਿਰ ਕੀ ਹੋਇਆ ਵੀ ਤੁਰਕਾਂ ਦਾ ਬਹੁਤ ਜ਼ੋਰ ਪੈ ਗਿਆ, ਕਿਉਂਕਿ ਨਾਲ ਦੇ ਕੁਝ ਸਿੰਘ ਜਿਹੜੇ ਸਨ ਜ਼ਖਮੀ ਹੋ ਚੁੱਕੇ ਨੇ ਤੇ ਉਹਨਾਂ ਨੇ ਘੇਰਾ ਪਾ ਲਿਆ ਬਾਬਾ ਅਜੀਤ ਸਿੰਘ ਜੀ ਨੂੰ।
ਮਾਰ ਮਾਰ ਕਰ ਰੋਰ ਸਭ ਤਬ ਸ਼ਾਸਤਰਨ ਹੱਤਨ ਕੇ,
ਕਹਿੰਦੇ ਮਾਰ ਲੋ ਮਾਰ ਦਾ ਰੌਲਾ ਪਾ ਕੇ ਇਕਦਮ ਸਾਹਿਬਜ਼ਾਦਾ ਜੀ ਨੂੰ ਘੇਰ ਲਿਆ ਸਾਰਿਆਂ ਨੇ ਤੇ ਬੜਾ ਰੌਲਾ ਪਾਇਆ ਵੀ ਹੁਣ ਨਾ ਜਾਣੇ ਬਚ ਕੇ।
ਪੰਚੋ ਸਿੰਘਨ ਦੇਖ ਅੰਗ, ਪੰਚੋ ਸਿੰਘਨ ਦੇਖ ਸੰਗ ਗੁਰ ਸੁਤ ਕੋ ਗਹਿ ਗਹਿ।
ਜਦੋਂ ਪੰਜਾਂ ਸਿੰਘਾਂ ਦੀ ਨਜ਼ਰ ਪਈ ਵੀ ਬਾਬਾ ਅਜੀਤ ਸਿੰਘ ਜੀ ਘੇਰੇ ਵਿਚ ਆ ਗਏ ਹਨ, ਤਾਂ ਉਹਨਾਂ ਨੇ ਫਿਰ ਪਤਾ ਨੀ ਜੋਸ਼ ਕਿੱਥੋਂ ਆਇਆ ਐਸੇ ਸ਼ਸਤਰ ਵਾਏ ਜੀ।
ਪਹੁੰਚਤ ਹੱਥ ਹਥਿਆਰ ਰਿਪਨ ਕੀ ਦਿਸਕੂ ਲਹਿ
ਵੈਰੀਆਂ ਦੇ ਦ੍ਰਿਸ਼ ਵੱਲ ਵੇਖ ਕੇ ਵੀ ਸਾਹਿਬਜ਼ਾਦਾ ਜੀ ਘੇਰੇ ਵਿਚ ਹਨ, ਬਹੁਤ ਸ਼ਸਤਰ ਫੇਰਿਆ ਉਹਨਾਂ ਨੇ।
ਪਰ ਕਰਾ ਚੋਲ ਸੰਗਨ ਤਰੇ ਆਦਿ ਸ਼ੀਘਰਤਾ ਧਰਤ ਰਾਣ,
ਬਹੁਤ ਸ਼ੀਘਰਤਾ ਕਰਕੇ ਤੇਜ਼ੀ ਕਰਕੇ ਫੁਰਤੀ ਕਰਕੇ ਲੜਾਈ ਦੇ ਮੈਦਾਨ ਵਿਚ ਉਸ ਵੇਲੇ ਸਿੰਘ ਲੜੇ ਵੀ ਬਾਬਾ ਜੀ ਨੂੰ ਘੇਰੇ ਵਿਚੋਂ ਕੱਢਣਾ ਹੈ।
ਜਨ ਨਿਰਭੈ ਕੇਰੀ ਫਿਰਤ ਹੈ ਮਸਤ ਤੁਰਦ ਕੋ ਦੇਖ ਗਾਣ,
ਜਿਵੇਂ ਨਿਰਭੈ ਕੇਰੀ ਸ਼ੇਰ ਮਸਤ ਹਾਥੀਆਂ ਦੇ ਝੁੰਡ ਵਿਚ ਫਿਰਦਾ ਹੋਵੇ ਇੱਦਾਂ ਫਿਰਦੇ ਹਨ ਜੀ।
ਸਭ ਅਜੀਤ ਸਿੰਘ ਵੀਰ ਸਾਂਗ ਕਰ ਧਰ ਵਿਚਰੰਤਾ,
ਕਹਿੰਦੇ ਉਧਰ ਸੂਰਮੇ ਬਲੀ ਬਹਾਦਰ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੇ ਹੱਥ ਵਿਚ ਸਾਂਗ ਫੜੀ ਹੋਈ ਹੈ।
ਮਨੋ ਕਟਾ ਵਿਚ ਦਿਪੈ ਚੰਚਲਾ ਚਮਕੋ ਸੁਭਹੰਤਾ,
ਜਿੰਨੀ ਚੰਚਲਤਾ ਨਾਲ ਸਾਧ ਸੰਗਤ ਜੀ ਲੜ ਰਹੇ ਨੇ ਜਿਵੇਂ ਪਟੇ ਦਾ ਯੁੱਧ ਜਿੱਤਣਾ ਹੋਵੇ ਉਹਨਾਂ ਨੇ।
ਜਿਸਕੇ ਮਾਰਤ ਸਾਏ ਸਿਗਰ ਹੀ ਤਿਸ ਉਖਰਾ ਉਖਲੰਤਾ,
ਕਹਿੰਦੇ ਜਿਸ ਦੇ ਵੀ ਮਾਰਦੇ ਨੇ ਇਕਦਮ ਪੁੱਠਾ ਕਰਕੇ ਸੁੱਟ ਦਿੰਦੇ ਤੇ ਬੜੀ ਫੁਰਤੀ ਨਾਲ ਖਿੱਚ ਲੈਂਦੇ ਉਹਦੇ ਸਰੀਰ ਵਿਚੋਂ ਵਾਪਸ ਸਾਂਗ ਨੂੰ।
ਲੀਨ ਨਿਕਾਸ ਪ੍ਰਕਾਸ਼ ਹੋਈ ਮਹਾ ਬਾਲ ਕਰ ਬਲਵੰਤਾ,
ਕਹਿੰਦੇ ਕੱਲੀ ਬਰਸ਼ੀ ਨੀ ਉਹਦੇ ਸਰੀਰ ਚੋਂ ਵਾਪਸ ਖਿੱਚਦੇ, ਕਹਿੰਦੇ ਲੀਨ ਨਿਕਾਸ ਪ੍ਰਕਾਸ਼ ਮਹਾਬਲ ਏਡੀ ਤੇਜ਼ੀ ਨਾਲ ਮਾਰ ਕੇ ਸੰਗ ਤੇ ਵਾਪਸ ਖਿੱਚਦੇ, ਨਾਲ ਹੀ ਉਹਦੀ ਜੋਤ ਵੀ ਖਿੱਚ ਲੈਂਦੇ, ਭਾਵ ਪ੍ਰਕਾਸ਼ ਪ੍ਰਾਣ ਨਾਲ ਹੀ ਖਿੱਚ ਲੈਂਦੇ ਹਨ, ਮਰ ਕੇ ਹੀ ਥੱਲੇ ਡਿੱਗਦਾ ਉਹ ਵੈਰੀ।
ਜਨ ਕਹਿਰਵਾਨ ਮੈਂ ਰੁਕ ਗਯੂ ਚੱਕ ਚੁਕਾ ਬਹੁ ਭੇਦਨ ਕਰਿਓ,
ਤੇ ਕਹਿੰਦੇ ਹੁਣ ਕੀ ਹੋਇਆ, ਕਹਿੰਦੇ ਜਨ ਕੈਰਵਾਨ ਮੈਂ ਰੁਕ ਗਯੋ ਚੱਕਰ ਵਿਊਹ ਭੇਦਨ, ਕਹਿੰਦੇ ਜਿਵੇਂ ਕੈਰਵਾਂ ਦੇ ਚੱਕਰ ਵਿਊਹ ਵਿਚ ਅਭਿਮਨਿਊ ਸਾਧ ਸੰਗਤ ਜੀ ਫਸ ਗਿਆ ਸੀ। ਇਹ ਚੱਕਰ ਵਿਊਹ ਸ਼ਾਇਦ ਤੁਸੀਂ ਕਦੇ ਦੇਖਿਆ ਹੋਵੇ, ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਆਟਾ ਮੰਡੀ ਵਾਲੇ ਪਾਸੇ ਤੋਂ ਤੁਸੀਂ ਥੱਲੇ ਉਤਰੋਗੇ ਤੇ ਥੋੜਾ ਜਿਹਾ ਖੱਬੇ ਹੱਥ ਹੋ ਕੇ ਸਰੋਵਰ ਦੇ ਕਿਨਾਰੇ ਤੇ ਦੇਖੋ ਤੇ ਚੱਕਰ ਵਿਊਹ ਸਾਧ ਸੰਗਤ ਜੀ ਬਣਿਆ, ਉੱਥੇ ਸੰਗ ਮਨਬਰ ਦੀ ਪੱਥਰਾਂ ਦੇ ਨਾਲ ਬਣਾਇਆ ਹੋਇਆ। ਉੱਥੇ ਜਾ ਕੇ ਪਤਾ ਲੱਗਦਾ ਵੀ ਫੌਜ ਚੱਕਰ ਵਿਊਹ ਜਦੋਂ ਕਿਸੇ ਨੂੰ ਫਸਾਉਂਦੀ ਨਿਕਲ ਨੀ ਸਕਦਾ ਕੋਈ। ਅਭਿਮਨਿਊ ਕੈਰਵਾਂ ਦੇ ਚੱਕਰ ਵਿਊਹ ਚ ਫਸ ਗਿਆ ਸੀ, ਪਰ ਸਾਧ ਸੰਗਤ ਜੀ ਨਿਕਲ ਆਇਆ ਸੀ ਉਸ ਚੱਕਰ ਨੂੰ, ਉਸ ਘੇਰੇ ਨੂੰ ਤੋੜ ਕੇ, ਤੇ ਬਹੁਤ ਤਬਾਹੀ ਉਸਨੇ ਮਚਾਈ ਸੀ। ਕਹਿੰਦੇ ਬਸ ਉਹੀ ਸਮਾਂ ਚੇਤੇ ਕਰ ਲਓ, ਫੌਜ ਦੇ ਚੱਕਰ ਵਿਊਹ ਵਿਚ ਬਾਬਾ ਅਜੀਤ ਸਿੰਘ ਜੀ ਫਸ ਗਏ ਨੇ, ਪਰ ਨਿਕਲਦੇ ਹਨ ਉਹਦੇ ਵਿਚੋਂ ਜੀ।
ਅਭਿਮਨੂ ਸ਼ਤਰੂ ਗਨ ਸ਼ਹੀਦ ਕਰ ਛਿੰਨ ਪੈਨ ਸ਼ਤਰਨ ਦਰਿਓ,
ਕਹਿੰਦੇ ਜਿਵੇਂ ਚੱਕਰ ਵਿਊਹ ਨੂੰ ਤੋੜ ਕੇ ਤੇ ਅਭਿਮਨਿਊ ਬਾਹਰ ਨਿਕਲ ਆਇਆ ਸੀ ਤੇ ਵੈਰੀ ਨਾਸ ਕਰ ਦਿੱਤੇ ਸਨ ਉਸਨੇ।
ਇੱਕ ਪਟ ਭਗਤਰ ਸਹਿਤ ਮਾਰ ਤੈ ਸੰਗਤ ਸਹਾਏ,
ਇੱਦਾਂ ਬਾਬਾ ਅਜੀਤ ਸਿੰਘ ਜੀ ਤੋੜ ਕੇ ਉਹਨਾਂ ਦੇ ਘੇਰੇ ਨੂੰ ਸਾਧ ਸੰਗਤ ਜੀ ਬਾਹਰ ਨਿਕਲੇ ਤੇ ਇੱਕ ਭਗਤਰ ਸਾਰੇ ਸਰੀਰ ਉੱਤੇ ਲੋਹੇ ਦੀ ਤਕੜੀ ਸੰਜੋਅ ਪਹਿਨੀ ਹੋਈ ਇੱਕ ਸੂਰਮਾ ਇਕਦਮ ਬਾਬਾ ਅਜੀਤ ਸਿੰਘ ਜੀ ਦੇ ਸਾਹਮਣੇ ਆ ਗਿਆ ਵੈਰੀਆਂ ਦਾ ਜੀ।
ਰਹੀ ਨਾਟਕੀ ਕਹੂ ਓਜ ਤੇ ਪਾਰ ਪਰਾਏ,
ਕਹਿੰਦੇ ਨੇ ਸਾਧ ਸੰਗਤ ਜੀ ਬਸ ਉਹਦੇ ਬੜੇ ਬਲ ਦੇ ਨਾਲ ਬਾਬਾ ਅਜੀਤ ਸਿੰਘ ਜੀ ਨੇ ਉਹਦੇ ਅੰਦਰ ਜਦੋਂ ਆਪਣੀ ਉਸ ਹੱਥ ਵਾਲੀ ਸਾਂਗ ਜਿਹੜੀ ਵਰਛੀ ਸੀ ਜ਼ੋਰ ਨਾਲ ਤਸਾਈ ਤਾਂ
ਲੱਗਿਓ ਨਿਕਾਸਨ ਪੁਨੇ ਤੋਟ ਕਰ ਅਰਧ ਰਹੀ ਕਰ,
ਉਸੇ ਬਲ ਦੇ ਨਾਲ ਜਦੋਂ ਬਹੁਤ ਜ਼ੋਰ ਨਾਲ ਵਾਪਸ ਖਿੱਚੀ ਤੇ ਜਿਹੜਾ ਉਸ ਵਰਛੇ ਦਾ ਸਾਧ ਸੰਗਤ ਜੀ ਫਲ ਸੀ ਸੰਗ ਦਾ ਲੋਹੇ ਦਾ, ਉਹ ਉਸ ਵੈਰੀ ਦੇ ਸਰੀਰ ਚ ਫਸਿਆ ਰਹਿ ਗਿਆ ਤੇ ਲੱਕੜ ਕੱਲੀ ਬਾਹਰ ਆਈ ਉਸ ਵੇਲੇ।
ਸਰਚਨ ਤਿਸਕੋ ਡਾਰ ਪਰੀ ਕਟ ਨਾਗਨ ਸੀ ਧਾਰ,
ਕਹਿੰਦੇ ਜਦੋਂ ਬਾਬਾ ਜੀ ਨੇ ਦੇਖ ਲਿਆ ਬਾਬਾ ਅਜੀਤ ਸਿੰਘ ਜੀ ਨੇ ਵੀ ਇਹ ਹੁਣ ਸੰਗ ਜਿਹੜੀ ਸੀ ਟੁੱਟ ਗਈ ਉਹਦੇ ਸਰੀਰ ਵਿਚ, ਉਸੇ ਵੇਲੇ ਮਿਆਨ ਵਿਚੋਂ ਤਲਵਾਰ ਕੱਢ ਲਈ ਜੀ।
ਬਹੁ ਦਸ ਦਸ ਸ਼ਤਰ ਨਵੇਰ ਕਰ ਆਦਿਕ ਰਹੀ ਬੀਚੈ ਭਰੇ,
ਕਹਿੰਦੇ ਨੇ ਉਸੇ ਤਰ੍ਹਾਂ ਵੈਰੀਆਂ ਚ ਵੜ ਕੇ ਤੇ ਹੁਣ ਉਹਨਾਂ ਨੇ ਕਿਰਪਾਨ ਦਾ ਯੁੱਧ, ਪਹਿਲਾਂ ਉਹਨਾਂ ਨੇ ਤੀਰ ਚਲਾਇਆ, ਜਦੋਂ ਤੀਰ ਮੁੱਕ ਗਏ ਫਿਰ ਸੰਗ ਫੜ ਲਈ, ਹੁਣ ਸੰਗ ਟੁੱਟ ਗਈ ਤੇ ਉਹਨਾਂ ਦੇ ਹੱਥ ਵਿਚ ਸ੍ਰੀ ਸਾਹਿਬ ਹੈ ਜੀ।
ਗਨ ਦੁਰਜਨ ਟਿਕ ਹੋਈ ਵਾਰ ਕਰ ਤੋਮਰ ਤੀਰ ਤਰਾਵਰ ਤਰੇ,
ਕਹਿੰਦੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਵਰਛਿਆਂ ਦਾ ਤੀਰਾਂ ਦਾ ਤੇ ਤੇਗਾਂ ਦਾ ਜਿਹੜਾ ਮਜ਼ਾ ਚਖਾਇਆ ਬਾਬਾ ਅਜੀਤ ਸਿੰਘ ਜੀ ਨੇ ਵੈਰੀਆਂ ਨੂੰ।
ਲਗੀ ਅੰਗ ਮੈਂ ਕਾਵ ਰੁਦਰ ਬਹਿ ਦੀਰਘ ਚਾਲਾ,
ਜਿਸ ਦੇ ਅੰਗ ਉੱਤੇ ਵੀ ਸ੍ਰੀ ਸਾਹਿਬ ਦਾ ਵਾਰ ਹੁੰਦਾ, ਕਹਿੰਦੇ ਨੇ ਉਸੇ ਤਰ੍ਹਾਂ ਉਸੇ ਵੇਲੇ ਉਹ ਅੰਗ ਕੱਟਿਆ ਜਾਂਦਾ ਤੇ ਖੂਨ ਨਿਕਲਣ ਲੱਗ ਪੈਂਦਾ ਜੀ।
ਤੀਜੋ ਸਰਬ ਸਰੀਰ ਚੀਰ ਰੰਗੇ ਤਤ ਕਾਲਾ,
ਉਸੇ ਵੇਲੇ ਸਰੀਰ ਦੇ ਕੱਪੜੇ ਲਾਲ ਰੰਗ ਵਿਚ ਰੰਗੇ ਜਾਂਦੇ ਹਨ।
ਤੇ ਸ਼ਨ ਖੜਗ ਰਿਪ ਲਖੇ ਖੜਗ ਮਿਆਨ ਤੇ ਕਾਢ ਲਈਏ,
ਕਹਿੰਦੇ ਏਦਾਂ ਸਾਧ ਸੰਗਤ ਜੀ ਮਿਆਨ ਤੋਂ ਕੱਢੀ ਹੋਈ ਖੜਗ ਦੇ ਨਾਲ ਲੜ ਰਹੇ ਹਨ ਬਾਬਾ ਜੀ।
ਮਨੋ ਤੁਰਤ ਰੰਗ ਰੇਜ ਰੰਗ ਕਰ ਪਟ ਪਹਿਰਾਏ,
ਕਹਿੰਦੇ ਐਉਂ ਜਾਣ ਲਓ ਲਾਲ ਰੰਗ ਕਰ ਦਿੱਤਾ ਆਪਣੇ ਆਲੇ ਦੁਆਲੇ ਸਾਰਿਆਂ ਦਾ, ਵੈਰੀਆਂ ਦੇ ਦਲ ਦਾ, ਭਾਈ ਜਿਵੇਂ ਲਾਲ ਰੰਗ ਚ ਕੱਪੜੇ ਰੰਗ ਕੇ ਤੇ ਗਿੱਲੇ ਗਿੱਲੇ ਕੱਪੜੇ ਕਿਸੇ ਨੇ ਪਵਾ ਦਿੱਤੇ ਹੋਣ ਉਹਨਾਂ ਨੂੰ।
ਸ਼੍ਰੋਣ ਪਿਖਿਓ ਹਰ ਖੰਤ ਆਜ ਧਰਮ ਛਤਰੀ ਪਾਏ,
ਕਹਿੰਦੇ ਨੇ ਸ਼੍ਰੋਣ ਖੂਨ ਦੇਖ ਕੇ ਤੇ ਅੱਜ ਪਤਾ ਲੱਗਾ ਵੀ ਛਤਰੀਆਂ ਦਾ ਧਰਮ ਕੀ ਹੁੰਦਾ ਹੈ?
ਸਟੇਸ਼ਨ ਚੌਂਦਿਸ਼ ਰਿਪ ਲਖੀ ਖੜਗ ਮਿਆਨ ਤੇ ਕਾਟ ਲੀਏ।
ਏਦਾਂ ਚਾਰ ਚੇਰੇ ਵੈਰੀਆਂ ਨੂੰ ਨੇੜੇ ਆਏ ਦੇਖ ਕੇ ਜਿਹੜੀ ਖੜਗ ਕੱਢੀ ਸੀ ਮਿਆਨ ਤੋਂ ਉਹਨਾਂ ਨੇ।
ਤਨ ਕਾਟ ਕਾਟ ਗੇਰੀ ਤਰਨ ਤਸ਼ਾ ਮੁਸ਼ ਤਨ ਤਨਕ ਕੀਏ।
ਕਹਿੰਦੇ ਇੱਕ ਤਨਕ ਦੇ ਸਮੇਂ ਵਿੱਚ ਕਿੰਨੇ ਤਨ ਤਸ਼ਾ ਮੁਸ਼ ਕਰ ਸੁੱਟੇ ਨੇ ਸਾਹਿਬਜ਼ਾਦਾ ਜੀ ਨੇ, ਗਿਣਤੀ ਨੀ ਹੁੰਦੀ।
ਉਤੇ ਸਿੰਘ ਲੜ ਪੰਜ ਸੈਂਕੜੇ ਮਾਰ ਮਰੂ ਰਣ।
ਕਹਿੰਦੇ ਨੇ ਉਧਰ ਜਿਹੜੇ ਪੰਜ ਸਨ ਸਾਧ ਸਿੰਘ ਜੀ ਲੜਦਿਆਂ ਲੜਦਿਆਂ ਅਖੀਰ ਬਹੁਤੇ ਜ਼ਖਮ ਲੱਗੇ ਸਨ ਤੇ ਵਾਰੀ ਵਾਰੀ ਉਹ ਸ਼ਹੀਦ ਹੋ ਗਏ ਹਨ ਜੀ।
ਅਜੀਤ ਰੂਪਿਓ ਖੜਗ ਤੇ ਕਾਟ ਰਿਪਨ ਗਾਣ।
ਕਹਿੰਦੇ ਹੁਣ ਬਾਬਾ ਅਜੀਤ ਸਿੰਘ ਜੀ ਨੇ ਜਿਹੜੇ ਲੜਾਈ ਦੇ ਮੈਦਾਨ ਵਿੱਚ ਹੱਥ ਵਿੱਚ ਖੜਗ ਫੜੀ ਹੋਈ ਤੇ ਫਿਰ ਰਹੇ ਹਨ।
ਰੁਦਰ ਵਿਖੇ ਪਰ ਰਹੇ ਮਨੋ ਸ਼ਰਮ ਤੇ ਸੁਪਤਾਏ।
ਲਾਲ ਹੋਏ ਖੂਨ ਦੇ ਨਾਲ ਰੰਗੇ ਕੱਪੜਿਆਂ ਸਮੇਤ ਪਏ, ਏਦਾਂ ਲੱਗਦੇ ਕਹਿੰਦੇ ਜਿਵੇਂ ਸਾਧ ਸਿੰਘ ਜੀ ਥੱਕ ਕੇ ਕੋਈ ਆਰਾਮ ਕਰਨ ਵਾਸਤੇ ਲੇਟਿਆ ਹੋਵੇ।
ਲਾਲ ਵਿਛਾਉਣ ਵਿਛਾਏ ਮਹਾਂ ਸ਼ਬਦ ਤੇ ਸੁਖ ਪਾਏ।
ਲਾਲ ਵਿਛਾਉਣ ਵਿਛਾਏ, ਕਹਿੰਦੇ ਲਾਲ ਵਿਛਾਉਣਾ ਵਿਛਾ ਕੇ ਜਿਵੇਂ ਕੋਈ ਆਰਾਮ ਕਰਨ ਲਈ ਸੁੱਤਾ ਹੋਵੇ, ਏਦਾਂ ਭੁਲੇਖਾ ਪੈਂਦਾ ਹੈ।
ਕਹਿ ਲਗੋ ਵਾਰਨ ਕਰ ਜੁੱਧ ਕੋ ਲਿਖੋ ਗ੍ਰੰਥ ਵੱਧ ਤੇ ਡਰ ਤਾਂ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਮੁਖੋ ਸਾਹਿਬਜ਼ਾਦੇ ਦਾ ਕਿੱਥੋਂ ਤੱਕਰ ਮੈਂ ਜੰਗ ਵਰਣਨ ਕਰਾਂ, ਗ੍ਰੰਥ ਦੇ ਬਹੁਤ ਵੱਧ ਜਾਣ ਦੇ ਡਰ ਤੋਂ ਕਹਿੰਦੇ ਅਸੀਂ ਇੱਥੇ ਸਮਾਪਤੀ ਕਰਦੇ ਹਾਂ।
ਜਿਮ ਕਰਿਓ ਗੁਰੂ ਸੁਤ ਓਜ ਤੇ ਨਹਿ ਮਾਰਿਓ ਕਿਸ ਤੇ ਮਾਰਤ ਦਾ।
ਕਹਿੰਦੇ ਜਿੰਨੇ ਬੋਝ ਜਿੰਨੇ ਬਲ ਦੇ ਨਾਲ ਗੁਰੂ ਦਾ ਸਪੁੱਤਰ ਲੜਿਆ ਕਹਿੰਦੇ ਮੈਂ ਸਾਰਾ ਨੀ ਵਰਣਨ ਕਰ ਸਕਿਆ, ਗ੍ਰੰਥ ਬਹੁਤ ਵੱਡਾ ਨਾ ਹੋ ਜਾਵੇ ਇਸ ਕਰਕੇ ਇੰਨੇ ਕੁ ਨੂੰ ਮੇਰੇ ਥੋੜੇ ਨੂੰ ਤੁਸੀਂ ਬਹੁਤਾ ਸਮਝ ਲੈਣਾ ਵੀ ਕਿੰਨੀ ਬਹਾਦਰੀ ਨਾਲ ਲੜੇ ਹੋਣਗੇ ਉਹ।
ਜਿਸ ਦਿਸ਼ ਪਰ ਹੈ ਤਾਏ ਅਰੇ ਨੇ ਭਜਤ ਹੈ ਅਰ।
ਜਿਸ ਪਾਸੇ ਨੂੰ ਸਾਹਿਬਜ਼ਾਦਾ ਜੀ ਦਾ ਮੂੰਹ ਹੋ ਜਾਂਦਾ ਕਹਿੰਦੇ ਉਹ ਉਸ ਪਾਸੇ ਵਾਲੇ ਅੱਗੇ ਲਾ ਕੇ ਭੱਜ ਤੁਰਦੇ ਹਨ।
ਯਤਨ ਕਰੇ ਸਮੁਦਾਇ ਹੱਥੈ ਕਿਮ ਫਿਰਤ ਸੀ ਗੁਰਕਾਰ।
ਪਰ ਫਿਰ ਮੁੜ ਆਉਂਦੇ ਆ, ਯਤਨ ਕਰਦੇ ਵੀ ਏਦਾਂ ਤਾਂ ਗੱਲ ਨੀ ਬਣਨੀ, ਆਪਾਂ ਵੀ ਸਾਹਿਬਜ਼ਾਦੇ ਨੂੰ ਘੇਰਾ ਪਾ ਕੇ ਮਾਰਨਾ ਹੈ।
ਗੁਲਕਾਂ ਲਗਾ ਨਾ ਕੋਈ ਖੜਗ ਲਾ ਪਹੁੰਚਣਾ ਦੇਤਾ।
ਕਹਿੰਦੇ ਇੱਕ ਕਲਾ ਵਰਤ ਰਹੀ ਹੈ ਵੀ ਗੋਲੀਆਂ ਇੰਨੀਆਂ ਚੱਲਦੀਆਂ ਪਰ ਸਾਹਿਬਜ਼ਾਦੇ ਨੂੰ ਗੋਲੀ ਕੋਈ ਲੱਗ ਨੀ ਰਹੀ ਤੇ ਖੜਗ ਉਹਨਾਂ ਦੇ ਹੱਥ ਚ ਦੇਖ ਕੇ ਕੋਈ ਨੇੜੇ ਆ ਨੀ ਸਕਦਾ।
ਮਾਰ ਮਾਰ ਕਰ ਵੀਰ ਕਰਿਓ ਸੰਗਰ ਬਹੁ ਖੇਤੰ।
ਕਹਿੰਦੇ ਇਸ ਲੜਾਈ ਦੇ ਖੇਤ ਵਿੱਚ ਬਹੁਤ ਸੰਗਰ ਭਿਆਨਕ ਯੁੱਧ ਮਜਾਇਆ ਤੇ ਮਾਰ ਮਾਰ ਕੇ ਢੇਰ ਲਾ ਦਿੱਤੇ ਵੈਰੀਆਂ ਦੇ।
ਕਰ ਕਰਾ ਚੋਲ ਜਬ ਟੁੱਟ ਗਯੋ ਜਮਦਰ ਲਈ ਨਿਕਾਸ ਕਰ।
ਅਖੀਰ ਸਾਧ ਸੰਗਤ ਜੀ ਜਿਹੜੀ ਸ੍ਰੀ ਸਾਹਿਬ ਖੜਗ ਫੜੀ ਹੋਈ ਸੀ ਸਾਹਿਬਜ਼ਾਦਾ ਜੀ ਦੇ ਹੱਥ ਵਿੱਚ ਢਾਲ ਤੇ ਲੱਗਣ ਕਰਕੇ ਉਹ ਜਿਹੜੀ ਸ੍ਰੀ ਸਾਹਿਬ ਸੀ ਉਹ ਵੀ ਜਵਾਬ ਦੇ ਗਈ ਤੇ ਹੁਣ ਕਮਰ ਕੱਸੇ ਵਿੱਚੋਂ ਸਾਧ ਸੰਗਤ ਜੀ ਕਟਾਰ ਕੱਢੀ ਉਹਨਾਂ ਨੇ ਉਸੇ ਵੇਲੇ।
ਇੱਕ ਹੁਤੋ ਪਾਲ ਕੀ ਵਿਖਾਇ ਦੂਰੇ ਦੇਖਤ ਦ੍ਰਿਸ਼ਟ ਧਾਰ।
ਜਦੋਂ ਕਟਾਰ ਕੱਢ ਲਈ ਬਾਬਾ ਅਜੀਤ ਸਿੰਘ ਜੀ ਨੇ ਤੇ ਫਿਰ ਉਹਨਾਂ ਚ ਨੀ ਲੜੇ, ਨਜ਼ਰ ਮਾਰੀ ਤੇ ਸਾਧ ਸੰਗਤ ਜੀ ਇੱਕ ਹਾਥੀ ਦੇ ਉੱਤੇ ਚੜਿਆ ਹੋਇਆ ਸੀ, ਉਹਨਾਂ ਦਾ ਸੈਨਾਪਤੀ, ਉਹਦੇ ਉੱਤੇ ਨਜ਼ਰ ਗਈ ਹੈ ਬਾਬਾ ਜੀ ਦੀ।
ਅਨਵਰ ਖਾਨ ਨਵਾਬ ਤਾਹੇ ਕੀ ਦਿਸ ਤਬ ਦੌਰੇ।
ਕਹਿੰਦੇ ਉਹਦਾ ਨਾਂ ਸੀ ਸਾਧ ਸੰਗਤ ਨਵਾਬ ਅਨਵਰ ਖਾਨ, ਉਹ ਬੜਾ ਕਰਦਾ ਆਉਂਦਾ ਸੀ ਅਗਵਾਈ ਫੌਜ ਦੀ ਤੇ ਹੁਣ ਕਟਾਰ ਦੀ ਲੜਾਈ ਸੀ, ਬਹੁਤੀ ਦੇਰ ਨੀ ਸੀ ਚੱਲਣੀ, ਪਤਾ ਸੀ ਵੀ ਸਾਹਿਬਜ਼ਾਦਾ ਜੀ ਦੀ ਸ਼ਹੀਦੀ ਹੁਣ ਹੋ ਹੀ ਜਾਣੀ ਹੈ ਕਿਉਂਕਿ ਸ਼ਸਤਰ ਹੌਲੀ ਹੌਲੀ ਮੁੱਕ ਗਏ ਨੇ ਤੇ ਉਹਨਾਂ ਨੇ ਵੇਖਿਆ ਵੀ ਹੁਣ ਫਿਰ ਵੱਡਾ ਹੀ ਕੋਈ ਬੰਦਾ ਇਹਨਾਂ ਦਾ ਸੁੱਟਿਆ ਜਾਵੇ। ਭੱਜ ਕੇ ਬਾਬਾ ਅਜੀਤ ਸਿੰਘ ਜੀ ਉਹਦੇ ਵੱਲ ਨੂੰ ਗਏ ਅਨਵਰ ਖਾਂ ਵੱਲ ਨੂੰ।
ਕਰੀ ਸ਼ੀਘਰਤਾ ਆਦਿਕ ਜਾਏ ਪਹੁੰਚੇ ਤਿਸ ਠਾਉਰੇ।
ਕਹਿੰਦੇ ਬਸ ਅੱਖ ਦੇ ਪੁਲਕਾਰੇ ਵਰਗੂ ਇੱਕਦਮ ਸ਼ੀਘਰਤਾ ਕੀਤੀ ਉਹਦੇ ਸਾਹਮਣੇ ਪਹੁੰਚ ਗਏ ਜੀ।
ਉਧਰ ਉਸ ਪੁਸ਼ਟ ਮੈਂ ਹਨੀ ਓਜ ਤੇ ਬਹੁਤ ਚਕਚੋਰੇ।
ਕਹਿੰਦੇ ਬਹੁਤ ਜ਼ੋਰ ਨਾਲ ਉਹਦੇ ਪੇਟ ਵਿੱਚ ਸਾਰੀ ਜਿਹੜੀ ਕਟਾਰ ਹੱਥ ਵਿੱਚ ਫੜੀ ਹੋਈ ਸੀ ਅਨਵਰ ਖਾਂ ਦੇ ਪੇਟ ਵਿੱਚ ਲੰਘਾ ਦਿੱਤੀ ਬਾਬਾ ਅਜੀਤ ਸਿੰਘ ਜੀ ਨੇ।
ਜਿਤ ਕਿਤ ਤੇਰੇ ਪਾਏ ਘੇਰ ਨੀਨ ਸਚੋਂ ਓਰੇ।
ਪਰ ਵੈਰੀ ਸਾਧ ਸਿੰਘ ਜੀ ਭੱਜ ਕੇ ਆਏ, ਉਹਨਾਂ ਦਾ ਹੌਸਲਾ ਵੱਧ ਗਿਆ ਵੀ ਹੁਣ ਸਿਰਫ ਇਹਨਾਂ ਦੇ ਹੱਥ ਚ ਕਟਾਰ ਹੀ ਰਹਿ ਗਈ ਇੱਕ ਛੋਟੀ, ਇਸ ਕਰਕੇ ਬਹੁਤ ਜ਼ਿਆਦਾ ਟੁੱਟ ਕੇ ਪੈ ਗਏ ਸਾਹਿਬਜ਼ਾਦਾ ਜੀ ਦੇ ਉੱਤੇ ਉਸੇ ਵੇਲੇ।
ਯਮਕੀਨ ਜੁੱਧ ਗਨ ਸ਼ਤਰ ਹੱਥ ਲੋਭ ਪਏ ਤਦਕਾਲ ਰਾਣ।
ਕਹਿੰਦੇ ਇਸ ਤਰ੍ਹਾਂ ਸਾਹਿਬਜ਼ਾਦਾ ਜੀ ਨੇ ਬਹੁਤ ਭਿਆਨਕ ਜੰਗ ਮਚਾਇਆ ਤੇ ਅਖੀਰ ਸਾਧ ਸਿੰਘ ਜੀ ਜਦੋਂ ਵੈਰੀਆਂ ਦਾ ਦਲ ਇਕਦਮ ਉਹਨਾਂ ਦੇ ਹੱਥ ਚ ਕਟਾਰ ਦੇਖ ਕੇ ਟੁੱਟ ਕੇ ਪੈ ਗਿਆ, ਬਹੁਤ ਫੱਟ ਲਾਏ ਉਹਨਾਂ ਦੇ ਸਰੀਰ ਉੱਤੇ ਉਹਨਾਂ ਨੇ ਜੀ।
ਸਭ ਦਿਖਤ ਅਚੰਭੈ ਹੋਈ ਰਹੀ ਕਹਾਂ ਗਯੋ ਕਿਤ ਛਪਿਓ ਹਨ।
ਕਹਿੰਦੇ ਨੇ ਸਭ ਲੋਕ ਹੈਰਾਨ ਹੋ ਗਏ ਨੇ ਇਹ ਸਾਹਿਬਜ਼ਾਦਾ ਜੀ ਦਾ ਸਾਧ ਸਿੰਘ ਜੀ ਜੰਗ ਦੇਖ ਦੇਖ ਕੇ।
ਦੋਹਰਾ ਇਸ ਵਿੱਚ ਗੁਰਨੰਦਨ ਲਰਿਓ ਜੇ ਅਜੀਤ ਸਿੰਘ ਨਾਮ।
ਕਹਿੰਦੇ ਇਸ ਤਰੀਕੇ ਨਾਲ ਗੁਰਨੰਦਨ ਗੁਰੂ ਸਾਹਿਬ ਜੀ ਦੇ ਨੰਦਨ ਹੁੰਦਾ ਪੁੱਤਰ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਲੜੇ ਜਿਨ੍ਹਾਂ ਦਾ ਬਾਬਾ ਅਜੀਤ ਸਿੰਘ ਨਾਮ ਹੈ ਜੀ।
ਜਸ ਜਗਤ ਮੈਂ ਪ੍ਰਗਟ ਪਾ ਪੁਨ ਪਹੁੰਚੇ ਹਰ ਧਾਮ।
ਇਸ ਤਰ੍ਹਾਂ ਜਗਤ ਵਿੱਚ ਸਾਧ ਸਿੰਘ ਜੀ ਵਡਿਆਈ ਪ੍ਰਾਪਤ ਕਰਕੇ ਤੇ ਹਰੀ ਦੇ ਧਾਮ ਨੂੰ ਸੱਚਖੰਡ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਚਲੇ ਗਏ ਜੀ।
ਦੋਹਰਾ ਬਹੁਰ ਹੇਲ ਕੋ ਕਰਦ ਤੇ ਚੌਂਦ ਸੇ ਸਮੁਦਾਏ।
ਕਹਿੰਦੇ ਫਿਰ ਵੱਡਾ ਹੱਲਾ ਕੀਤਾ ਗੜੀ ਵੱਲ ਨੂੰ ਉਹਨਾਂ ਨੇ ਵੈਰੀਆਂ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਵੀ ਸ਼ਹੀਦ ਹੋ ਗਏ ਹਨ ਤਾਂ।
ਸਭ ਜੁਝਾਰ ਸਿੰਘ ਜੀ ਲੈ ਗੁਰ ਪਿਤਾ ਰਜਾਏ।
ਉਸ ਵੇਲੇ ਫਿਰ ਸਾਧ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਨੇ ਆਗਿਆ ਲਈ ਆਪਣੇ ਪਿਤਾ ਸਤਿਗੁਰੂ ਜੀ ਕੋਲ ਆਣ ਕੇ। ਉਸ ਦਿਨ ਥੋੜੀ ਕੁ ਬੇਨਤੀ ਕੀਤੀ ਸੀ ਨਾ ਵੀ ਹੱਥ ਜੋੜ ਕੇ ਆ ਗਏ ਸਨ, ਉਹਦੇ ਭਾਈ ਦਇਆ ਸਿੰਘ ਜੀ ਆਏ ਉਸੇ ਵੇਲੇ ਭੱਜ ਕੇ ਭਾਈ ਹੁਣ ਇਹ ਭਾਣਾ ਨਾ ਵਾਪਰ ਜਾਵੇ, ਪਰ ਉਹਨੇ ਤੈਨੂੰ ਜੁਝਾਰ ਸਿੰਘ ਜੀ ਨੇ ਬੇਨਤੀ ਕਰ ਦਿੱਤੀ ਸੀ, ਮਹਾਰਾਜ ਹੁਣ ਕਿਰਪਾ ਕਰੋ ਮੈਂ ਜਾਵਾਂ ਜੰਗ ਨੂੰ।
ਚੌਪਈ ਪੰਜ ਸਿੰਘ ਨਿਕਸੇ ਤਿੰਨ ਸੰਗ,
ਉਸੇ ਤਰ੍ਹਾਂ ਜੁਝਾਰ ਸਿੰਘ ਜੀ ਦੇ ਨਾਲ ਵੀ ਪੰਜ ਸਿੰਘ ਨਿਕਲੇ ਹਨ ਜੀ।
ਜਿਨ ਚਿਤ ਚਾਉ ਕਰਨ ਕੋ ਜੰਗ,
ਇਹਨਾਂ ਦੇ ਚਿੱਤ ਵਿੱਚ ਜੰਗ ਕਰਨ ਦਾ ਬਹੁਤ ਭਾਰੀ ਚਾਅ ਹੈ।
ਪ੍ਰਥਮ ਤਫੰਗਨ ਕੀ ਕਰ ਮਾਰ,
ਉਸੇ ਤਰ੍ਹਾਂ ਇਹਨਾਂ ਨੇ ਪਹਿਲਾਂ ਤਫੰਗਾਂ ਬੰਦੂਕਾਂ ਦੀ ਮਾਰ ਮਾਰੀ ਜੀ।
ਮਾਰ ਮਾਰ ਕਰ ਪਰੇ ਜੁਝਾਰ,
ਜਿੱਦਾਂ ਸਾਧ ਸੰਗਤ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਮਾਰ ਮਾਰ ਕੇ ਇਹਨਾਂ ਨੇ ਵੈਰੀਆਂ ਦੇ ਢੇਰ ਲਾ ਦਿੱਤੇ।
ਬਹੁਤ ਤੜਾ ਤੜ ਛੋੜ ਤਮਾਚੇ,
ਫਿਰ ਜਦੋਂ ਬੰਦੂਕਾਂ ਦੀਆਂ ਗੋਲੀਆਂ ਮੁੱਕ ਗਈਆਂ ਤਾਂ ਤਮਾਚਾ ਕਹਿੰਦੇ ਪਿਸਤੌਲ ਨੂੰ, ਫਿਰ ਪਿਸਤੌਲਾਂ ਦੀ ਵਾਰੀ ਆਈ ਹੈ ਜੀ।
ਸਤਿਗੁਰ ਕੋ ਰੱਖੋ ਪੇਖ ਰਿਸ ਰਾਚੇ,
ਇੱਕੋ ਇੱਛਾ ਸੀ ਵੀ ਸਤਿਗੁਰੂ ਜੀ ਸਾਡੇ ਵੱਲ ਦੇਖਦੇ ਰਹਿਣ ਭਾਈ ਕਿਵੇਂ ਲੜ ਰਹੇ ਹਾਂ ਅਸੀਂ।
ਅਬਰ ਪਾਏ ਨਾ ਕੋ ਬਣ ਆਵੇ,
ਕਿਉਂਕਿ ਹੋਰ ਇੱਥੇ ਹੁਣ ਸਾਧ ਸੰਗਤ ਜੀ ਸ਼ਹੀਦੀ ਦੇਣ ਤੋਂ ਬਿਨਾਂ ਕੋਈ ਉਪਾਅ ਨਹੀਂ ਸੀ ਹੋਰ, ਤੇ ਜਦੋਂ ਪਤਾ ਸ਼ਹੀਦ ਹੋ ਹੀ ਜਾਣਾ ਤੇ ਫਿਰ ਪਿੱਛੇ ਕਾਹਤੋਂ ਵੇਖਣਾ। ਕਹਿੰਦੇ ਬਹੁਤ ਸੂਰਮਗਤੀ ਵਿਖਾਈ ਸਿੰਘਾਂ ਨੇ,
ਸਭ ਸਨਮੁਖ ਹੋਏ ਸੀਸ ਚੜਾਵੇ,
ਇੱਕ ਦੂਜੇ ਤੋਂ ਅਗਾਂਹ ਹੋ ਕੇ ਸਨਮੁਖ ਹੋ ਕੇ ਆਪਣੇ ਸੀਸ ਦਾ ਚੜਾਵਾ ਚੜਾਉਣਾ ਚਾਹੁੰਦੇ ਅੱਜ ਕੱਲ੍ਹ ਕੀ ਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਉਹ
ਮ੍ਰਿਗ ਟੁੰਡਨ ਮੈਂ ਕੇਹਰ
ਫੇਰਾ, ਕਹਿੰਦੇ ਸਾਧ ਸੰਗਤ ਜੀ ਹਿਰਨਾਂ ਦੇ ਝੁੰਡ ਵਿੱਚ ਜਿਵੇਂ ਸ਼ੇਰ ਫਿਰਦਾ ਹੋਵੇ।
ਨਿਰਭੈ ਵੀਰ ਕੇ ਤਰਾਸ ਨਾ ਧਰਾ,
ਏਦਾਂ ਨਿਰਭੈ ਹੋ ਕੇ ਸੂਰਮੇ ਫਿਰਦੇ, ਇੱਕ ਲੇਸ ਮਾਤਰ ਤਰਾਸ ਨੀ ਜਿਹਨਾਂ ਦੇ ਹਿਰਦੇ ਵਿੱਚ।
ਪ੍ਰਾਣ ਬਚਿਆ ਇਹ ਲਾਲ ਚਸ਼ੋਰਾ,
ਕਹਿੰਦੇ ਨੇ ਇਹ ਤਾਂ ਗੱਲ ਛੱਡ ਹੀ ਦਿੱਤੀ ਵੀ ਸਾਡੇ ਪ੍ਰਾਣ ਵੀ ਬਚ ਜਾਣਗੇ, ਪ੍ਰਾਣਾਂ ਦੇ ਬਚਣ ਵਾਲਾ ਤਾਂ ਤਿਆਗ ਹੀ ਦਿੱਤਾ ਉਹਨਾਂ ਨੇ ਜਿਹੜਾ ਕੰਮ ਸੀ।
ਮਾਰੇ ਅਗਰ ਪਰੇ ਰਿਪ ਊਰਾ,
ਬਸ ਕਹਿੰਦੇ ਨੇ ਅੱਗੇ ਹੀ ਅੱਗੇ ਹੋਈ ਜਾਂਦੇ ਵੈਰੀ ਜਿਸ ਪਾਸੇ ਵੀ ਹਨ।
ਯੋ ਗਰਜਤ ਹੈ ਸਿੰਘ ਜੁਝਾਰੇ,
ਜਿੱਦਾਂ ਸਾਧ ਸੰਗਤ ਜੀ ਸ਼ੇਰ ਗਰਜਦਾ ਏਦਾਂ ਗਰਜਦੇ ਹਨ ਸਾਹਿਬਜ਼ਾਦਾ ਜੀ।
ਮੇਰੇ ਨਾ ਰਿਪੂ ਇਤੋ ਤਾਰੇ,
ਕਹਿੰਦੇ ਹੁਣ ਵੈਰੀ ਉਹਨਾਂ ਦੇ ਸਾਹਮਣੇ ਟੇਕ ਨੀ ਸਕਦਾ, ਦੇਖ ਕੇ ਜਲਾਲ ਉਹਨਾਂ ਦੇ ਚਿਹਰੇ ਦਾ, ਦਸਵੇਂ ਪਾਤਸ਼ਾਹ ਦਾ ਪੁੱਤਰ ਲੜ ਰਿਹਾ ਇਸ ਵੇਲੇ।
ਪਹੁੰਚ ਜਾਏ ਪਰ ਸ਼ਸਤਰ ਚਲਾਵੇ,
ਕਹਿੰਦੇ ਪਹੁੰਚ ਪਹੁੰਚ ਕੇ ਵੈਰੀਆਂ ਦੇ ਪਿੱਛੇ ਸ਼ਸਤਰ ਚਲਾਉਂਦੇ ਹਨ।
ਇੱਕ ਦੀ ਦੁਆ ਕਰ ਧਰਨ ਗਿਰਾਵੇ,
ਇੱਕ ਦੋ ਚਾਰ ਏਦਾਂ ਧਰਤੀ ਤੇ ਸੁੱਟੀ ਜਾਂਦੇ ਹਨ ਬਸ ਜੀ।
ਮਾਰ ਮਾਰ ਕਰ ਤੁਰਕ ਹਜ਼ਾਰੋ,
ਏਦਾਂ ਹਜ਼ਾਰਾਂ ਤੁਰਕ ਮਾਰ ਦਿੱਤੇ ਹਨ ਇਹਨਾਂ ਨੇ ਜੀ।
ਇੱਥੋਂ ਤਾਂ ਫਿਰ ਕੇ ਰਹਿੰਦੇ ਚਾਰੋ,
ਇੱਧਰ ਉੱਧਰ ਫਿਰ ਫਿਰ ਕੇ ਚਾਰਾਂ ਦਿਸ਼ਾਵਾਂ ਚ ਲੜਾਈ ਕਰਦੇ ਹਨ।
ਉਹ ਮਾਰਨ ਕੀ ਸ਼ੰਕ ਨਾ ਜੈਨ ਕੋ,
ਇਹਨਾਂ ਦੇ ਮਨ ਵਿੱਚ ਆਪਣੇ ਮਰਨ ਦੀ ਤਾਂ ਸ਼ੰਕਾ ਲੇਸ ਮਾਤਰ ਵੀ, ਇਦਾਂ ਦਾ ਜੰਗ ਨਾ ਕੀਤਾ ਹੁੰਦਾ ਸਾਧ ਸੰਗਤ ਜੀ ਸਿੰਘਾਂ ਸੂਰਮਿਆਂ ਨੇ ਤੇ ਫਿਰ ਹੁਣ ਦੇ ਸਮੇਂ ਵਿੱਚ ਵੀ ਸਿੰਘ ਇਦਾਂ ਨਾ ਲੜਦੇ। ਜਿੱਦਾਂ ਇਹ ਇੱਕ ਪੂਰਨਾ ਪਾਇਆ ਸੀ, ਐਸੀ ਸਪਿਰਿਟ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕੌਮ ਵਿੱਚ ਭਰ ਦਿੱਤੀ ਜਿਹੜੀ ਆਪਣੀ ਤੇ ਵੈਰੀ ਦੇ ਦਲ ਦੀ ਸਾਧ ਸੰਗਤ ਜੀ ਗਿਣਤੀ ਦੀ ਤੇ ਵਿਚਾਰ ਹੀ ਨੀ ਕਰਦੀ। 35-35 ਸੌ ਦਾ ਘੇਰਾ ਤਿੰਨਾਂ ਸਿੰਘਾਂ ਨੂੰ, ਤੇ ਕਿਵੇਂ ਕਿਵੇਂ ਕਮਾਲਾਂ, ਇਹ ਸਭ ਦਸਵੇਂ ਪਾਤਸ਼ਾਹ ਜੀ ਦੇ ਉਸ ਵੇਲੇ ਦੇ ਕੀਤੇ ਜੰਗ ਅੱਖਾਂ ਦੇ ਸਾਹਮਣੇ ਸਨ। ਕਹਿੰਦੇ ਸਿੰਘ ਸੂਰਮੇ ਜਦੋਂ ਲੜਨ ਵਾਸਤੇ ਜਾਂਦੇ ਸਨ ਸਾਧ ਸੰਗਤ ਜੀ 18ਵੀਂ ਸਦੀ ਵਿੱਚ, ਤੇ ਕਿਸੇ ਨੇ ਪੁੱਛਿਆ ਭਾਈ ਅਸਲ ਚ ਸਿੰਘੋ ਗੱਲ ਕੀ ਆ, ਭਾਈ ਤੁਸੀਂ ਇੰਨੀ ਦਲੇਰੀ ਨਾਲ ਕਿਵੇਂ ਚਲੇ ਜਾਂਦੇ, ਤੁਸੀਂ ਇਹ ਨੀਵੇਂ ਦੇ ਵੀ ਅਗਲੇ ਕੋਲ 12 ਕਿਲੇ ਨੇ, 6 ਤੋਪਾਂ ਨੇ, ਤੁਸੀਂ 100-150 ਦਾ ਜਥਾ ਬਣਾ ਕੇ ਤੁਰ ਪੈਂਦੇ ਜੇ ਇੰਨੇ ਨਿਰਭੈ ਹੋ ਕੇ, ਤੇ ਫਿਰ ਜਿੱਤ ਕੇ ਵਾਪਸ ਆਉਂਦੇ ਕਾਰਨ ਕੀ? ਉਹਨੇ ਆਖਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਸਾਡੇ ਅੱਗੇ ਅੱਗੇ ਜਾਂਦਾ ਤੇ ਫਿਰ ਡਰ ਸਾਨੂੰ ਕਾਹਦਾ, ਕਿਉਂ? ਪੂਰਨਾ ਪਾ ਕੇ ਦੱਸਿਆ ਮਹਾਰਾਜ ਨੇ, ਕਹਿੰਦੇ ਜਿਹਨਾਂ ਦੀ ਅਗਵਾਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਕਰੇ ਉਹਨੇ ਜਿੱਤ ਕੇ ਹੀ ਆਉਣਾ, ਡਰ ਉਹਦੇ ਨੇੜੇ ਵੀ ਨੀ ਲੰਘ ਸਕਦਾ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਮਰ ਜਾਣ ਨੂੰ ਸਾਧ ਸੰਗਤ ਜੀ ਹਾਰ ਨਹੀਂ ਕਹਿੰਦੇ, ਜਿਹੜਾ ਲੜਾਈ ਦੇ ਮੈਦਾਨ ਚ ਸੂਰਮਾ ਗਿਆ ਉਹਨੇ ਸਰੀਰ ਤਾਂ ਦੇਣਾ, ਸ਼ਹੀਦੀ ਤਾਂ ਪਾਉਣੀ ਹੈ, ਪਰ ਅਸਲ ਵਿੱਚ ਸਾਧ ਸੰਗਤ ਜੀ ਜਿੰਨੇ ਮਰਜ਼ੀ ਸ਼ਹੀਦ ਹੋ ਜਾਣ, ਇੱਕ ਵੀ ਵਾਪਸ ਆਉਂਦਾ ਤੇ ਜਿੱਤ ਕੇ ਹੀ ਆਉਂਦਾ। ਜੇ ਪੁਰਾਣਾ ਸਹਿਤ ਆਉਂਦਾ ਤੇ ਜਿੱਤ ਕੇ ਆਉਂਦਾ, ਨਹੀਂ ਤੇ ਉੱਥੇ ਪ੍ਰਾਣ ਦੇ ਦਿੰਦਾ ਆਪਣੇ। ਪ੍ਰਾਣ ਦੇ ਦੇਣੇ ਵੀ ਜਿੱਤ ਮੰਨੀ ਜਾਂਦੀ ਹੈ, ਕਿਉਂਕਿ ਗਿਣਤੀ ਸਾਵੀ ਨਹੀਂ। ਤੇ ਜਿਹਨਾਂ ਦੀ ਅਗਵਾਈ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਕਰੇ, ਜਿਹਨਾਂ ਦੀ ਅਗਵਾਈ ਵੱਡੇ ਸਾਹਿਬਜ਼ਾਦਿਆਂ ਦਾ ਸਰੀਰ ਕਰੇ, ਚਮਕੌਰ ਵਿੱਚ ਏਦਾਂ ਦਾ ਕੀਤਾ ਜੰਗ, ਉਸ ਕੌਮ ਨੂੰ ਫਿਰ ਸਾਧ ਸੰਗਤ ਜੀ ਦਲੇਰੀ ਕਿਤੇ ਹੁਧਾਰੀ ਨਹੀਂ ਲੈਣੀ ਪੈਂਦੀ, ਉਹ ਉਹਨਾਂ ਦੇ ਖੂਨ ਵਿੱਚ ਪਾ ਦਿੱਤੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ।
ਉਹ ਮਰਨ ਕੀ ਸ਼ੰਕ ਨਾ ਜਿਨ ਕੋ, ਕਹਾਂ ਸੂਰਤਾ ਗੋਨ ਗਨ ਤਿਨ ਕੋ,
ਕਹਿੰਦੇ ਜਿਹਨਾਂ ਨੂੰ ਮਰਨ ਦੀ ਲੇਸ ਮਾਤਰ ਵੀ ਸ਼ੰਕਾ ਨਹੀਂ, ਉਹਨਾਂ ਦੀ ਸੂਰਬੀਰਤਾ ਦੇ ਕਿੱਥੋਂ ਤੱਕ ਗੁਣ ਗਾ ਕੇ ਦੱਸੀਏ।
ਪਹੁੰਚੇ ਸਨਮੁਖ ਜਿਸ ਘਰ ਝਾੜ,
ਕਹਿੰਦੇ ਜਿਹੜਾ ਸਾਹਮਣੇ ਆਉਂਦਾ ਤੇ ਮੜ ਜਾ ਹੱਥ ਉਹਦੇ ਉੱਤੇ ਝਾੜਦੇ ਹਨ।
ਗੁਰ ਪ੍ਰਤਾਪ ਤੇ ਤਤ ਛਿਨ ਮਾਰੇ,
ਆ ਉਹ ਬਚਨ ਆ ਗਿਆ ਜੀ, ਕਹਿੰਦੇ ਗੁਰ ਪ੍ਰਤਾਪ ਤੇ ਤਤ ਛਿਨ ਮਾਰੇ, ਕੁਝ ਗਿਣਤੀ ਦੇ 5-5, 7-7 ਸਿੰਘ ਹਜ਼ਾਰਾਂ ਨੂੰ ਕਿੱਦਾਂ ਮਾਰ ਦੇਣਗੇ ਗੁਰੂ ਦੇ ਪ੍ਰਤਾਪ ਕਰਕੇ, ਕਿਉਂਕਿ ਮਹਾਰਾਜ ਦਾ ਸਤਸੰਗ ਜੀ ਸਰਬ ਕਲਾ ਸਮਰੱਥ ਦਾ ਪ੍ਰਤਾਪ ਉਸ ਵੇਲੇ ਕੰਮ ਕਰ ਰਿਹਾ ਇਹਨਾਂ ਦੇ ਵਿੱਚ, ਇਸ ਲਈ ਮਾਰਦੇ ਏਡੀ ਵੱਡੀ ਗਿਣਤੀ ਵਿੱਚ ਵੈਰੀਆਂ ਨੂੰ।
ਸ਼ੁਧਤ ਸ਼ਰਮਤ ਦੁੱਖ ਤੇ ਛਿਨ ਟਾਰੇ,
ਸ਼ੁਧਤ ਸ਼ਰਮਤ ਦੁੱਖ ਤੇ ਟਨ ਟਾਰੇ, ਸ਼ੁਧਤ ਹੁੰਦੀ ਭੁੱਖ ਤੇ ਸ਼ਰਮਤ ਹੁੰਦਾ ਥਕੇਵਾ। ਕਹਿੰਦੇ ਪਤਾ ਨੀ ਕੀ ਹੋ ਗਿਆ, ਕਿੰਨੇ ਮਹੀਨਿਆਂ ਦੀ ਭੁੱਖ ਤੇ ਥਕੇਵਾ, ਉਹ ਤਾਂ ਪਤਾ ਹੀ ਨੀ ਕਿੱਥੇ ਚਲਿਆ ਗਿਆ ਇਹਨਾਂ ਦਾ ਜੀ।
ਉਜ ਤੇਜ ਗੁਰ ਦਇਓ ਉਦਾਰੇ,
ਕਹਿੰਦੇ ਉਹ ਸੋਜ ਤੇਜ ਗੁਰ ਦਇਓ ਉਦਾਰੇ, ਉਦਾਰ ਹੁੰਦਾ ਦਾਤਾ, ਦਾਤੇ ਗੁਰੂ ਜੀ ਬੈਠੇ ਨੇ ਉਤਰੀ ਦੂਸਰੀ ਛੱਤ ਉੱਤੇ ਤੇ ਆਪਣਾ ਬਲ ਤੇ ਤੇਜ ਮਹਾਰਾਜ ਜੀ ਨੇ ਦਿੱਤਾ ਹੋਇਆ ਇਹਨਾਂ ਨੂੰ ਸਾਰਿਆਂ ਨੂੰ ਇਸ ਵੇਲੇ ਜੀ।
ਜੋ ਨਟ ਉਛਲਤ ਬਾਜੀ ਪਾਵਤ,
ਬਾਜੀਗਰ ਬਾਜੀ ਪਾਉਂਦਾ ਉਛਲ ਉਛਲ ਕੇ,
ਜੋ ਬਲ ਤੇ ਇਕ ਚੱਲ ਜਾਵਤ,
ਜਿੱਦਾਂ ਬਲ ਦੇ ਨਾਲ ਚੜ੍ਹਦੇ ਵੈਰੀ ਦੇ ਉੱਤੇ ਇਹ ਜੀ।
ਸਭ ਲਗ ਪ੍ਰਾਣ ਤਜੀ ਨੇ ਰਾਣ ਮੈਂ,
ਜਦੋਂ ਤੱਕ ਲੜਾਈ ਦੇ ਮੈਦਾਨ ਚ ਪ੍ਰਾਣ ਚਲੇ ਨੀ ਜਾਂਦੇ ਸਿੰਘਾਂ ਸੂਰਮਿਆਂ ਦੇ,
ਸਭ ਲਗ ਹੱਥਾਂ ਰਿਪਨ ਕੇ ਤਨ ਮੈਂ,
ਉਦੋਂ ਤੱਕ ਵੈਰੀਆਂ ਦੇ ਤਨ ਨੂੰ ਸਾਧ ਸਿੰਘ ਜੀ ਚੀਰਨਾ ਛੱਡਦੇ ਨਹੀਂ ਇਹ।
ਮਾਰੇ ਜਾਏ ਮਰਨ ਲੱਗ ਜੇਤੇ,
ਕਹਿੰਦੇ ਮਰਨ ਤੱਕ ਜਿੰਨੇ ਮਾਰੇ ਜਾਂਦੇ ਨੇ ਮਾਰ ਕੇ ਸ਼ਹੀਦ ਹੁੰਦੇ ਹਨ।
ਕਰ ਪੁਰਖਾਰਤ ਹਨ ਤੇਤੇ,
ਉਥੋਂ ਤੱਕ ਪੁਰਸ਼ਾਰਥ ਕਰੀ ਜਾਂਦੇ ਆ ਜਿੱਥੋਂ ਤੱਕ ਵੱਧ ਤੋਂ ਵੱਧ, ਕਿਉਂਕਿ ਮਹਾਰਾਜ ਨੇ ਆਖਿਆ ਸੀ ਜਿਤਨੇ ਇਸ ਤੇ ਮਰੇ ਉਹਨੇ ਬੇਪੀਰ ਸਮਝਣਾ, ਹਜ਼ੂਰ ਨੇ ਆਖਿਆ ਜਿੰਨੇ ਵੱਧ ਤੋਂ ਵੱਧ ਮਾਰਦੇ ਮਾਰ ਦੇਣੇ, ਕਿਉਂਕਿ ਇਹ ਬੇਪੀਰੇ ਨੇ ਜਿਹੜੇ ਕਸਮਾਂ ਖਾ ਕੇ ਮੁੱਕਰ ਗਏ, ਜਿਨ੍ਹਾਂ ਨੇ ਆਪਣੇ ਇਸ਼ਟ ਦੀ ਵੀ ਸੰਗ ਨਾ ਰੱਖੀ, ਜਿਹੜੇ ਸੋਹਾਂ ਖਾ ਕੇ ਮੁੜ ਜਾਣ ਵਾਲੇ ਨੇ, ਇਹਨੇ ਇਹ ਬੇਪੀਰ ਨੇ ਜਿੰਨੇ ਮਰੇ ਇਹ ਧਰਤੀ ਤੇ ਭਾਰ ਨੇ, ਧਰਤੀ ਦਾ ਭਾਰ ਹੌਲਾ ਕਰ ਦੇਣਾ ਚਾਹੀਦਾ ਹੈ।
ਪੰਚੋਂ ਸਿੰਘ ਸੋ ਵੀਰ ਮੁਛਾਲੇ,
ਪੰਜੇ ਸਿੰਘ ਸਾਹਿਬ ਜ਼ਿਆਦਾ ਜੁਝਾਰ ਸਿੰਘ ਜੀ ਦੇ ਨਾਲ ਜਿਹੜੇ ਸੋਹਣੇ ਦਾੜਿਆਂ ਮੁੱਛਾਂ ਵਾਲੇ ਸਨ,
ਲੜ ਕਰ ਬਹੁਤ ਕੀ ਘਰ ਘਾਲੇ,
ਬਹੁਤ ਲੜ ਲੜ ਕੇ ਕਈਆਂ ਦੇ ਘਰ ਖਾਲੀ ਕਰ ਦਿੱਤੇ ਜੀ।
ਜਲਕੂ ਮੱਛ ਹਲਾਵੇ ਜੈਸੇ,
ਜਿਵੇਂ ਪਾਣੀ ਵਿੱਚ ਮਗਰ ਮੱਛ ਫਿਰੇ ਤੇ ਪਾਣੀ ਨੂੰ ਹਲਾ ਦਿੰਦਾ ਹੈ।
ਹਲਾ ਚਾਲ ਲਸ਼ਕਰ ਮੈਂ ਤੈਸੇ,
ਇਸੇ ਤਰ੍ਹਾਂ ਲਸ਼ਕਰ ਦੇ ਵਿੱਚ ਹਲਾ ਚਾਲ ਮਚਾ ਦਿੱਤੀ ਇਹਨਾਂ ਸੂਰਮਿਆਂ ਨੇ ਜੀ।
ਮਿਲ ਛਲਕੇ ਗਨ ਤੁਪਕ ਚਲਾਏ,
ਬਹੁਤ ਸਾਰੀਆਂ ਤੋਪਾਂ ਬੰਦੂਕਾਂ ਪਹਿਲਾਂ ਚਲਾਈਆਂ ਹਨ।
ਇੱਕ ਕੈ ਬਹੁ ਲਗ ਲਗ ਗਿਰ ਜਾਏ,
ਜਿਸ ਦੇ ਵੀ ਲੱਗਦੀ ਉਸੇ ਵੇਲੇ ਗਿਰ ਜਾਂਦਾ ਉਹ ਜੀ।
ਜੋਰਾਵਰ ਸਿੰਘ ਜੋਰ ਵਿਸਾਲਾ,
ਬਾਬਾ ਜੁਝਾਰ ਸਿੰਘ ਜੀ ਬਹੁਤ ਜ਼ੋਰ ਨਾਲ ਸਾਧ ਸਿੰਘ ਜੀ ਲੜ ਰਹੇ ਹਨ।
ਇਸ ਕਿਸ਼ੋਰ ਦੇਵ ਤੋਂ ਵੱਡ ਭਾਲਾ,
ਬਹੁਤ ਜਿਨ੍ਹਾਂ ਦਾ ਕਹਿੰਦੇ ਚੌੜਾ ਤੇ ਤੇਜ ਪ੍ਰਤਾਪ ਵਾਲਾ ਮੱਥਾ ਸੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ,
ਦੇਖਿਓ ਜਮ ਪ੍ਰਾਤਾ ਕੋ ਯੁੱਧ,
ਜਿਵੇਂ ਉਹਨਾਂ ਨੇ ਆਪਣੇ ਭਰਾ ਦਾ ਯੁੱਧ ਦੇਖਿਆ ਸੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਖੜ ਕੇ ਦੇਖਿਆ ਸੀ ਜੁਝਾਰ ਸਿੰਘ ਜੀ ਨੇ ਯੁੱਧ, ਉਹਨਾਂ ਨੂੰ ਪਤਾ ਸੀ ਕਿਵੇਂ ਲੜੇ ਮੇਰੇ ਵੱਡੇ ਵੀਰ,
ਤੈਸੇ ਕਰਨ ਲੱਗੂ ਬੜ ਕਰੋਧ,
ਉਸੇ ਤਰ੍ਹਾਂ ਹੀ ਕਰਨ ਲੱਗ ਪਏ ਸਾਧ ਸਿੰਘ ਜੀ ਬਹੁਤ ਵੀਰ ਰਸ ਨਾਲ, ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਕਰਦੇ ਸਨ ਚੰਚਲਤਾ ਫੁਰਤੀ ਜਿਵੇਂ ਪੈਂਤੜਾ, ਜੁਝਾਰ ਸਿੰਘ ਜੀ ਵੀ ਹੁਣ ਉਸੇ ਦਾਤੇ ਹਨ ਜੀ।
ਪਿਤਾ ਪ੍ਰਸੰਨ ਹੋਏ ਜਿਮ ਹੇਰ,
ਕਹਿੰਦੇ ਜਿਨ੍ਹਾਂ ਨੂੰ ਦੇਖ ਦੇਖ ਕੇ ਉਹਨਾਂ ਦੇ ਪਿਤਾ ਜੀ ਬਹੁਤ ਪ੍ਰਸੰਨ ਹੋ ਰਹੇ,
ਸਦਾ ਸ਼ਿਕਰਤਾ ਕਰੇ ਬਡੇਰ,
ਜਿਵੇਂ ਪਿਤਾ ਦੀ ਖੁਸ਼ੀ ਮਿਲਣੀ ਆ ਉਸ ਸੂਰਮ ਗਤੀ ਨਾਲ ਸਾਧ ਸਿੰਘ ਜੀ ਲੜਦੇ ਹਨ।
ਨਿਠਰ ਕੁਦੰਡ ਪ੍ਰਚੰਡ ਮਹਾਨਾ,
ਬਾਬਾ ਜੁਝਾਰ ਸਿੰਘ ਜੀ ਦੇ ਹੱਥ ਵਿੱਚ ਵੀ ਬਹੁਤ ਕਠੋਰ ਧੰਕ ਫੜਿਆ ਹੋਇਆ ਹੈ।
ਤੀਕਨ ਬਾਣ ਤਾਨ ਤੇ ਤਨ,
ਜਿਸ ਨਾਲ ਤਾਣ ਤਾਣ ਕੇ ਤਿੱਖੇ ਤੀਰ ਚਲਾਉਂਦੇ ਹਨ।
ਦੋਹਰਾ ਸ੍ਰੀ ਜੋਰਾ ਸ੍ਰੀ ਜੁਝਾਰ ਸਿੰਘ ਜੀ ਜੋਰਾਵਰੀ ਦਿਖਾਏ,
ਬਾਬਾ ਜੁਝਾਰ ਸਿੰਘ ਜੀ ਬਹੁਤ ਜੋਰਾਵਰੀ ਦਿਖਾ ਰਹੇ ਹਨ।
ਮਾਰਤ ਸੁੱਟ ਤਰੰਗ ਕੋ ਤਰਨ ਦੇਤ ਉਥਲਾਏ,
ਬਹੁਤ ਸਾਰੇ ਘੋੜਿਆਂ ਸਮੇਤ ਸਵਾਰਾਂ ਨੂੰ ਮਾਰ ਕੇ ਸੁੱਟ ਦਿੱਤਾ ਹੈ ਜੀ।
ਲਾਲਤ ਪਤ ਛੰਦ ਜਿਤ ਕੋ ਜਾਏ ਹਲਾ ਹਲ ਹੋਵੇ,
ਇਸ ਪਾਸੇ ਨੂੰ ਸਾਹਿਬਜ਼ਾਦਾ ਦੀ ਜਾਂਦੇ ਹਨ ਹਲਚਲੀ ਮਚਾ ਦਿੰਦੇ ਹਨ।
ਇਹ ਆਵਤ ਲਿਹੁ ਮਾਰੇ,
ਕਹਿੰਦੇ ਨੇ ਇਸ ਤਰੀਕੇ ਨਾਲ ਮਾਰਦੇ ਹਨ।
ਸੌ ਦੋ ਸੈ ਉਮੜਤ ਗਏ ਆ ਯੁੱਧ,
ਕਹਿੰਦੇ ਸੌ ਦੋ ਸੌ ਜਿੰਨੇ ਸਾਹਮਣੇ ਆ ਗਏ ਹਨ ਉਹ ਨੀ ਫਿਰ ਮੁੜ ਕੇ ਉੱਠੇ।
ਨਗਨ ਖੜਗ ਕਰ ਧਾਰੇ,
ਕਹਿੰਦੇ ਨੰਗੀਆਂ ਖੜਗਾਂ ਦਾ ਵੀ ਸਵਾਦ ਚਖਾਇਆ ਵੈਰੀਆਂ ਨੂੰ।
ਸੇਲੇ ਸੰਗਨ ਤੋਮਰ ਤੀਰਨ,
ਕਹਿੰਦੇ ਸੇਲਿਆਂ ਸੰਗਾਂ ਤੋਮਰਾਂ ਤੇ ਤੀਰਾਂ ਨਾਲ ਇਹ ਹਰ ਕਿਸੇ ਤਰ੍ਹਾਂ ਦਾ ਸ਼ਸਤਰ ਵਰਤਿਆ ਉੱਥੇ ਜਾ ਕੇ।
ਅਦਕ ਛੁਟਾਏ ਤੁਫੰਗਾ,
ਬਹੁਤ ਸਾਰੀਆਂ ਗੋਲੀਆਂ ਵੀ ਚਲਾਈਆਂ ਜੀ।
ਪਰਾਂ ਯਤਨ ਪਾਉ ਘੇਰਨ ਕੋ ਮਹਿਲ,
ਕਹਿੰਦੇ ਵੈਰੀ ਬਹੁਤ ਯਤਨ ਕਰਦੇ ਨੇ ਵੀ ਘੇਰਾ ਪਾ ਲਈਏ ਇਹਨਾਂ ਨੂੰ।
ਇਥੋਂ ਤਧਾਏ ਨਿਸੰਗਾ,
ਕਹਿੰਦੇ ਇੱਧਰ ਉੱਧਰ ਭੱਜੇ ਫਿਰਦੇ ਨੇ ਇਸ ਕਰਕੇ ਘੇਰੇ ਵਿੱਚ ਨਹੀਂ ਆਉਂਦੇ।
ਲੱਖੋਂ ਸ਼ਸਤਰ ਚਲਤ ਹੈ ਇਸ ਵੇਦ,
ਕਹਿੰਦੇ ਇਹਨਾਂ ਵੱਲ ਵੀ ਲੱਖਾਂ ਸ਼ਸਤਰ ਚਲਦੇ ਨੇ ਉਹਨਾਂ ਦੇ।
ਜਾਨ ਬਲ ਤੇ ਕਾਨੂੰ ਪੁੱਠੇ,
ਕਹਿੰਦੇ ਜਿਵੇਂ ਸਾਧ ਸੰਗਤ ਜੀ ਬੱਦਲਾਂ ਤੋਂ ਕਣੀਆਂ ਦੀ ਵਰਖਾ ਹੁੰਦੀ ਹੈ।
ਗੋਰੀ ਤੀਰ ਤਰਾ ਤਰ ਵਰਖਤ,
ਕਹਿੰਦੇ ਗੋਲੀਆਂ ਤੀਰ ਵੀ ਤੜਾ ਤਰ ਆਉਂਦੇ ਨੇ ਇਹਨਾਂ ਵੱਲ ਨੂੰ ਵੀ।
ਸ਼ਬਦ ਵੱਡੋ ਤਬ ਉੱਠੇ,
ਬਹੁਤ ਸ਼ਬਦ ਉਸ ਵੇਲੇ ਭਿਆਨਕ ਉੱਠ ਰਿਹਾ ਖੜਕਾ ਗੋਲੀਆਂ ਦੇ ਚੱਲਣ ਦਾ।
ਹੱਥ ਦੇ ਪ੍ਰਭੂ ਰਾਖਤ ਸਭ ਤੇ,
ਫਿਰ ਹੈਰਾਨੀ ਸੀ ਨਾ ਵੀ ਇਹਨਾਂ ਨੂੰ ਲੱਗ ਕਿਉਂ ਨੀ ਰਹੇ ਉਹ ਤੀਰ ਤੇ ਗੋਲੀਆਂ। ਕਹਿੰਦੇ ਹੱਥ ਦੇ ਪ੍ਰਭੂ ਰਾਖੇ, ਹੱਥ ਦੇ ਕੇ ਬਚਾ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਨੀ ਵੀ ਸ਼ਹੀਦੀ ਤੋਂ ਬਚਾ ਰਹੇ ਆ, ਹੱਥ ਦੇ ਕੇ ਹਾਲ ਦੀ ਘੜੀ ਉਸ ਮਾਰ ਤੋਂ ਬਚਾ ਰਹੇ ਵੀ ਇੱਕ ਵਾਰ ਵੈਰੀਆਂ ਨੂੰ ਪਤਾ ਲੱਗ ਜਾਏ ਵੀ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਸੂਰਮਾ ਕਿਵੇਂ ਲੜਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਉਂ ਉਤੋਂ ਮਹਾਰਾਜ ਜੀ ਨੇ ਸਾਧ ਸੰਗਤ ਜੀ ਤੀਰਾਂ ਦੀ ਝੜੀ ਲਾਏ ਸੀ ਤੇ ਤੀਰਾਂ ਦੀ ਛਾਂ ਥੱਲੇ ਅੱਗੇ ਵਧਦੇ ਸਨ ਸੂਰਮੇ, ਤੇ ਮਹਾਰਾਜ ਜੀ ਦਾ ਤੀਰ ਜਦੋਂ ਉਪਰੋਂ ਆ ਰਿਹਾ ਇਧਰੋਂ ਸਾਹਿਬਜ਼ਾਦਾ ਜੀ ਲੜਨ ਤੇ ਸਾਹਮਣੇ ਕਿਹੜਾ ਆਵੇ ਫਿਰ ਮਾਈ ਦਾ ਲਾਲ।
ਫਿਰ ਤਬੀਜ ਉਤਲਾਵਾ,
ਇਧਰ ਉਧਰ ਸਾਧ ਸੰਗਤ ਜੀ ਉਤਲਾਵਤ ਹੁੰਦਾ ਛੇਤੀ ਨਾਲ ਜਾਣਾ, ਇਧਰ ਉਧਰ ਛੇਤੀ ਨਾਲ ਫੁਰਤੀ ਨਾਲ ਜਾਂਦੇ ਹਨ।
ਖੜਗ ਨਿਕਾਸੀ ਬਾੜਤ ਛਤਰਨ,
ਕੱਢ ਕੇ ਖੜਗਾਂ ਛਤਰੂ ਵੱਡੇ ਹਨ ਜੀ।
ਜੋ ਲਾਗੀ ਬਨਦਾਵਾ,
ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵੇ ਏਦਾਂ ਹੋ ਗਿਆ।
ਛਿਨ ਮੈਂ ਨਿਕਸ ਜਾਤ ਹੈ ਵਿੱਚ ਤੇ,
ਇੱਕ ਛਿਨ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੇ ਚਲੇ ਜਾਂਦੇ।
ਦੂਸਰੀ ਦਿਸ਼ਾ ਜਦ ਜਾਵੇ,
ਜਦੋਂ ਦੂਸਰੀ ਦਿਸ਼ਾ ਤੇ ਜਾਂਦੇ ਕਹਿੰਦੇ ਹਨ ਜੀ,
ਸ਼ਬਦ ਕੜਾ ਕੜ ਮਾਰ ਮੱਚੇ ਜਬ,
ਕਹਿੰਦੇ ਕੜਾ ਕੜ ਦੀ ਮਾਰ ਦੇ ਬੜੇ ਸ਼ਬਦ ਕੰਨਾਂ ਚ ਪੈਂਦੇ ਨੇ, ਬੜੀਆਂ ਧੁਨੀਆਂ ਕੰਨਾਂ ਚ ਪੈਂਦੀਆਂ ਹਨ।
ਮਹਾ ਰੌਰ ਤਬ ਪਾਵੇ,
ਬੜਾ ਰੌਲਾ ਪਿਆ ਹੋਇਆ ਉੱਥੇ ਜੀ।
ਜਨ ਖੀਰਤ ਮੈਂ ਬਾਲਕ ਸੰਗੇ,
ਕਹਿੰਦੇ ਜਿਵੇਂ ਬਾਲਕਾਂ ਦੇ ਨਾਲ ਨੀ ਖੇਡੀ ਦਾ, ਬਸ ਜੰਗ ਨੂੰ ਤੇ ਸਾਧ ਸੰਗਤ ਜੀ ਉਹਨਾਂ ਨੇ, ਅਸਲ ਵਿੱਚ ਜਿੱਤ ਹੁੰਦੀ ਸਾਧ ਸੰਗਤ ਜੀ ਉਹਦੀ ਆ ਜਿਹੜਾ ਜੰਗ ਨੂੰ ਖੇਡ ਸਮਝ ਲਵੇ। ਖੇਡ ਉਹ ਸਮਝ ਸਕਦਾ ਜਿਹੜਾ ਬਿਲਕੁਲ ਨਿਰਭੈ ਹੋ ਜਾਵੇ ਵੀ ਮੇਰੇ ਵਾਸਤੇ ਜੰਗ ਕਰਨਾ ਇੱਕ ਖੇਡ ਹੀ ਆ, ਸਰੀਰ ਤੇ ਚਲਿਆ ਹੀ ਜਾਣਾ, ਪਰ ਇਹ ਖੇਡ ਇੱਕ ਵਾਰੀ ਇਸ ਤਰੀਕੇ ਨਾਲ ਖੇਡਣੀ ਵੀ ਬਾਜੀ ਜਿੱਤ ਜਾਈਏ ਅਸੀਂ।
ਅਤ ਆਨੰਦ ਉਮਗੰਤੇ,
ਕਹਿੰਦੇ ਬਹੁਤ ਆਨੰਦ ਵਿੱਚ ਹਨ ਸਾਰੇ ਸੂਰਮੇ।
ਜੀਤ ਜਾਤ ਹੈ ਜਗਤ ਹੋਇ ਕੈ,
ਜਿਵੇਂ ਬਾਲਕਾਂ ਨਾਲ ਖੇਡਦਿਆਂ ਜਿੱਤ ਨੀ ਜਾਂਦਾ, ਜਿਹੜਾ ਚੰਗਾ ਖਿਡਾਰੀ ਹੋਵੇ ਕਹਿੰਦੇ ਬਸ ਜਿਸ ਪਾਸੇ ਜਾਂਦੇ ਜਿੱਤਦੇ ਜਾਂਦੇ ਹਨ।
ਹੁਣ ਤਾਬਤ ਚਪਲੰਤ,
ਜਿਸ ਤਰ੍ਹਾਂ ਸਾਧ ਸੰਗਤ ਜੀ ਚਪਲਤਾ ਹੁੰਦੀ ਚੰਚਲਤਾ, ਚੰਚਲਤਾ ਨਾਲ ਲੜਦੇ ਹਨ, ਕਹਿੰਦੇ ਨਾ ਮਹਾਰਾਜ ਜੀ ਨੇ 14 ਜੰਗਾਂ ਕੀਤੀਆਂ ਤੇ 14 ਹੀ ਜਿੱਤੀਆਂ, ਜੇ ਦੇਖੀਏ ਆਪਾਂ ਤੇ ਫਿਰ ਜਿੱਤੀਆਂ ਕਿਵੇਂ, ਇਸੇ ਨੂੰ ਕਹਿੰਦੇ ਜੰਗ ਦਾ ਜਿੱਤਣਾ। ਮਹਾਰਾਜ ਨੂੰ ਸ਼ਹੀਦ ਕਰਨਾ ਉਹਨਾਂ ਦਾ ਨਿਸ਼ਾਨਾ ਸੀ, ਸਤਿਗੁਰੂ ਜੀ ਏਡੇ ਵੱਡੇ ਘੇਰੇ ਚੋਂ ਫੇਰ ਵੀ ਨਿਕਲ ਗਏ ਤੇ ਕੱਲੇ ਕੱਲੇ ਨੂੰ 1.25 ਲੱਖ ਨਾਲ ਲੜਾ ਦਿੱਤਾ ਤੇ ਤੁਰਕ ਮੂੰਹ ਚ ਉਂਗਲੀਆਂ ਪਾ ਕੇ ਦੇਖਦੇ ਰਹੇ, ਇਸੇ ਦਾ ਨਾਂ ਹੁੰਦਾ ਜੰਗ ਨੂੰ ਜਿੱਤਣਾ ਜੀ।
ਖੜਗਨ ਕੀ ਚੌਂ ਦਿਸ਼ਾ ਸ਼ਾਮ,
ਕਹਿੰਦੇ ਖੜਗਾਂ ਦੀ ਛਾਂ ਸੀ ਚਾਰ ਚਫੇਰੇ ਜਿੱਥੇ ਲੜ ਰਹੇ ਸਨ ਇਹ ਸਾਧ ਸੰਗਤ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਤੇ ਉਹਨਾਂ ਦੇ ਨਾਲ 5 ਸੂਰਮੇ, ਕੋਈ ਸੌਖਾ ਨੀ ਸੀ ਕੰਮ, ਏਡੀ ਵੱਡੀ ਫੌਜ, ਇੱਕ ਕਿਸਮ ਦੀ ਤਲਵਾਰਾਂ ਦੀ ਛਾਂ ਹੋਈ ਪਈ ਸੀ।
ਬਾਹਤ ਹੈ ਚੌਂ ਫੇਰੇ,
ਤੇ ਚਾਰ ਚਫੇਰੇ ਤਲਵਾਰਾਂ ਵਗ ਰਹੀਆਂ ਸਨ।
ਪਟੇਬਾਜ ਕੀ ਵਿਦਿਆ ਕਰ ਕਰ,
ਸਾਹਿਬਜ਼ਾਦਾ ਜੀ ਤੇ ਨਾਲ ਦੇ ਸਿੰਘ ਪਟੇਬਾਜ ਦੀ ਵਿਦਿਆ, ਕਹਿੰਦੇ ਗਤਕਾ ਜੀ ਨੇ ਸਿੱਖਿਆ ਹੋਵੇ ਗਤਕੇ ਵਾਲੇ ਸਿੰਘ ਦੀ ਵਿਦਿਆ ਅਨੁਸਾਰ।
ਹੱਦ ਕਰੇ ਕਰ ਗੋਰੇ,
ਕਹਿੰਦੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਪੇਸ਼ ਨੀ ਜਾਣ ਦਿੰਦੇ ਉਹਨਾਂ ਲੱਖਾਂ ਤਲਵਾਰਾਂ ਦੀ।
ਦਹੀ ਰੰਗ ਕੀ ਸਲਤਾ ਜਿੱਤ ਕੇ,
ਜਿਸ ਪਾਸੇ ਦੇਖੀਏ ਖੂਨ ਦੀ ਨਦੀ ਵਗ ਰਹੀ ਸੀ।
ਲੁੱਤਨ ਜਿੱਤ ਕੇ ਤੋ, ਲੋਥਨ ਕਹਿ ਅੰਬਾਰਾ,
ਲੋਥਾਂ ਦੇ ਅੰਬਾਰ ਲੱਗੇ ਹੋਏ ਸਨ।
ਕਹੂੰ ਕੇ ਸਿਰ ਕਿਦਮ ਸਮ ਰੋਡਤ,
ਕਿਦਮ ਕਹਿੰਦੇ ਨੇ ਗੇਂਦਾ ਨੂੰ, ਕਹਿੰਦੇ ਕਈਆਂ ਦੇ ਸਿਰ ਤੇ ਸਿਰ ਜਿਵੇਂ ਬਾਲ ਹੁੰਦੇ ਨੇ ਗੇਂਦ ਜਿਹਦੇ ਨਾਲ ਬਾਲਕ ਖੇਡਦੇ ਨੇ, ਕਹਿੰਦੇ ਗੇਂਦਾ ਦੀ ਤਰ੍ਹਾਂ ਕਈਆਂ ਦੇ ਸਿਰ ਰੁੜਦੇ ਫਿਰਦੇ ਸਨ ਉੱਥੇ।
ਕਰ ਪੱਗ ਡੰਡਨ ਮਾਰਾ,
ਤੇ ਕਰ ਪੱਗ, ਕਰ ਹੁੰਦੇ ਸਾਧ ਸੰਗਤ ਜੀ ਬਾਹਾਂ ਤੇ ਪੱਗ, ਲੱਤਾਂ ਕਹਿੰਦੇ, ਲੱਤਾਂ ਤੇ ਬਾਹਾਂ ਕੱਟੀਆਂ ਸਰੀਰਾਂ ਤੇ ਉਹ ਲੱਗਦੀਆਂ ਸਨ ਜਿਵੇਂ ਉਹ ਗੇਂਦ ਖੇਡਣ ਦੇ ਵਾਲੇ ਡੰਡੇ ਹੋਣ, ਕਹਿੰਦੇ ਲੱਤਾਂ ਬਾਹਾਂ ਡੰਡਿਆਂ ਦੀ ਤਰ੍ਹਾਂ ਲੱਗਦੀਆਂ ਤੇ ਸਿਰ ਲੱਗਦੇ ਜਿਵੇਂ ਗੇਂਦਾਂ ਪਈਆਂ ਹੋਣ ਜੀ।
ਗ੍ਰਿਧ ਬ੍ਰਿਧ ਭਖਣ ਕਰ ਆਮੇਖਾ,
ਬਹੁਤ ਸਾਰੀਆਂ ਗ੍ਰਿਧਾਂ ਗ੍ਰਿਜਾਂ ਜਿਹੜੀਆਂ ਨੇ ਮਾਸ ਖਾਣ ਵਾਲੀਆਂ।
ਬੈਠੀ ਕਿਤਕ ਨਾ ਡੋਲੇ,
ਕਹਿੰਦੇ ਬੈਠੀਆਂ ਨੇ ਲੜਾਈ ਦੇ ਮੈਦਾਨ ਵਿੱਚ, ਉਹ ਵੀ ਨੀ ਡਰਦੀਆਂ ਵੀ ਇਹ ਤਾਂ ਹਟਦਾ ਹੀ ਨੀ ਕੰਮ।
ਅੰਤਰ ਸੂਰਨ ਬੂਟੀਆਂ ਉਛਲਤ,
ਕਹਿੰਦੇ ਉਹਨਾਂ ਦੇ ਅੰਦਰ ਸੂਰਮਿਆਂ ਦੀਆਂ ਬੂਟੀਆਂ ਉਛਲਦੀਆਂ ਹਨ ਗਿਰਜਾਂ ਦੇ ਅੰਦਰ।
ਜਾਂ ਤੇ ਚੀਂਕਤ ਬੋਲੇ,
ਕਹਿੰਦੇ ਇਸ ਕਰਕੇ ਹੁਣੀ ਉਹਨਾਂ ਚ ਦਲੇਰੀ ਆ ਗਈ ਆ ਵੀ ਉਹ ਵੀ ਨੀ ਉੱਡਦੀਆਂ ਤੇ ਉੱਥੇ ਬੈਠੀਆਂ ਹੀ ਖੁਸ਼ੀ ਨਾਲ ਖਾਈ ਜਾਂਦੀਆਂ ਤੇ ਚੀਕਾਂ ਮਾਰੀ ਜਾਂਦੀਆਂ ਹਨ।
ਕਾਕ ਕੰਖ ਕੀ ਕੂਕੈ ਕੂਕੈ,
ਕਈ ਤਰ੍ਹਾਂ ਦੀਆਂ ਕੂਕਾਂ ਆਪਣੇ ਅੰਦਰੋਂ ਕੱਢਦੀਆਂ ਹਨ ਜੀ।
ਜੰਪ ਕਬੂਲ ਸੁਣਾਵੇ,
ਤੇ ਗਿੱਦੜ ਕਈ ਤਰ੍ਹਾਂ ਦੀਆਂ ਭਿਆਨਕ ਆਵਾਜ਼ਾਂ ਕੱਢਦੇ ਹਨ ਮਾਸ ਖਾਂਦੇ ਫਿਰਦੇ।
ਇੰਜ ਤੇ ਲੋਥਨ ਆਮਖ ਕੱਟ ਹੈ,
ਇਸ ਤਰ੍ਹਾਂ ਲੋਥਾਂ ਦਾ ਕੱਟ ਕੱਟ ਕੇ ਮਾਸ ਖਿੱਚ ਖਿੱਚ ਕੇ ਖਾ ਰਹੇ ਹਨ ਜੀ।
ਰੁਦਰ ਪਾਨ ਗਲ ਪਲ ਪੰਖਾਵੇ,
ਤੇ ਗਰਮ ਗਰਮ ਖੂਨ ਪੀਂਦੇ ਸੂਰਮਿਆਂ ਦਾ।
ਭੂਤ ਪਿਸਾਜ ਪ੍ਰੇਤ ਡਕਰਾਵਤ,
ਪ੍ਰੇਤ ਤੇ ਪਿਸਾਜ ਇੱਕ ਪ੍ਰੇਤਾਂ ਦੀ ਜਾਤੀ ਹੁੰਦੀ, ਕਹਿੰਦੇ ਨੇ ਇਹ ਖੂਨ ਪੀ ਕੇ ਡਕਾਰਦੇ ਹਨ।
ਤ੍ਰੂਣ ਤਮਾਸ ਅਗਹਾਏ,
ਖਾ ਕੇ ਮਾਸ ਰੱਜੇ ਹਨ ਜੀ।
ਖੱਪਰ ਭਰੇ ਜੋਗਨੀ ਤ੍ਰਿਪਤੈ,
ਕਹਿੰਦੇ ਨੇ ਖੱਪਰ ਭਰ ਕੇ ਜੋਗਨੀਆਂ ਖੂਨ ਦੇ ਪੀਂਦੀਆਂ ਹਨ।
ਗੁਰਬਿਨ ਕੌਣ ਰਜਾਏ,
ਤੇ ਕੀ ਕਹਿੰਦੇ, ਕਹਿੰਦੇ ਗੁਰਬਿਨ ਕੌਣ ਰਜਾਏ, ਗੁਰੂ ਤੋਂ ਬਿਨਾਂ ਕਿਹਨੇ ਰਜਾਉਣਾ ਸੀ ਸਾਨੂੰ। ਕਹਿੰਦੇ ਭੂਤ ਪ੍ਰੇਤ ਵੀ ਬੜੇ ਖੁਸ਼ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਨ।
ਚੌਂਦਿਸ਼ ਦੁੰਦ ਬਹੁ ਭਜੈ ਕਨੇਰੇ,
ਚਾਰ ਚਫੇਰੇ ਨਗਾਰੇ ਤੇ ਢੋਲ ਵੱਜਦੇ ਹਨ ਜਿਸ ਕਰਕੇ ਜੋਸ਼ ਆਉਂਦਾ ਸੂਰਮਿਆਂ ਨੂੰ। ਇਹ ਸਾਧ ਸੰਗਤ ਦੀ ਲੜਾਈ ਦੇ ਮੈਦਾਨ ਦੇ ਨਗਾਰੇ ਇਸ ਕਰਕੇ ਵੱਜਦੇ ਆ ਵੀ ਸੁਣ ਕੇ ਤੇ ਜੋਸ਼ ਆਉਂਦਾ। ਜਕਾਰੇ ਤੇ ਨਗਾਰੇ ਜੋਸ਼ ਵਾਸਤੇ ਹੁੰਦੇ ਆ, ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਜੋਸ਼ ਦਵਾਉਣ ਲਈ ਢਾਡੀ ਸਾਧ ਸੰਗਤ ਜੀ ਕਲਾ ਚਲਾਈ ਸੀ, ਤੇ ਅਬਦਲ ਨੂੰ ਤੇ ਨਾਥਮਲ ਨੂੰ ਮਹਾਰਾਜ ਜੀ ਨੇ ਆਖਿਆ ਸੀ ਰਾਜਿਆਂ ਮਹਾਰਾਜਿਆਂ ਦੀਆਂ ਉਹ ਕਹਾਣੀਆਂ ਤੇ ਪ੍ਰਸੰਗ ਸੁਣਾਓ ਜਿਹਨਾਂ ਵਿੱਚ ਜੰਗ ਹੋਇਆ ਸੀ। ਆਪਾਂ ਕਹਿੰਦੇ ਟੁੰਡੇ ਆਸ ਰਾਜੇ ਕੀ ਧੁਨੀ, ਤੇ ਉਹ ਰਾਜੇ ਸਨ ਜਿਹਨਾਂ ਨੇ ਬਹੁਤ ਬਹਾਦਰੀ ਨਾਲ ਜੰਗ ਕੀਤੇ ਸਨ। ਉਹ ਮਹਾਰਾਜ ਨੇ ਆਖਿਆ ਸੀ ਕਿਉਂ, ਕਿਉਂਕਿ ਜੋਸ਼ ਆਉਂਦਾ ਸੀ ਸੁਣ ਕੇ। ਵੀਰ ਰਸ ਭਰਨ ਵਾਸਤੇ ਉਦੋਂ ਨਗਾਰੇ ਵਜਾਏ ਜਾਂਦੇ ਆ, ਢੋਲ ਵਜਾਏ ਜਾਂਦੇ ਹਨ ਜੀ।
ਪਟੈ ਢੋਲ ਸ਼ਹਿਨਾਏ,
ਬਹੁਤ ਸਾਰੇ ਢੋਲ ਸ਼ਹਿਨਾਈਆਂ ਵੱਜਦੇ ਹਨ।
ਜਿਸਮੈ ਪਏ ਦੇਖ ਕਰ ਰਣ ਕੋ,
ਕਹਿੰਦੇ ਤੁਰਕ ਤੇ ਜਿਹੜੇ ਪਹਾੜੀ ਸਨ ਲੜਾਈ ਦੇ ਮੈਦਾਨ ਨੂੰ ਦੇਖ ਦੇਖ ਕੇ ਹੈਰਾਨ ਸਨ ਬਹੁਤ।
ਤੁਰਕਨ ਦਲ ਸਮੁਦਾਏ,
ਤੁਰਕਾਂ ਦਾ ਸਾਰਾ ਦਲ ਬੜਾ ਹੈਰਾਨ ਹੋਇਆ ਸੀ।
ਕਿੰਨਰ ਗੰਧਰਵ ਸਿੱਧ ਅਪਸ਼ਰਾ,
ਕਹਿੰਦੇ ਸਿੱਧ ਅਪਸ਼ਰਾ ਕਿੰਨਰ ਤੇ ਗੰਧਰਵ ਇਹ ਰਾਗੀ ਦੇਵਤਿਆਂ ਦੇ ਤੇ ਦੇਵਤੇ ਜਿੰਨੇ ਹਨ।
ਹੀਰ ਹੀਰ ਹੈਰਾਨ ਨੇ,
ਉਹ ਵੀ ਜੰਗ ਦੇਖ ਦੇਖ ਕੇ ਬੜੇ ਹੈਰਾਨ ਨੇ, ਕਿਉਂਕਿ ਜੰਗ ਦੇਖਣ ਵਾਸਤੇ ਆ ਗਏ ਸਨ ਇਹ ਸਾਰੇ।
ਕਹਾਂ ਸ਼ੁਧ ਨਾਰੂ ਚਿਤ੍ਰਵਾ ਰਿੰਸੇ ਹੈ,
ਕਹਿੰਦੇ ਨੇ ਕਹਾਂ ਇਹੋ ਜਿਹਾ ਜਿਹੜਾ ਸਾਧ ਸੰਗਤ, ਕਹਿੰਦੇ ਕਿੱਥੇ ਭੁੱਖੇ 40 ਸਿੰਘ ਸ਼ੁਧਤ ਹੁੰਦੇ ਭੁੱਖੇ, 40 ਸਿੰਘ ਇੱਕ ਬੰਨੇ ਭੁੱਖੇ ਜਿਹੜੇ ਕਈਆਂ ਮਹੀਨਿਆਂ ਦੇ,
ਕਹਿ 10 ਲੱਖ ਬਲਵਾਨ,
ਕਿੱਥੇ 10 ਲੱਖ ਬਲਵਾਨ ਸੂਰਮਾ,
ਜਿੱਤੋ ਜੰਗ ਮੰਡਿਓ ਰਿਪ ਮਾਰਨ,
ਏਦਾਂ ਦਾ ਕਹਿੰਦੇ ਬਚਿੱਤਰ ਨਾਟਕ, ਬਚਿੱਤਰ ਜੰਗ ਇਹਨਾਂ ਨੇ ਮਚਾ ਦਿੱਤਾ ਜੀ,
ਮ੍ਰਿਤਕ ਕਰੇ ਹਜ਼ਾਰ,
ਹਜ਼ਾਰਾਂ ਦੀ ਗਿਣਤੀ ਵਿੱਚ ਮਾਰ ਦਿੱਤੇ ਇਹਨਾਂ ਭੁੱਖੇ 40 ਸ਼ੇਰਾਂ ਨੇ,
ਮ੍ਰਿਤਕ ਸਮੂਹ ਬੀਤੋ ਇਹਨਾਂ ਲੜਦੇ,
ਕਹਿੰਦੇ ਕਿੰਨਾ ਸਮਾਂ ਜਦੋਂ ਇਹਨਾਂ ਨੂੰ ਲੜਦਿਆਂ ਬੀਤ ਗਿਆ ਤਾਂ,
ਫੇਰ ਲੱਗੇ ਦਿਸ ਚਾਰੋਂ,
ਚਾਰੋਂ ਪਾਸੇ ਢੇਰ ਹੀ ਲਾਸ਼ਾਂ ਦੇ ਲੱਗ ਗਏ ਹਨ,
ਜੁਝਾਰ ਸਿੰਘ ਬੜ ਜੋਰਾ ਵਰ ਕਰ,
ਕਹਿੰਦੇ ਜੁਝਾਰ ਸਿੰਘ ਜੀ ਬੜਾ ਜ਼ੋਰ ਕਰ ਕਰਕੇ,
ਜ਼ੋਰਤ ਕਰ ਜ਼ੋਰਤ ਦਿਖਾਇਓ,
ਦਿਖਾਲ ਦਿੱਤਾ ਇੱਕ ਵਾਰੀ ਜ਼ੋਰ ਆਪਣਾ, ਵੀ ਇਹਨੂੰ ਕਹਿੰਦੇ ਜੇ ਸੂਰਮ ਗਤੀ ਵੈਰੀਆਂ ਨੂੰ,
ਮਾਰ ਹਜ਼ਾਰਾਂ ਰਿਪ ਗਣ ਕੋ ਪੁੰਨ,
ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਵੈਰੀ ਜਦੋਂ ਮਾਰੇ ਗਏ ਤਾਂ,
ਜੰਗ ਵਿੱਚ ਲੁਪਟਾਇਓ,
ਕਹਿੰਦੇ ਹੁਣ ਜੰਗ ਵਿੱਚ ਸਾਧ ਸਿੰਘ ਜੀ ਇਹਨਾਂ ਦਾ ਵੀ ਸਮਾਂ ਆ ਗਿਆ ਸੱਚ ਖੰਡ ਨੂੰ ਜਾਣ ਦਾ,
ਦੇਖ ਰਹੇ ਦੁਸ਼ਮਣ ਦਾਸ਼ ਦਿਸਕੋ,
ਕਹਿੰਦੇ ਨੇ ਦੁਸ਼ਮਣ ਦੇਖ ਰਹੇ ਹਨ ਸਾਧ ਸਿੰਘ ਜੀ, ਦਸਾਂ ਦਿਸ਼ਾਵਾਂ ਤੋਂ ਹੀ ਸਮਝ ਲਓ,
ਤੇ ਅਦ੍ਰਿਸ਼ਟ ਤਦਾਏ,
ਉਸ ਵੇਲੇ ਸਾਹਿਬਜ਼ਾਦਾ ਜੀ ਦਾ ਸਮਝ ਲਓ ਵੀ ਆ ਗਿਆ ਆਖਰੀ ਸਮਾਂ,
ਜੁਗ ਨੰਦਨ ਜਬ ਜੂਜੇ ਰਣ ਮੈਂ,
ਏਦਾਂ ਦੂਸਰਾ ਸਾਹਿਬਜ਼ਾਦਾ ਵੀ ਸਾਧ ਸਿੰਘ ਜੀ ਮਹਾਰਾਜ ਜੀ ਦਾ ਸ਼ਹੀਦੀ ਪੈ ਗਿਆ, ਤੇ ਦੋਵੇਂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਏਦਾਂ ਜੂਜੇ ਹਨ ਲੜਾਈ ਦੇ ਮੈਦਾਨ ਵਿੱਚ,
ਸਿੰਘਾਂ ਅਰਜ ਲਗਾਏ,
ਕਹਿੰਦੇ ਸਿੰਘਾਂ ਨੇ ਫਿਰ ਜਦੋਂ ਜਿਗ ਪਿਆ ਨਾ ਸਾਹਿਬਜ਼ਾਦਾ ਜੁਝਾਰ ਸਿੰਘ ਵੀ, ਜਿਹੜੇ ਗੜੀ ਵਿੱਚ ਸਿੰਘ ਸਨ ਸਾਧ ਸਿੰਘ ਜੀ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਫੜ ਲਏ, ਕਹਿੰਦੇ ਸਿੰਘਾਂ ਅਰਜ ਲਗਾਈ, ਉਸ ਵੇਲੇ ਆਖਿਆ ਮਹਾਰਾਜ ਹੁਣ ਤੇ ਹੱਦ ਹੋ ਗਈ ਹੈ, ਉਹ ਦੂਸਰਾ ਵੀ ਸ਼ਹੀਦ ਹੋ ਗਿਆ ਜੇ ਤੇ ਹੁਣ ਅਸੀਂ ਬਸ ਫੜ ਲਏ ਚਰਨ ਤੇ, ਆਖਿਆ ਮਹਾਰਾਜ ਹੁਣ ਹੁਣ ਇੱਕ ਬੇਨਤੀ ਕਰ ਲੱਗੇ ਤੇ ਤੁਹਾਨੂੰ ਮੰਨਣੀ ਪੈਣੀ ਹੈ,
ਮਹਾਰਾਜ ਅਬ ਦੇਖਤ ਕਿਆ ਹੋ,
ਆਖਿਆ ਮਹਾਰਾਜ ਹੁਣ ਕੀ ਦੇਖਦੇ ਜੇ, ਹੁਣ ਤਾਂ ਗਿਆ ਦੂਜਾ ਸਾਹਿਬਜ਼ਾਦਾ ਵੀ ਸ਼ਹੀਦੀ ਪਾ ਗਿਆ ਹੈ,
ਨਿਕਤੋ ਤਜੋ ਅਖਾਰਾ,
ਮਹਾਰਾਜ ਨਿਕਲ ਜਾਓ ਜੀ, ਹੁਣ ਸਾਡੀ ਬੇਨਤੀ, ਅਸੀਂ ਚਰਨ ਨਹੀਂ ਛੱਡਣੇ, ਨਿਕਸੋ ਨਿਕਸੋ ਹੁੰਦਾ ਨਿਕਲਣਾ, ਹੁਣ ਲੜਾਈ ਦਾ ਮੈਦਾਨ ਛੱਡ ਕੇ ਆਪ ਜੀ ਨਿਕਲ ਜਾਵੋ,
ਦਗਾ ਦੁਸ਼ਟ ਨੇ ਕੀਨ ਸਪਕਰਨ,
ਇਹਨਾਂ ਦੁਸ਼ਟਾਂ ਨੇ ਬਹੁਤ ਵੱਡੀ ਦਗਾ ਕੀਤੀ ਹੈ,
ਰਣ ਕਰਨ ਸੰਘਾਰਾ,
ਇਹਨਾਂ ਨੇ ਸੋਹਾਂ ਖਾ ਕੇ ਤੇ ਫਿਰ ਲੜਾਈ ਦਾ ਇਹ ਮੈਦਾਨ ਪਖਾ ਦਿੱਤਾ ਜੀ ਇਹਨਾਂ ਨੇ,
ਹਮੂ ਸਾਰ ਕੇ ਸਿੱਖ ਲਾਸ਼ ਹੋਵੇ,
ਮਹਾਰਾਜ ਸਾਡੇ ਵਰਗੇ ਤੇ ਲੱਖਾਂ ਸਿੱਖ ਤੁਸੀਂ ਬਣਾ ਲਵੋਗੇ,
ਕੁਸ਼ਲੀ ਤੁਮੈ ਸਰੀਰ,
ਇਸ ਕਰਕੇ ਤੁਹਾਡੇ ਸਰੀਰ ਦੀ ਕੁਸ਼ਲਤਾ ਅਸੀਂ ਮੰਗਦੇ ਹਾਂ, ਇਸ ਲਈ ਬੇਨਤੀ ਕਰਦੇ, ਇਸ ਲਈ ਆਖਿਆ ਹੁਣ ਨੀ ਚਰਨ ਛੱਡਣੇ, ਤੁਹਾਨੂੰ ਇੱਥੋਂ ਜਾਣਾ ਪਵੇਗਾ, ਕਿਉਂਕਿ ਤੁਸੀਂ ਚਲੇ ਗਏ ਤੁਹਾਡਾ ਸਰੀਰ ਕੁਸ਼ਲ ਰਿਹਾ ਤੇ ਤੁਸੀਂ ਲੱਖਾਂ ਸਿੱਖ ਹੋਰ ਬਣਾ ਲਵੋਗੇ,
ਕਨੇ ਸੰਗ ਕਨੇ ਜੰਗ ਪਾਲਿਓ ਕਮਸਾਨਾ,
ਮਹਾਰਾਜ ਕਮਸਾਨ ਦਾ ਜੰਗ ਕਰ ਲਿਆ ਜੀ, ਕੋਈ ਕਸਰ ਨਹੀਂ ਛੱਡੀ ਹੈ,
ਲੱਖੋਂ ਹੱਥ ਕਰ ਵੀਰਾ,
ਮਹਾਰਾਜ ਲੱਖਾਂ ਮਾਰੇ ਨੇ, ਲੱਖਾਂ ਕੋਈ ਕਸਰ ਨੀ ਰਹਿਣ ਦਿੱਤੀ, ਤੇ ਹੁਣ ਅਜੇ ਵੀ ਅਸੀਂ ਬਾਕੀ ਪਏ ਆ, ਪਰ ਤੁਹਾਨੂੰ ਹੁਣ ਜਾਣਾ ਪਵੇਗਾ ਜਰੂਰ,
ਜਿੱਤੇ ਬਹਿਰ ਨਿਕਤੇ ਲੜਦੇ ਹਿੱਤ,
ਮਹਾਰਾਜ ਜਿੰਨੇ ਬਾਹਰ ਨਿਕਲੇ ਤੁਸੀਂ ਉਹਨਾਂ ਦੀ ਲੜਾਈ ਆਪ ਦੇਖੀ ਹੈ ਜੀ, ਲੜਨ ਵਾਸਤੇ ਉਹ
ਅੰਤ ਸਮੇਂ ਸਭ ਹੋਏ,
ਮਹਾਰਾਜ ਸਾਰਿਆਂ ਦਾ ਅਖੀਰ ਅੰਤ ਸਮਾਂ ਆਇਆ, ਪਰ ਇੱਕ ਵਾਰ ਉਹਨਾਂ ਨੇ ਦੁਸ਼ਮਣਾਂ ਨੂੰ ਜਣਾ ਦਿੱਤਾ ਵੀ ਜੰਗ ਕਹਿੰਦੇ ਕਿਹਨੂੰ ਹਨ,
ਲੱਖੋਂ ਦਲ ਦੇਖੋ ਆਪ ਉਮੜੇ,
ਤੇ ਮਹਾਰਾਜ ਅਜੇ ਵੀ ਲੱਖਾਂ ਦਾ ਦਲ ਪਿਆ ਜਿਹੜਾ ਬਾਹਰ ਅਜੇ ਹੈ ਗੜੀ ਦੇ,
ਰਹਿਣ ਦੁਰਗ ਪਰ ਢੋਏ,
ਤੇ ਮਹਾਰਾਜ ਹੁਣ ਉਹ ਗੜੀ ਦੇ ਉੱਤੇ ਚੜਾਈ ਕਰਨਾ ਚਾਹੁੰਦੇ ਹਨ,
ਸੁਣ ਸਤਿਗੁਰ ਵਿਖਤੇ ਸ੍ਰੀ ਮੁਖ ਤੇ,
ਕਹਿੰਦੇ ਜਦੋਂ ਉਹਨਾਂ ਨੇ ਚਰਨ ਫੜ ਲਏ ਨਾ ਮਹਾਰਾਜ ਦੇ ਤੇ ਸਤਿਗੁਰੂ ਜੀ ਵਿਖਤੇ, ਫਿਰ ਇਹ ਕੀ ਕਿੰਨੀ ਕੁ ਤਰੀਫ਼ ਮਹਾਰਾਜ ਜੀ ਦੀ ਸਾਧ ਸੰਗਤ ਜੀ ਕਰੇ, ਰਸਨਾ ਦੇ ਵਸ ਦੀ ਗੱਲ ਨੀ, ਕਹਿੰਦੇ ਮਹਾਰਾਜ ਫੇਰ ਹੱਸ ਪਏ, ਦੋ ਸਾਹਿਬਜ਼ਾਦੇ ਜਿਗਰ ਦੇ ਟੁਕੜੇ ਕਲਗੀਧਰ ਪਾਤਸ਼ਾਹ ਜੀ ਦੇ ਸ਼ਹੀਦ ਹੋਏ ਅੱਖਾਂ ਦੇ ਸਾਹਮਣੇ ਪਏ, ਤੇ ਜਦੋਂ ਉਹਨਾਂ ਚਰਨ ਫੜ ਕੇ ਆਖਿਆ ਮਹਾਰਾਜ ਤੁਸੀਂ ਨਿਕਲ ਜਾਓ, ਤੇ ਕਹਿੰਦੇ ਮਹਾਰਾਜ ਜੀ ਸਾਧ ਸੰਗਤ ਜੀ ਮੁਸਕਰਾ ਪਏ ਉਸ ਵੇਲੇ,
ਦੇਖੋ ਤਜੇ ਹਮ ਬਾਨਾ,
ਆਖਿਆ ਨਹੀਂ ਨਹੀਂ ਭਾਈ ਦਇਆ ਸਿੰਘ, ਅਜੇ ਸਾਡਾ ਤੀਰ ਚੱਲਦਾ ਤਾਂ ਤੂੰ ਦੇਖ, ਸਾਹਿਬਜ਼ਾਦੇ ਸ਼ਹੀਦ ਹੋਏ, ਜੇ ਮੈਂ ਤਾਂ ਰਹਿੰਦਾ ਨਾ, ਹੁਣ ਮੇਰੇ ਤੀਰਾਂ ਦੀ ਜਿਹੜਾ ਤੁਸੀਂ ਕਮਾਲ ਦੇਖਿਓ,
ਅਰੇ ਤਨਖਵਾਰ ਕੂਦਤ ਤਿਆਗੇ,
ਏਦਾਂ ਕਹਿੰਦੇ ਆ ਸਾਧ ਸੰਗਤ ਜੀ, ਮਹਾਰਾਜ ਜੀ ਨੇ ਇੱਕ ਤੀਰ ਫੜ ਕੇ ਤੇ ਰੱਖਿਆ ਆਪਣੇ ਤਨਖ ਦੇ ਉੱਪਰ,
ਗਮਨਿਓ ਗਾਜ ਸਮਾਨ,
ਖਿੱਚ ਕੇ ਤੰਦੀ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਤੀਰ ਛੱਡਿਆ, ਕਹਿੰਦੇ ਨੇ ਗਮਨਿਓ ਗਾਜ ਬੱਦਲ ਦੀ ਤਰ੍ਹਾਂ ਗੱਜ ਕੇ ਛੂਕਦਾ ਹੋਇਆ ਤੀਰ ਗਿਆ ਉਹ ਦਸਵੇਂ ਪਾਤਸ਼ਾਹ ਜੀ ਦਾ,
ਅਗਰ ਵਧੇ ਆਪਤ ਜੀ ਗੜ ਕੇ,
ਜਿਹੜੇ ਭੱਜੇ ਹੀ ਆਉਂਦੇ ਸਨ ਵੀ ਹੁਣ ਥੋੜੇ ਸਿੰਘ ਰਹਿ ਗਏ ਤੇ ਚੜ ਜਾਓ ਕਿਲੇ ਦੇ ਉੱਪਰ ਇਕਦਮ,
ਗਿਰੇ ਨਾਰਨ ਉੱਥ ਲੈ ਕੇ,
ਕਹਿੰਦੇ ਉਲਟ ਕੇ ਵੱਜੇ ਉਸ ਤੀਰ ਦੇ ਨਾਲ, ਜਿੰਨੇ ਕਿੰਨੇ ਕ ਡਿੱਗੇ ਆ ਸੁਣਿਓ ਜੀ, ਹੁਣ
10,000 ਕੋ ਪ੍ਰਾਣ ਅੰਤ ਪਾ,
ਕਹਿੰਦੇ ਇੱਕੋ ਤੀਰ ਕਲਗੀਧਰ ਪਾਤਸ਼ਾਹ ਜੀ ਦਾ 10,000 ਦਾ ਸਾਧ ਸੰਗਤ ਜੀ ਉਸ ਵੇਲੇ ਮਨਾ ਕਰ ਗਿਆ ਤੇ ਗਲੀ ਪਾ ਦਿੱਤੀ ਜਿਸ ਪਾਸਿਓ ਦੀ ਗਿਆ ਮਹਾਰਾਜ ਜੀ ਦਾ ਤੀਰ, ਇਹ ਇੱਕ ਤੀਰ ਵਿਦਿਆ ਸਾਧ ਸੰਗਤ ਜੀ ਕਿਸੇ ਕਿਸੇ ਦੇ ਸਭ ਤੋਂ ਵੱਡਾ ਤੀਰ ਅੰਦਾਜ਼ ਸਾਧ ਸੰਗਤ ਜੀ ਇਹਨਾਂ ਤਿੰਨਾਂ ਲੋਕਾਂ ਵਿੱਚ ਇਸ ਧਰਤੀ ਤੇ ਹੋਇਆ ਤੇ ਉਹ ਦਸਵੇਂ ਪਾਤਸ਼ਾਹ ਸੀ, ਕਿਉਂ ਉਵੇਂ ਤੀਰ ਅੰਦਾਜ਼ ਬਹੁਤ ਹੋਏ ਸਾਧ ਸੰਗਤ ਜੀ, ਕਰਨ ਬਹੁਤ ਵੱਡਾ ਸੂਰਮਾ ਸੀ, ਅਰਜਨ ਦੀ ਬਹੁਤ ਸਿਫਤ ਕੀਤੀ ਤੀਰ ਅੰਦਾਜ਼ ਕਰਕੇ, ਬਹੁਤ ਵੱਡੇ ਵੱਡੇ ਧਨਖਧਾਰੀ ਹੋਏ, ਪਰ ਉਹ ਜੇ ਇੱਕ ਤੀਰ ਚਲਾਉਂਦੇ ਸਨ ਤੇ ਇੱਕ ਹੀ ਰਹਿੰਦਾ ਸੀ, ਕਿਸੇ ਕਿਸੇ ਨੇ ਚਾਰ ਮੁਖੀਏ ਤੀਰ ਚਲਾਏ, ਕਿਸੇ ਕਿਸੇ ਨੇ ਜਿਹੜੇ ਇੱਕ ਤੀਰ ਚਲਾਉਂਦੇ ਸਨ ਤੇ ਵਿਦਿਆ ਕਰਕੇ ਸਾਧ ਸੰਗਤ ਜੀ ਉਹ ਚਾਰ ਤੀਰਾਂ ਦਾ ਕੰਮ ਕਰਦੇ ਸਨ, ਪਰ ਇੱਕ ਦਸਵੇਂ ਪਾਤਸ਼ਾਹ ਸੀ ਜਿਨ੍ਹਾਂ ਨੇ ਇੱਕ ਤੀਰ ਚਲਾਇਆ ਤੇ 10,000 ਵੈਰੀ ਇੱਕ ਤੀਰ ਨਾਲ ਮਾਰਿਆ ਸੀ, ਮਹਾਰਾਜ ਨੇ ਆਖਿਆ ਹੁਣ ਸਾਡਾ ਜਿਹੜਾ ਤੀਰ ਵੇਖੋ ਕੋਈ ਨਾ ਆਉਣ ਦਿਓ ਤੁਸੀਂ, ਅਜੇ ਨੀ ਭਾਈ ਦਇਆ ਸਿੰਘ ਜਾਣਾ, ਤੇ ਚਲਾ ਦਿੱਤਾ ਮਹਾਰਾਜ ਨੇ ਤੀਰ ਤੇ 10,000 ਸਾਧ ਸੰਗਤ ਜੀ ਸੁੱਟਿਆ ਇੱਕੋ ਤੀਰ ਨਾਲ ਸੂਰਮਾ, ਇਹਨੂੰ ਇਹ ਨਾ ਸਮਝਣਾ ਵੀ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਕੋਈ ਅਦਭੁਤ, ਗੁਰੂ ਵਾਸਤੇ ਕੁਝ ਵੀ ਅਦਭੁਤ ਨਹੀਂ, ਪਰ ਫਿਰ ਇੱਕ ਇਹ ਵਿਦਿਆ ਹੁੰਦੀ ਸਾਰਿਆਂ ਦੀ ਆਪੋ ਆਪਣੀ, ਕਿਸੇ ਕਿਸੇ ਦਾ ਇੰਨਾ ਅਭਿਆਸ ਹੁੰਦਾ ਸਾਧ ਸੰਗਤ ਜੀ ਕਿਸੇ ਕੰਮ ਦਾ, ਆਪਾਂ ਬਾਣੀ ਪੜ੍ਹਨ ਦਾ ਅਭਿਆਸ ਲਾ ਲਈਏ ਤੇ ਕੋਈ ਬਹੁਤ ਮੁਸ਼ਕਿਲ ਚ 2 ਘੰਟਿਆਂ ਚ 30 ਪੱਤਰੇ ਪੜ੍ਹਦਾ, ਤੇ ਕੋਈ 40 ਪੜ੍ਹਦਾ, ਕੋਈ 50, ਕੋਈ ਅਭਿਆਸੀ 80 ਵੀ ਪੜ੍ਹ ਜਾਂਦਾ। ਅਭਿਆਸ ਕਰਕੇ ਇਹ ਵਿਦਿਆ ਹੁੰਦੀ ਸਾਧ ਸੰਗਤ ਜੀ, ਤੇ ਵਿਦਿਆ ਪੁਨਾ ਪੁਨਾ ਵਿਦਿਆ ਅਭਿਆਸ ਵਿਦਿਆ ਵਧੇ। ਸਾਰਕਤਾਵਲੀ ਵਾਲੇ ਵਿਦਵਾਨ ਕਹਿੰਦੇ ਜਿੰਨਾ ਅਭਿਆਸ ਕਰੋਗੇ ਉਨੀ ਵਿਦਿਆ ਵੱਧਦੀ ਜਾਵੇਗੀ। ਮਹਾਰਾਜ ਜੀ ਨੇ ਤੀਰ ਮਾਰਿਆ, 10,000 ਦਾ ਵੇਲ ਕਰ ਦਿੱਤਾ ਇੱਕ ਵਾਰੀ ਜੀ,
ਰਹੇ ਮਨੋ ਸੁਪ
ਤਾਰ ਡਿੱਗਾ ਇਕਦਮ ਜਿਵੇਂ ਸੌਂਗੇ ਹੋਣ ਧਰਤੀ ਉੱਤੇ,
ਵਿਸ਼ਨ ਪਏ ਠੱਟ ਕੇ ਦਲ ਆਰ ਕੇ,
ਹੁਣ ਜਿਹੜਾ ਵੈਰੀਆਂ ਦਾ ਦਲ ਸੀ ਸਾਧ ਸੰਗਤ ਜੀ ਕੰਬ ਗਿਆ ਇੱਕ ਵਾਰੀ, ਤੇ ਭੱਜ ਉੱਠਾ ਸਾਰੇ ਪਿੱਛੇ ਵੀ ਇੱਕ ਤੀਰ ਤੇ ਇੰਨਾ ਮਨਾ, ਉਸੇ ਵੇਲੇ ਕੰਬ ਗਏ ਸਾਰੇ ਅੰਦਰੋਂ।
ਅਗਰ ਨਾ ਕੋ ਪਟ ਹੋਵਾ,
ਹੁਣ ਕਿਸੇ ਸੂਰਮੇ ਦੀ ਜ਼ਰੂਰਤ ਨਹੀਂ ਪਿਆਉਂ ਗੜੀਵਾਲ ਨੂੰ ਇੱਕ ਪੈਰ ਵੀ ਵਧਾ ਜਾਵੇ।
ਮਹਾ ਗਜ਼ਬ ਕੋ ਲੱਗਿਓ ਤਮਾਚਾ,
ਵੱਡਾ ਹੀ ਗਜ਼ਬ ਹੋ ਗਿਆ। ਇਹ ਤਾਂ ਸੂਰਮ ਗਤੀ ਤਾਂ ਪਹਿਲਾਂ ਵੀ ਬੜੀ ਵੇਖੀ ਵੀ 5-5 ਨਿਕਲਦੇ ਨੇ ਤੇ ਹਜ਼ਾਰਾਂ ਨੂੰ ਮਾਰ ਦਿੰਦੇ, ਪਰ ਹੁਣ ਤਾਂ ਤੁਰਕ ਕਹਿਣ ਲੱਗੇ ਏਡਾ ਵੱਡਾ ਗਜ਼ਬ ਹੋ ਗਿਆ, ਡਰ ਗਏ ਹਨ ਸਾਰੇ ਜਾਣੇ।
ਅਦਭੁਤ ਅਤਿਸ਼ਯ ਜੋਵਾ,
ਇਹ ਹੁਣ ਅਦਭੁਤ ਅਤਿਸ਼ਯ ਜੋਵਾ, ਅਤਿਸ਼ਯ ਕਰਕੇ ਇੱਕ ਅਦਭੁਤ ਨਜ਼ਾਰਾ ਵੇਖਿਆ ਜਦੋਂ ਤੁਰਕਾਂ ਦੀ ਫੌਜ ਨੇ ਤਾਂ।
ਦੂਰ ਦੂਰ ਘਰ ਫਰਕ ਫਿਰੇ ਸਭ,
ਹੁਣ ਨਿਕਲ ਗਏ ਸਾਧ ਸੰਗਤ ਜੀ ਦੂਰ ਦੂਰ ਹੋ ਗਿਆ, ਸਾਰਾ ਦਲ ਜਿਹੜਾ ਗੜੀ ਤੇ ਚੜਿਆ ਆਉਂਦਾ ਸੀ ਪਿੱਛੇ ਚਲੇ ਗਿਆ ਵੀ ਇੱਥੋਂ ਤੱਕ ਹੁਣ ਤੀਰ ਦੀ ਮਾਰਨੀ ਹੋਣੀ, ਪਤਾ ਲੱਗ ਗਿਆ ਭਾਈ ਗੁਰੂ ਸਾਹਿਬ ਜੀ ਨੇ ਹੁਣ ਉਹ ਬਲ ਵਰਤਿਆ ਆਪਣਾ ਥੋੜਾ ਜਿਹਾ।
ਕਹੇ ਨਿਗਟ ਨਾ ਜਾਵੋ,
ਤੇ ਸੈਨਾਪਤੀਆਂ ਨੇ ਹੁਕਮ ਕਰ ਦਿੱਤਾ ਉਹ ਨੇੜੇ ਨਾ ਜਾਇਓ ਹੁਣ ਕੋਈ, ਕਹੇ ਨਿਕਟ ਨਾ ਜਾਵੋ, ਕਹਿੰਦਾ ਕੋਈ ਨੇੜੇ ਨਾ ਜਾਇਓ ਇਸ ਵੇਲੇ ਕਿਉਂਕਿ ਹੁਣ ਉਹ ਦੂਜਾ ਕੰਮ ਚੱਲ ਪਿਆ ਜੇ।
ਨਿਕਟ ਟੁਕੇ ਤਤਕਾਲ ਪ੍ਰਾਣ ਹੱਤ,
ਜਿਹੜੇ ਨੇੜੇ ਗਏ ਸਨ ਉਹ ਤਾਂ ਤਤਕਾਲ ਧਰਤੀ ਤੇ ਡਿੱਗੇ ਜੀ।
ਨਾਕ ਜਾਨ ਗਵਾਓ,
ਕਹਿਣ ਲੱਗੇ ਹੁਣ ਐਵੇਂ ਬਿਨਾਂ ਵਜ੍ਹਾ ਜਾਨ ਨਾ ਗਵਾਇਓ, ਸਾਰੀ ਫੌਜ ਪਿੱਛੇ ਆ ਜਾਓ ਗੜੀ ਤੋਂ ਛੱਡ ਕੇ ਚਮਕੌਰ ਸਾਹਿਬ ਤੋਂ, ਵੇਲ ਕਰ ਦਿਓ ਇੱਕ ਵਾਰੀ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋ ਗਿਆ, ਅੱਗੇ ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਜੀ ਫਿਰ ਕੀ ਬਚਨ ਕਰਨਗੇ ਤੇ ਸਿੰਘ ਕਿਵੇਂ ਹੁਣ ਮਹਾਰਾਜ ਜੀ ਨੂੰ ਬੇਨਤੀਆਂ ਕਰਨਗੇ, ਕੱਲ ਸ਼ਾਮਾਂ ਨੂੰ ਆਪਾਂ ਸਰਵਣ ਕਰਾਂਗੇ, ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੀ ਹਾਜ਼ਰੀ ਉਹਨਾਂ ਦੇ ਦਰ ਤੇ ਪ੍ਰਵਾਨ ਹੋਵੇ ਜੀ। ਮਹਾਰਾਜ ਜੀ ਕਿਰਪਾ ਕਰਨ, ਪਰਦੇ ਕੱਢਣ, ਭੁੱਲਾਂ ਚੁੱਕਾਂ ਦੀ ਖਮਾ ਲੇਖ ਕਤੇ ਨਾ ਸ਼ੁਕੀ ਆਖਣ ਕਰਨ, ਪੂਰਨ ਹਾਰ ਬਖਸ਼ਣ ਹਾਰ ਬਖਸ਼ਦਾ ਨਾਨਕ ਪਾਰਿਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।